ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੀ, ਠੀਕ ਠਾਕ। ਕਾਫੀ ਪੀਤੀ ਆ ਜੀ?
ਕਾਫੀ ਪੀ ਰਹੇ ਆ ਜੀ ਨਾਲ ਨਾਲ।
ਕਿੰਨੇ ਦਾ ਕੱਪ ਹੈ ਇਹ?
ਇਹਦਾ ਜੀ ਡਾਲਰ ਇੱਕ ਦਾ ਹੀ ਹੈ ਜੀ, ਇੱਕ ਡਾਲਰ ਦਾ। ਸਸਤੀ ਕਾਫੀ,
ਸਸਤੀ ਕਾਫੀ। 165 ਡਾਲਰ ਦਾ ਕੱਪ ਨਹੀਂ ਆ?
ਨਾ ਨਾ।
ਚਲੋ ਠੀਕ, ਜਿਹਨਾਂ ਨੇ 165 ਡਾਲਰ ਵਾਲਾ ਸੰਦਰਭ ਸਮਝਣਾ ਉਹ ਪਲੀਜ਼ ਕੱਲ ਵਾਲੇ ਸ਼ੋਅ ਦੀਆਂ ਸਾਡੀਆਂ ਜਿਹੜੀਆਂ ਕਲਿਪਸ ਨੇ ਉਹ ਯੂਟਿਊਬ ਤੇ ਜਾ ਕੇ ਸੁਣ ਲੈਣ।
ਕੱਲ ਪ੍ਰੀਮੀਅਰ ਡੇਵਿਡ ਈਬੀ ਨੂੰ ਵੀ ਇਹਦੇ ਬਾਰੇ ਪੁੱਛਿਆ ਗਿਆ ਅਨਰਿਲੇਟਡ ਪ੍ਰੈਸ ਕਾਨਫਰੰਸ ਤੇ, ਤੇ ਉੱਥੇ ਕਹਿੰਦੇ ਤੁਹਾਨੂੰ ਪਤਾ ਕਿੰਨਾ ਕਾਮਯਾਬ ਕਹਿੰਦੇ ਸਾਡਾ ਇਸ ਸਿੰਗਲ ਪ੍ਰੋਜੈਕਟ ਰਿਹਾ, ਟਰੱਕ ਸੀਗਾ, ਕਾਫੀ ਟਰੱਕ, ਕਹਿੰਦੇ ਇੰਨਾ ਜ਼ਿਆਦਾ ਕਾਮਯਾਬ ਪ੍ਰੋਜੈਕਟ ਰਿਹਾ ਕਿ ਅਸੀਂ ਦੁਬਾਰਾ ਕਹਿੰਦੇ ਟਰੱਕ ਭੇਜਣ ਬਾਰੇ ਸੋਚ ਰਹੇ ਹਾਂ।
ਅੱਛਾ,
ਤੁਸੀਂ ਕਹੀ ਜਾਂਦੇ ਹੋ ਵੀ ਮਹਿੰਗਾ ਬਹੁਤ ਆ।
ਨਹੀਂ ਫੇਰ ਤਾਂ ਇੱਦਾਂ ਕਰੋ, ਜੇ 165 ਡਾਲਰ ਦਾ ਹੀ ਕਾਫੀ ਦਾ ਕੱਪ ਪੈਂਦਾ ਉਹਨੂੰ ਮਸ਼ੀਨ ਖਰੀਦ ਕੇ ਦਿਓ।
ਨਹੀਂ ਉਹ ਕਹਿੰਦੇ ਤਾਂ ਉਹ ਬ੍ਰਾਂਡਿੰਗ ਵਾਲੇ ਟਰੱਕ ਦੇਖ ਕੇ,
ਮਸ਼ੀਨ ਦੇ ਉੱਪਰ
ਕੱਪ ਤੇ ਨੈਪਕਿਨ ਦੇਖ ਕੇ ਫਿਰ ਡਾਕਟਰਾਂ ਦੇ ਕੋਲੋਂ ਰਿਹਾ ਨਹੀਂ ਜਾਂਦਾ।
ਨਹੀਂ ਫਿਰ ਉਹਨਾਂ ਨੂੰ ਮਸ਼ੀਨ ਦੇ, ਉਹਨਾਂ ਦੇ ਘਰੇ ਮਸ਼ੀਨ ਪਈ ਹੋਊਗੀ, ਜਦੋਂ ਅਗਲਾ ਜਦ ਕਾਫੀ ਬਣਾਊਗਾ ਯਾਦ ਕਰੂਗਾ।
ਨਹੀਂ ਉਹ ਕਹਿੰਦੇ ਇਹੀ ਸਾਡਾ ਪ੍ਰੋਜੈਕਟ, ਤੁਹਾਨੂੰ ਨਹੀਂ ਪਤਾ ਵਿਜੇ ਜੀ, ਦੇਖੋ
ਕਮਾਲ ਹੈ।
ਪ੍ਰੀਮੀਅਰ ਕਹਿੰਦੇ ਵੀ ਉਹ ਪ੍ਰੋਜੈਕਟ ਸਿੰਗਲ ਮੋਸਟ ਕਹਿੰਦੇ ਸਭ ਤੋਂ ਕਾਮਯਾਬ ਪ੍ਰੋਜੈਕਟ ਰਿਹਾ ਇਸ ਪੂਰੇ ਕੈਂਪੇਨ ਦੇ ਵਿੱਚ।
ਸੋ ਦੋ ਲਾਈਨਾਂ ਦੇ ਵਿੱਚ ਅਪਡੇਟ ਦੱਸ ਦਈਏ ਕਿ ਜਦੋਂ ਪਿਛਲੇ ਸਾਲ ਜੂਨ ਦੇ ਮਹੀਨੇ ਸਰਕਾਰ ਨੇ ਐਜ਼ ਅ ਪਾਰਟ ਆਫ ਦੀ ਕੈਂਪੇਨ ਕਿ ਅਮਰੀਕਾ ਤੋਂ ਮੈਡੀਕਲ ਪ੍ਰੋਫੈਸ਼ਨਲਸ ਹਾਇਰ ਕਰਨੇ ਨੇ, ਸਿਆਟਲ ਦੇ ਵਿੱਚ ਹਸਪਤਾਲਾਂ ਦੇ ਬਾਹਰ 2 ਦਿਨਾਂ ਵਾਸਤੇ ਇੱਕ ਟਰੱਕ ਪਾਰਕ ਕੀਤਾ ਸੀ ਤੇ ਉਸ ਟਰੱਕ ਦੇ ਵਿੱਚੋਂ ਕਾਫੀ ਚਾਹ ਤੇ ਬਿਸਕੁਟ ਵਗੈਰਾ ਵਰਤਾਏ ਗਏ ਸੀ ਤੇ 1000 ਕਾਫੀ ਦੇ ਕੱਪ ਉੱਥੋਂ ਵਰਤਾਏ ਗਏ ਤੇ ਟੋਟਲ ਲਾਗਤ ਉਸ ਪੂਰੇ ਪ੍ਰੋਜੈਕਟ ਦੀ, 2 ਦਿਨਾਂ ਦੇ ਪ੍ਰੋਜੈਕਟ ਦੀ ਆਈ $1,65,000। ਸੋ ਜਿਹਦਾ ਮਤਲਬ ਇਹ ਹੈ ਕਿ ਐਵਰੇਜ 1 ਕੱਪ ਉਹਦੀ ਜਿਹੜੀ ਕੀਮਤ ਹੈ $165 ਪਈ ਆ।
ਸੋ ਇਹਦੇ ਬਾਰੇ ਜਿਹੜੇ ਟੈਕਸ ਪੇਅਰਸ ਫੈਡਰੇਸ਼ਨ ਵਾਲੇ ਕਹਿ ਰਹੇ ਨੇ ਵੀ ਪੈਸੇ ਜ਼ਾਇਆ ਕੀਤੇ ਤੁਸੀਂ, ਤੇ ਪ੍ਰੀਮੀਅਰ ਇਜ਼ ਡਬਲਿੰਗ ਡਾਊਨ ਕਿ ਇਹ ਬਹੁਤ ਜ਼ਿਆਦਾ ਕਾਮਯਾਬ ਪ੍ਰੋਜੈਕਟ ਆ, ਵੀ ਆਰ ਥਿੰਕਿੰਗ ਆਫ ਡੂਇੰਗ ਇਟ ਅਗੇਨ।
ਕਮਾਲ ਹੈ ਯਾਰ,
ਫਿਰ ਸੇ ਕਰੇਂਗੇ।
ਰੌਕ ਕੇ ਦਿਖਾਓ ਮੈਂ,
ਦੇਖ ਲਓ।
ਕਮਾਲ ਹੈ ਯਾਰ। ਚਲੋ ਖੈਰ, ਹਲੇ ਸਰਕਾਰ ਵਾਸਤੇ ਸਿਰਦਰਦੀਆਂ ਖਸੇ ਵੈਸੇ ਹੋਰ ਵੀ ਕਈ ਨੇ। ਅਗਲੇ ਹਫ਼ਤੇ ਜੋ ਡ੍ਰਿਪਾ ਦੇ ਵਿੱਚ ਜਿਹੜੀਆਂ 3 ਘੱਟੋ ਘੱਟ ਮਦਾਂ ਨੂੰ ਸਸਪੈਂਡ ਕਰਨ ਵਾਲੀ ਗੱਲ ਆ, ਜਦੋਂ ਉਹਨੂੰ ਵੀ ਸਰਕਾਰ ਪ੍ਰਜੈਂਟ ਕਰਦੀ ਆ ਕਿ ਪਹਿਲਾਂ ਤਾਂ ਪ੍ਰਜੈਂਟ ਕਿਵੇਂ ਕੀਤਾ ਜਾਂਦਾ, ਉਹਦੀ ਇਬਾਰਤ ਕੀ ਹੋਏਗੀ, ਕਿਉਂਕਿ ਪ੍ਰੀਮੀਅਰ ਆਪਣੇ ਬਿਆਨ ਉਹਦੇ ਬਾਰੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਉਹਨਾਂ ਨੇ ਬਦਲਿਆ, ਬੈਕਲੈਸ਼ ਦਾ ਬੜਾ ਸਾਹਮਣਾ ਕਰਨਾ ਪੈ ਰਿਹਾ। ਸੋ ਉਹ ਇੱਕ ਬਹੁਤ ਵੱਡੀ ਚੁਣੌਤੀ ਹੋਏਗੀ। ਕੱਲ੍ਹ ਪ੍ਰੀਮੀਅਰ ਨੇ ਇਹ ਵੀ ਜ਼ਿਕਰ ਇਹ ਗੱਲ ਆਖੀ ਆ ਕਿ ਕਿਉਂਕਿ ਉਹ ਕੌਨਫੀਡੈਂਸ ਵੋਟ ਬਣਾ ਦਿੱਤਾ ਜਾਣਾ ਉਸ ਮਤੇ ਨੂੰ ਤੇ ਇੰਡੀਜਨਸ ਰਾਈਟਸ ਨਾਲ ਸੰਬੰਧਿਤ ਜਿਹੜਾ ਉਹ ਮਤਾ ਹੈ। 3 MLAs ਨੇ NDP ਦੀ ਕੌਕਸ ਦੇ ਵਿੱਚ ਜਿਹੜੇ ਕਿ ਇੰਡੀਜਨਸ ਭਾਈਚਾਰਾ ਨਾਲ ਸੰਬੰਧਿਤ ਨੇ, ਕਹਿੰਦੇ ਉਹਨਾਂ 3 ਵਾਸਤੇ ਬੜੀ ਇਹ ਔਖੀ ਘੜੀ ਹੋਏਗੀ ਵੀ ਉਹ ਕਿਹੜੇ ਪਾਸੇ ਨੂੰ ਭੁਗਤਣ, ਪਰ ਉਹਨਾਂ ਨੂੰ ਪਤਾ ਵੀ ਕੌਨਫੀਡੈਂਸ ਵੋਟ ਆ, ਜੇ ਉਹਨਾਂ ਨੇ ਵੋਟ ਨਾ ਪਾਈ ਤਾਂ ਸਰਕਾਰ ਡਿੱਗੇਗੀ। ਉਹਨਾਂ 3 ਇੰਡੀਜਨਸ MLAs ਦੇ ਉੱਪਰ ਪ੍ਰੈਸ਼ਰ ਇਹ ਬਹੁਤ ਆ ਵੀ ਜੇ ਤੁਸੀਂ ਨਾ ਪੱਕੀ ਵੋਟ ਨਹੀਂ ਪਾਉਣੀ ਤਾਂ ਤੁਸੀਂ ਵੋਟ ਪਾਉਣ ਨਾ ਜਾਇਓ, ਕਿਉਂਕਿ ਜੇ ਵੋਟ ਪਾਉਣ ਨਹੀਂ ਜਾਂਦੇ ਵਿਰੋਧੀ ਜਿੰਨੇ ਵੀ MLAs ਨੇ ਉਹ ਫਿਰ ਇਸ ਮਤੇ ਤੇ ਸਰਕਾਰ ਨੂੰ ਹਰਾ ਦਿੰਦੇ ਨੇ ਤਾਂ ਫਿਰ ਸਰਕਾਰ ਡਿੱਗ ਜਾਏਗੀ। ਵਾਸੂ ਜੀ, ਇਸ ਬਸੰਤ ਰੁੱਤ ਦੇ ਵਿੱਚ ਫੁੱਲ ਖਿੜਨ ਤੋਂ ਪਹਿਲਾਂ ਚੋਣਾਂ ਦੀ ਗੱਲ ਸ਼ੁਰੂ ਹੋ ਸਕਦੀ ਹੈ ਸੂਬੇ 'ਚ।
ਤੇ ਜਿਹੜੀ ਆ ਕੌਨਫੀਡੈਂਸ ਵੋਟ ਇਹਨੂੰ ਬਣਾਇਆ ਜਾਏਗਾ, ਉਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਹੈ ਜਿਹੜਾ ਆਪਾਂ ਡਿਸਕਸ ਕੀਤਾ ਸੀ ਕਿ ਵੀ ਜੇ ਸਾਰੇ MLAs ਇੱਕ ਪਾਸੇ ਹੋ ਕੇ ਵੋਟ ਪਾ ਵੀ ਦੇਣ BC NDP ਦੇ, ਤੇ ਸਾਰੇ ਆਪੋਜੀਸ਼ਨ ਵਾਲੇ ਇੱਕ ਪਾਸੇ ਹੋ ਜਾਣ, ਤੇ ਫਿਰ 46-46 ਟਾਈ ਹੋਏਗਾ ਤੇ 47ਵੀਂ ਵੋਟ ਜਿਹੜੀ ਉਹ ਸਪੀਕਰ ਦੀ ਹੋਏਗੀ, ਤੇ ਸਪੀਕਰ ਸਟੈਟਸ ਕੋ ਮੇਨਟੇਨ ਕਰਨ ਦੇ ਹੱਕ ਵਿੱਚ ਵੋਟ ਪਾਉਂਦੇ ਹੁੰਦੇ ਆ। ਜੇ ਉਹਨੂੰ ਕੌਨਫੀਡੈਂਸ ਵੋਟ ਬਣਾ ਦੇਣਗੇ ਤੇ ਫਿਰ ਉਹ ਸਰਕਾਰ ਨੂੰ ਬਚਾਉਣ ਦੇ ਹੱਕ ਵਿੱਚ ਵੋਟ ਪਾ ਸਕਣਗੇ। ਸੋ ਇਹਦਾ ਇੱਕ ਰੀਜ਼ਨ ਇਹ ਵੀ ਹੈ। ਤੇ ਇਸੇ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਜਿਹੜੀ ਸਿਮਿਲਰ ਸਿਚੁਏਸ਼ਨ ਫੈਡਰਲੀ ਵੀ ਹੈ, ਤੇ ਉਹ ਫੈਡਰਲ ਸਰਕਾਰ ਨੂੰ ਹੁਣ ਇਸ ਸਿਚੁਏਸ਼ਨ ਨੂੰ ਅਵੋਇਡ ਕਰਨ ਦਾ ਇੱਕ ਚਾਂਸ ਮਿਲਦਾ ਨਜ਼ਰ ਆ ਰਿਹਾ ਵੀ ਕੱਲ੍ਹ ਜਿਹੜੀ ਇੱਕ ਫਲੋਰ ਕ੍ਰੋਸਿੰਗ ਹੋਈ ਹੈ ਉਸ ਤੋਂ ਬਾਅਦ ਸੀਟਾਂ 171 ਹੋ ਗਈਆਂ ਨੇ।
ਬਿਲਕੁਲ।
ਤੇ ਹੁਣ ਅੱਜ ਤੋਂ ਲਿਬਰਲਸ ਦੀ ਜਿਹੜੀ ਪਾਲਿਸੀ ਕਨਵੈਨਸ਼ਨ ਸ਼ੁਰੂ ਹੋ ਰਹੀ ਹੈ ਉਹਦੇ ਵਿੱਚ ਸੁਣਨ 'ਚ ਆ ਰਿਹਾ ਕਿ ਹੋ ਸਕਦਾ ਹੈ ਕਿ 2 ਤੋਂ 3 ਕੰਸਰਵੇਟਿਵ MPs ਹੋਰ ਫਲੋਰ ਕ੍ਰੋਸ ਕਰ ਜਾਣ ਇਸੇ ਵੀਕਐਂਡ ਤੇ ਹੀ। 3 ਦਿਨਾਂ ਦੀ ਕਨਵੈਨਸ਼ਨ ਸ਼ੁਰੂ ਹੋ ਰਹੀ ਅੱਜ,
ਕਿਉਂਕਿ ਸੂਤਰਾਂ ਨੇ ਇਹ ਗੱਲ ਆਖੀ ਹੈ ਕਿ ਕੰਜ਼ਰਵੇਟਿਵ ਖੇਮੇ ਦੇ ਵਿੱਚ ਘੱਟੋ ਘੱਟ 40 ਅਜਿਹੇ MP ਨੇ ਜਿਨ੍ਹਾਂ ਨੂੰ ਇਸ ਗੱਲ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ ਕਿ ਪੀਅਰ ਪੋਲੀਐਵ ਦੀ ਲੀਡਰਸ਼ਿਪ ਅਧੀਨ ਜਦੋਂ ਕਦੇ ਵੀ ਅਗਲਾ ਇਲੈਕਸ਼ਨ ਹੁੰਦਾ, ਜੇ ਲੀਡਰ ਪੀਅਰ ਪੋਲੀਐਵ ਹੋਏ ਤੇ ਉਧਰ ਦੂਜੇ ਪਾਸੇ ਨੇ ਮਾਰ ਕਰਨੀ, ਤੇ 40 ਘੱਟੋ ਘੱਟ ਮੌਜੂਦਾ ਕੰਜ਼ਰਵੇਟਿਵ MPs ਨੂੰ ਲੱਗਦਾ ਵੀ ਉਹਨਾਂ ਦੀ ਰਾਈਡਿੰਗ ਦੇ ਵਿੱਚ ਜੋ ਇਸ ਵੇਲੇ ਪੋਲਿੰਗ ਦੇ ਵਿੱਚੋਂ ਨਤੀਜੇ ਆ ਰਹੇ ਨੇ ਉਹ ਆਪਣੀ ਸੀਟ ਹਾਰ ਜਾਣਗੇ, ਤੇ ਉਹਨਾਂ 40 ਦੇ ਵਿੱਚੋਂ ਇਸ ਵੇਲੇ ਦੱਸਿਆ ਜਾ ਰਿਹਾ ਵੀ 8 ਕੰਜ਼ਰਵੇਟਿਵ MPs ਨਾਲ ਗੱਲਬਾਤ ਹੋ ਰਹੀ ਆ ਕਿ ਲਿਬਰਲਸ ਉਹਨਾਂ ਨਾਲ ਸੰਪਰਕ ਵਿੱਚ ਨੇ ਤੇ ਉਹਨਾਂ ਨੂੰ ਇਸ ਵਾਸਤੇ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਆ ਜਾਓ ਫਲੋਰ ਕ੍ਰੋਸ ਕਰਕੇ
ਤੇ ਉਹਨਾਂ ਵਿੱਚੋਂ 2 ਤੋਂ 3 ਜਿਹੜੀਆਂ ਡਿਸਕਸ਼ਨਸ ਨੇ 8 ਦੇ ਵਿੱਚੋਂ ਉਹ ਐਡਵਾਂਸ ਸਟੇਜ ਤੇ ਨੇ
ਐਡਵਾਂਸ ਸਟੇਜ
ਤੇ ਉਹ 2 ਤੋਂ 3 ਜਿਹੜੀਆਂ ਫਲੋਰ ਕ੍ਰੋਸਿੰਗਸ ਨੇ ਉਹ ਸੰਭਾਵੀ ਤੌਰ ਤੇ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਦੇ ਮੁਤਾਬਕ ਉਹ ਇਸੇ ਵੀਕਐਂਡ ਤੇ ਆ 3 ਦਿਨ ਜਿਹੜੀ ਕਨਵੈਨਸ਼ਨ ਚੱਲਣੀ ਆ ਇਸੇ ਦੌਰਾਨ ਉਹ 2 ਤੋਂ 3 ਫਲੋਰ ਕ੍ਰੋਸਿੰਗਸ ਹੋਰ ਹੋ ਸਕਦੀਆਂ ਨੇ
ਸੋ ਤੁਸੀਂ ਇਹ ਸੋਚੋ ਕਿ ਇਸ ਵੇਲੇ ਲਿਬਰਲ ਪਾਰਟੀ 1 ਸੀਟ ਦੂਰ ਰਹਿ ਗਈ ਮੈਜੋਰਿਟੀ ਤੋਂ
ਜੀ
ਕਿਉਂਕਿ 171 ਸੀਟਾਂ ਹੋ ਗਈਆਂ ਕੱਲ੍ਹ ਵਾਲੀ ਫਲੋਰ ਕ੍ਰੋਸਿੰਗ ਤੋਂ ਬਾਅਦ ਸੋਮਵਾਰ ਨੂੰ ਹੈਗੇ ਨੇ 3 ਬਾਏ ਇਲੈਕਸ਼ਨ ਉਹਨਾਂ ਤਿੰਨਾਂ ਦੇ ਵਿੱਚੋਂ 2 ਸੀਟਾਂ ਟੋਰੋਂਟੋ ਦੇ ਇਲਾਕੇ ਵਾਲੀਆਂ ਉਹ ਲਿਬਰਲਸ ਦੀਆਂ ਸੇਫ ਸੀਟਸ ਮੰਨੀਆਂ ਜਾਂਦੀਆਂ ਨੇ ਜਿਹੜਾ ਟੈਰਾਬੋਨ ਵਾਲਾ ਇਲੈਕਸ਼ਨ ਹੈਗਾ ਕਿਊਬੈਕ ਵਾਲੀ ਰਾਈਡਿੰਗ ਉਹ ਭਾਵੇਂ ਪਿਛਲੇ ਸਾਲ ਦੀ ਇਲੈਕਸ਼ਨ ਦੇ ਵਿੱਚੋਂ ਲਿਬਰਲ ਕੈਂਡੀਡੇਟ 1 ਵੋਟ ਦੇ ਫਰਕ ਤੋਂ ਜਿੱਤੇ ਸੀ ਅਦਾਲਤ ਨੇ ਫਿਰ ਉਹ ਇਲੈਕਸ਼ਨ ਕੈਂਸਲ ਕੀਤਾ ਸੋ ਉਹਦੇ ਕਰਕੇ ਉੱਥੇ ਬਾਏ ਇਲੈਕਸ਼ਨ ਹੋ ਰਿਹਾ ਉੱਥੇ ਵੀ ਜ਼ੋਰ ਪੂਰਾ ਲੱਗਿਆ ਹੋਇਆ ਲਿਬਰਲ ਪਾਰਟੀ ਦਾ ਸੋ ਜੇ ਹੋ ਸਕਦਾ ਹੈ ਕਿ ਸੋਮਵਾਰ ਵਾਲਿਆ ਇਹ ਬਾਏ ਇਲੈਕਸ਼ਨ ਹੋਣ ਤੋਂ ਪਹਿਲਾਂ ਹੀ ਉਸ ਤੋਂ ਪਹਿਲਾਂ ਪਹਿਲਾਂ ਹੀ ਸੋਮਵਾਰ ਤੋਂ ਪਹਿਲਾਂ ਹੀ ਲਿਬਰਲਸ ਨੂੰ ਜਿਹੜਾ ਆਪਣਾ ਮੈਜੋਰਿਟੀ ਦਾ ਮੈਜਿਕ ਨੰਬਰ ਆ 172 ਉਹ ਹਾਸਲ ਹੋ ਜਾਵੇ
ਯਾ ਤੇ ਜੇ ਨਾ ਵੀ ਹੋਵੇ ਤੇ ਫਿਰ ਬਾਏ ਇਲੈਕਸ਼ਨ ਤੋਂ ਬਾਅਦ ਤਾਂ ਇਹ ਤੈਅ ਹੀ ਹੈ ਕਿ 171 ਜਮ੍ਹਾਂ 2 173 ਤਾਂ ਸੀਟਾਂ ਹੋਣੀਆਂ ਹੀ ਨੇ
ਜੇ
ਸੋ 174 ਵੀ ਹੋ ਸਕਦੀਆਂ ਜੇ ਟੈਰਬਨ ਵਾਲੀ ਰਾਈਡਿੰਗ ਆ ਜਾਏ
ਜੇ
ਤੇ ਉਸ ਤੋਂ ਪਹਿਲਾਂ ਹੀ ਜੇ 2 ਤੋਂ 3 ਫਲੋਰ ਕ੍ਰੋਸਿੰਗ ਹੋਰ ਹੋ ਜਾਂਦੀਆਂ ਨੇ ਸੋ ਪੋਟੈਂਸ਼ਲੀ ਜਿਹੜਾ ਸੀਟ ਕਾਊਂਟ ਆ 176 ਤੱਕ ਜਾ ਸਕਦਾ ਜਾਂ 174 ਜਮ੍ਹਾਂ 3 ਤੱਕ 177 ਤੱਕ ਜਾ ਸਕਦਾ ਮੈਕਸੀਮਮ
ਜੋ ਕਿ ਮੈਜੋਰਿਟੀ ਤੋਂ 5 ਸੀਟਾਂ ਜ਼ਿਆਦਾ ਹੋਏ
ਹਾਂਜੀ ਹਾਂਜੀ ਸੋ ਜੇ ਵਿਜੇ ਜੀ 1 ਵੀ ਸੀਟ ਜ਼ਿਆਦਾ ਹੋ ਜਾਂਦੀ ਹੈ ਮੈਜੋਰਿਟੀ ਤੋਂ ਤੇ ਫਿਰ ਉਹ ਬਰੀਦਿੰਗ ਰੂਮ ਕਾਫੀ ਹੋਏਗਾ ਲਿਬਰਲਸ ਵਾਸਤੇ ਇਸ ਬਾਰੇ ਕਿਉਂਕਿ ਅਸੀਂ ਕੱਲ ਵੀ ਡਿਸਕਸ ਕਰਦੇ ਸੀ ਕਿ 2019 ਤੋਂ ਬਾਅਦ ਤੋਂ ਅਜੇ ਤੱਕ ਮਾਈਨੋਰਿਟੀ ਸਰਕਾਰ ਨਾਲ ਹੀ ਕੰਮ ਚੱਲੀ ਜਾ ਰਿਹਾ ਤੇ ਜੇ ਮੈਜੋਰਿਟੀ ਤੋਂ 1 ਸੀਟ ਵੱਧ ਹੋ ਜਾਂਦੀ ਹੈ ਤੇ ਫਿਰ ਤਾਂ ਸਰਕਾਰ ਨੂੰ ਕੋਈ ਦਿੱਕਤ ਹੋਣੀ ਨਹੀਂ ਕਿਉਂਕਿ ਉਹਦੇ ਵਿੱਚ ਇੱਕ ਵੱਡਾ ਰੀਜ਼ਨ ਇਹ ਹੈ ਕਿ ਆਪੋਜੀਸ਼ਨ ਕਾਫੀ ਕਮਜ਼ੋਰ ਆ ਤੇ ਇਹ ਜਿਹੜੀਆਂ ਫਲੋਰ ਕ੍ਰੋਸਿੰਗਸ ਹੋ ਰਹੀਆਂ ਨੇ ਇਹਦੇ ਕਰਕੇ ਪੀਅਰ ਪੋਲੀਅਫ ਦੀ ਲੀਡਰਸ਼ਿਪ ਦੇ ਉੱਤੇ ਦੁਬਾਰਾ ਤੋਂ ਕਿੰਤੂ ਪ੍ਰੰਤੂ ਹੋਣ ਲੱਗ ਪਿਆ ਹੁਣ ਭਾਵੇਂ ਜਨਵਰੀ ਦੇ ਵਿੱਚ ਜਿਹੜੀ ਪਾਲਿਸੀ ਕਨਵੈਨਸ਼ਨ ਹੋਈ ਸੀ ਇਹਨਾਂ ਦੀ ਕੰਜ਼ਰਵੇਟਿਵਸ ਦੀ ਉਹਦੇ ਵਿੱਚ ਭਾਵੇਂ ਇਹਨਾਂ ਨੇ 87% ਇਹਨਾਂ ਨੂੰ ਸਪੋਰਟ ਮਿਲੀ ਸੀ ਲੀਡਰਸ਼ਿਪ ਰਿਵਿਊ ਜਦੋਂ ਹੋਇਆ ਤੇ ਪੀਅਰ ਪੋਲੀਅਫ ਸਰਵਾਈਵ ਕਰ ਗਏ ਸੀ
ਸੋ ਉਦੋਂ ਸਗੋਂ ਇਹ ਲੱਗਦਾ ਸੀ ਵੀ 87% ਦਾ ਜਿਹੜਾ ਲੀਡਰਸ਼ਿਪ ਰਿਵਿਊ ਦੇ ਵਿੱਚ ਜੋ ਰਿਜ਼ਲਟ ਪੋਲੀਅਫ ਨੂੰ ਹਾਸਲ ਹੋਇਆ ਵੀ ਇਹਦੇ ਨਾਲ ਜਿਹੜੇ ਕੁਝ ਕੰਜ਼ਰਵੇਟਿਵ MP ਫਲੋਰ ਕ੍ਰੋਸ ਕਰਨ ਦਾ ਵਿਚਾਰ ਰੱਖਦੇ ਸੀ ਉਹਨਾਂ ਨੂੰ ਥੋੜ੍ਹੀ ਜਿਹੀ ਸ਼ਾਂਤੀ ਮਿਲੇਗੀ ਵੀ ਚਲੋ ਠੀਕ ਆ ਵੀ ਜਿਹੜੇ ਸਾਡਾ ਬੇਸ ਹੈਗਾ ਉਹ ਪੀਅਰ ਪੋਲੀਅਫ ਦੇ ਵਿੱਚ ਅਜੇ ਵੀ ਭਰੋਸਾ ਰੱਖਦੇ ਨੇ ਵੀ ਫਲੋਰ ਕ੍ਰੋਸਿੰਗਸ ਨੂੰ ਠੱਲ ਪਏਗੀ
ਪਰ ਨਾਲ ਨਾਲ ਵਿਜੇ ਜੀ ਆਪਾਂ ਉਦੋਂ ਇਹ ਵੀ ਗੱਲ ਡਿਸਕਸ ਕੀਤੀ ਸੀ ਕਿ ਵੀ ਜਿਹੜੇ MPs ਕੰਜ਼ਰਵੇਟਿਵ MPs ਪੀਅਰ ਪੋਲੀਅਫ ਦੀ ਲੀਡਰਸ਼ਿਪ ਤੋਂ ਪਰੇਸ਼ਾਨ ਨੇ
ਜੀ ਜੀ
ਉਹਨਾਂ ਨੂੰ ਲੱਗੇਗਾ ਵੀ ਹੁਣ ਤਾਂ ਵੀ ਪੀਅਰ ਪੋਲੀਅਫ ਹੀ ਪੱਕੇ ਹੋ ਗਏ ਕੰਸੋਲੀਡੇਟ ਹੋ ਗਈ ਇਹਨਾਂ ਦੀ ਲੀਡਰਸ਼ਿਪ ਵੀ ਹੁਣ ਆਪਣਾ ਇੱਥੇ ਕੋਈ ਸਕੋਪ ਨਹੀਂ ਆਪਾਂ ਚੱਲੀਏ ਪਾਰਟੀ ਛੱਡ ਕੇ ਸੋ ਜਿਹੜੇ ਕੁਝ MPs ਕੰਜ਼ਰਵੇਟਿਵ ਖੇਮੇ ਵਾਲੇ ਜਿਹੜੇ ਪੀਅਰ ਪੋਲੀਅਫ ਤੋਂ ਪਰੇਸ਼ਾਨ ਸਨ ਜਦੋਂ ਪੀਅਰ ਪੋਲੀਅਫ ਨੂੰ 87% ਸਪੋਰਟ ਮਿਲ ਗਈ ਤੇ ਉਹਨਾਂ ਨੂੰ ਲੱਗਿਆ ਵੀ ਸਾਡੀ ਦਾਲ ਨਹੀਂ ਇੱਥੇ ਗੱਲ ਨਹੀਂ ਹੋਣੀ
ਤੇ
ਉਸ ਤੋਂ ਬਾਅਦ ਵੀ ਉਹ ਕੁਝ ਕ੍ਰੋਸਿੰਗ ਤਾਂ ਕਰਕੇ ਹੋਈਆਂ ਨੇ
ਇੱਕ ਉਹ ਵੀ ਇਸ਼ੂ ਸੀ
ਹੁਣ ਇਹ ਕਿਹਾ ਜਾ ਰਿਹਾ ਵੀ ਜਿਹੜੀ ਅਗਲੇ ਬੁੱਧਵਾਰ ਇਹਨਾਂ ਦੀ ਕੌਕਸ ਮੀਟਿੰਗ ਹੋਏਗੀ ਕੰਜ਼ਰਵੇਟਿਵਸ ਦੀ ਉਹਦੇ ਵਿੱਚ ਪੀਅਰ ਪੋਲੀਅਫ ਨੂੰ ਇੱਕ ਵਾਰ ਫਿਰ ਤੋਂ ਬੜੇ ਤਿੱਖੇ ਸਵਾਲ ਪੁੱਛੇ ਜਾਣਗੇ ਕਿਉਂਕਿ ਇਹ ਫਲੋਰ ਕ੍ਰੋਸਿੰਗ ਜਿਹੜੀਆਂ ਅਜੇ ਵੀ ਜਾਰੀ ਨੇ
ਦਾਸੂ ਜੀ ਦੇਖੋ ਜਸਟਿਨ ਟਰੂਡੋ ਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਵਿੱਚ ਕੋਈ ਵੀ ਫਲੋਰ ਕ੍ਰੋਸਿੰਗ ਨਹੀਂ ਸੀ ਹੋਈ ਪਰ ਉਹਨਾਂ ਨੂੰ ਉਹਨਾਂ ਦੀ ਕੌਕਸ ਨੇ ਬੂਟ ਆਊਟ ਕੀਤਾ ਕੌਕਸ ਦਾ ਬੇਸਿਕਲੀ ਪ੍ਰੈਸ਼ਰ ਪਿਆ ਤਾਂ ਹੀ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਜਦੋਂ ਕ੍ਰਿਸਟੀ ਆਫਰਲੈਂਡ ਦੀ ਚਿੱਠੀ ਆ ਗਈ ਕਿਉਂਕਿ ਐਸਾ ਕੋਈ ਮੈਕੇਨਿਜ਼ਮ ਐਗਜ਼ਿਸਟ ਨਹੀਂ ਸੀ ਕਰਦਾ ਜਸਟਿਨ ਟਰੂਡੋ ਨੂੰ ਬਾਹਰ ਦਾ ਰਸਤਾ ਦਿਖਾਉਣ ਵਾਸਤੇ ਕਿਉਂਕਿ ਜਿਹੜਾ ਰਿਫੋਰਮ ਐਕਟ ਆ ਉਹ ਲਿਬਰਲਸ ਨੇ ਟਰੂਡੋ ਵਾਲੇ ਇਲੈਕਸ਼ਨ ਤੋਂ ਬਾਅਦ ਉਸਨੂੰ ਅਡੋਪਟ ਨਹੀਂ ਸੀ ਕੀਤਾ ਅੱਛਾ ਵੈਸੇ ਜੇ ਦੇਖਿਆ ਜਾਵੇ ਐਂਡਰਿਊ ਸ਼ੀ ਜੇ ਇਸ ਤੋਂ ਪਹਿਲਾਂ ਜੇ ਅਸੀਂ ਰੀਸੈਂਟ ਹਿਸਟਰੀ ਦੇਖੀਏ ਪਿਛਲੇ 10 ਸਾਲਾਂ ਦੀ ਐਂਡਰਿਊ ਸ਼ੀਅਰ ਕੰਜ਼ਰਵੇਟਿਵ ਲੀਡਰ ਸੀ ਜਿਨ੍ਹਾਂ ਦੀ ਲੀਡਰਸ਼ਿਪ ਅਧੀਨ 1 ਫਲੋਰ ਕ੍ਰੋਸਿੰਗ ਹੋਈ ਸੀ ਉਹ ਤੋਂ ਬਾਅਦ ਐਰੀਨੋ ਟੂਲ ਲੀਡਰ ਬਣੇ ਉਹਨਾਂ ਦੀ ਲੀਡਰਸ਼ਿਪ ਅਧੀਨ ਕੋਈ ਵੀ ਫਲੋਰ ਕ੍ਰੋਸਿੰਗ ਨਹੀਂ ਸੀ ਹੋਈ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਗਿਆ ਪੀਅਰ ਪੋਲੀਅਫ ਦੀ ਲੀਡਰਸ਼ਿਪ ਅਧੀਨ ਹੁਣ ਇੱਕ ਤਾਂ ਇਲੈਕਸ਼ਨ ਤਾਂ ਹਾਰੇ ਸੋ ਹਾਰੇ ਉਹ ਵੀ ਉਹ ਵਾਲਾ ਇਲੈਕਸ਼ਨ ਜਿਹਦੇ ਵਿੱਚ ਕਿ ਸੁਪਰ ਮੈਜੋਰਿਟੀ ਦੀ ਕਗਾਰ 'ਤੇ ਇੱਕ ਵੇਲੇ ਕੰਜ਼ਰਵੇਟਿਵ ਪਾਰਟੀ ਖੜੀ ਸੀ 4 MP ਕੰਜ਼ਰਵੇਟਿਵ ਪਾਰਟੀ ਤੋਂ ਉਹ ਫਲੋਰ ਕ੍ਰੋਸ ਕਰ ਗਏ ਨੇ ਹੁਣ ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ ਵੀ ਅਜੇ ਕੁਝ ਹੋਰ ਵੀ ਹੋ ਸਕਦੇ ਨੇ ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਛੱਡ ਜਾਣ ਸੋ ਹੁਣ ਇਹ ਸਵਾਲ ਬਣਦਾ ਜਾ ਰਿਹਾ ਵੀ ਜਿਹੜੇ ਕੌਕਸ ਮੈਂਬਰਸ ਨੇ ਕੰਜ਼ਰਵੇਟਿਵਸ ਨੇ ਉਹ ਪੀਅਰ ਪੋਲੀਅਫ ਦੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਤਾਂ ਨੂੰ ਦੇਖ ਕੇ ਕਦੋਂ ਤੱਕ ਚੁੱਪ ਬੈਠੇ ਰਹਿਣਗੇ ਜਿਹੜਾ ਤੁਸੀਂ ਜ਼ਿਕਰ ਕੀਤਾ ਅਗਲੇ ਹਫ਼ਤੇ ਮੀਟਿੰਗ ਹੋਣੀ ਆ ਰਿਫੋਰਮ ਐਕਟ ਅਧੀਨ ਕੀ ਇਹ ਹੁੰਦਾ ਨਾ ਵੀ ਜੇ 20% ਕੌਕਸ ਮੈਂਬਰਸ ਇੱਕ ਚਿੱਠੀ ਦੇ ਉੱਪਰ ਹਸਤਾਖਰ ਕਰ ਦੇਣ ਕਿ ਜੀ ਸਾਨੂੰ ਲੀਡਰਸ਼ਿਪ ਦੇ ਵਿੱਚ ਭਰੋਸਾ ਨਹੀਂ ਆ ਤਾਂ ਫਿਰ ਸੀਕਰਟ ਬੈਲਟ ਵੋਟਿੰਗ ਹੁੰਦੀ ਆ ਕੰਜ਼ਰਵੇਟਿਵਸ ਦੇ ਇਸ ਵੇਲੇ ਹੈਗੇ ਨੇ 140 MP ਰਹਿ ਗਏ 140 ਦਾ 20% ਬਣਿਆ 28 ਤੇ ਜੇ ਸੂਤਰ ਇਹ ਕਹਿ ਰਹੇ ਨੇ ਵੀ ਕੰਜ਼ਰਵੇਟਿਵ ਖੇਮੇ ਦੇ ਵਿੱਚ 40 ਅਜਿਹੇ MP ਨੇ ਜਿਨ੍ਹਾਂ ਨੂੰ ਇਹ ਖਤਰਾ ਬਣਿਆ ਹੋਇਆ ਕਿ ਪੋਲੀਐਫ ਦੀ ਲੀਡਰਸ਼ਿਪ ਅਧੀਨੋਂ ਅਗਲਾ ਇਲੈਕਸ਼ਨ ਨਹੀਂ ਜਿੱਤ ਸਕਣਗੇ, ਤਾਂ ਵਾਸੂ ਜੀ 40 ਦਾ ਨੰਬਰ 28 ਤੋਂ ਤਾਂ ਜ਼ਿਆਦਾ ਹੀ ਆ, ਮਤਲਬ ਕਿ ਅਗਲੇ ਹਫ਼ਤੇ ਵਾਲੀ ਕਨਵੈਨਸ਼ਨ ਜਾਂ ਸੋਰੀ ਕੌਕਸ ਮੀਟਿੰਗ ਦੇ ਵਿੱਚ ਕੰਜ਼ਰਵੇਟਿਵ ਦੀ ਉਹਦੇ ਵਿੱਚ ਜੇ ਇਸ ਤਰ੍ਹਾਂ ਦੀ ਚਿੱਠੀ ਫਲੋਟ ਹੋ ਜਾਂਦੀ ਆ ਤਾਂ ਫਿਰ ਵਾਸੂ ਜੀ 20% ਵਾਲਾ ਨੰਬਰ ਹਾਸਲ ਕਰਨਾ ਬੇਸਡ ਔਨ ਦਿਸ ਇਨਫੋਰਮੇਸ਼ਨ ਉਹ ਕੋਈ ਬਹੁਤਾ ਔਖਾ ਨਹੀਂ ਹੈ।
ਹਾਂ ਪਰ ਵਿਜੇ ਜੀ ਇਹ ਸਾਰੀਆਂ ਗੱਲਾਂ ਭਾਵੇਂ ਹੋ ਰਹੀਆਂ ਨੇ ਪਰ ਕੰਜ਼ਰਵੇਟਿਵਸ ਦੇ ਜਿਹੜੇ ਵੀ MPs ਨੇ ਉਹਨਾਂ ਨੂੰ ਇਹ ਵੀ ਪਤਾ ਕਿ ਜੇ ਪੀਅਰ ਪੋਲੀਐਫ ਨੂੰ ਹਟਾ ਦਿੱਤਾ ਤਾਂ ਫਿਰ ਕੋਈ ਹੋਰ ਵਿਕਲਪ ਵੀ ਨਹੀਂ ਹੈ ਇਸ ਵੇਲੇ ਕੰਜ਼ਰਵੇਟਿਵ
ਪਾਰਟੀ,
ਪੀਅਰ ਪੋਲੀਐਫ ਇਜ਼ ਦ ਬੈਸਟ ਦੇ ਹੈਵ ਗੋਟ। ਸੋ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਵੀ ਕੈਨੇਡਾ ਇਸ ਵੇਲੇ ਵਧੀਆ ਸਥਿਤੀ ਦੇ ਵਿੱਚ ਹੈ ਕਿ ਕੈਨੇਡਾ ਦੇ ਕੋਲ ਮਾਰਕ ਕਾਰਨੀ ਵਾਲਾ ਵਰਗਾ ਪ੍ਰਾਈਮ ਮਿਨਿਸਟਰ ਹੈ ਤੇ ਪੀਅਰ ਪੋਲੀਐਫ ਵਰਗਾ ਲੀਡਰ ਆਫ ਆਪੋਜੀਸ਼ਨ
ਲੀਡਰ ਆ,
ਤੇ ਕੰਜ਼ਰਵੇਟਿਵਸ ਦੇ ਕੋਲ ਇਸ ਵੇਲੇ ਪੀਅਰ ਪੋਲੀਐਫ ਤੋਂ ਜ਼ਿਆਦਾ ਉੱਚੀ ਸਟੈਂਡਿੰਗ ਵਾਲਾ ਕੋਈ ਹੋਰ ਲੀਡਰ ਕੋਈ ਹੋਰ ਵਿਕਲਪ ਹੈ ਵੀ ਨਹੀਂ। ਸੋ ਇਹ ਇੱਕ ਰੀਜ਼ਨ ਹੈ ਕਿ ਉਹਨਾਂ ਨੂੰ ਲੀਡਰਸ਼ਿਪ ਕਨਵੈਨਸ਼ਨ ਦੇ ਵਿੱਚ ਵੀ 87% ਉਹਨਾਂ ਨੂੰ ਸਮਰਥਨ ਮਿਲਿਆ ਲੀਡਰਸ਼ਿਪ ਰਿਵਿਊ ਦੌਰਾਨ, ਪਾਲਿਸੀ ਕਨਵੈਨਸ਼ਨ ਦੌਰਾਨ। ਸੋ ਆਈ ਡੋਂਟ ਥਿੰਕ ਵੀ ਰਿਫੋਰਮ ਐਕਟ ਨੂੰ ਟ੍ਰਿਗਰ ਕਰਨਗੇ, ਇਟ ਵਿਲ ਬੀ ਸੁਸਾਈਡਲ ਫਾਰ ਕੰਜ਼ਰਵੇਟਿਵ
ਪਾਰਟੀ।
ਸੋ ਬਟ
ਹੋਰ ਛੱਡ ਜਾਂਦੇ
ਫਿਰ ਉਹ ਉਹਨਾਂ ਤੇ ਦਬਾਅ ਜ਼ਰੂਰ ਵਧੇਗਾ, ਹੀ ਵਿਲ ਹੈਵ ਟੂ ਮੇਕ ਸਮ ਚੇਂਜਿਸ। ਹੁਣ ਵਿਜੇ ਜੀ ਜਿਹੜਾ ਇਹ ਖਬਰ ਆਈ, ਸੋ ਜਿਹੜਾ ਇਹ ਹੁਣ ਮੈਰਲਿਨ ਗਲੈਡੂ ਨੇ ਕੱਲ੍ਹ ਜੋ ਫਲੋਰ ਕ੍ਰਾਸ ਕੀਤੀ ਆ ਇਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਦੱਸਿਆ ਜਾ ਰਿਹਾ ਕਿ ਪਹਿਲਾਂ ਦੇਖੋ ਇਹ ਜਦੋਂ ਆਪਾਂ ਕੱਲ੍ਹ ਡਿਸਕਸ ਕਰਦੇ ਸੀ ਕਿ ਇਹ ਫਰੀਡਮ ਕਨਵੋਏ ਦੇ ਬੜੇ ਵੱਡੇ ਸਪੋਰਟਰ ਰਹੇ, ਵੈਕਸੀਨ ਮੈਂਡੇਟਸ ਦੇ ਕਾਫੀ ਇਹ ਵੱਡੇ ਓਪੋਨੈਂਟ ਰਹੇ, ਉਦੋਂ ਇਹ ਪਬਲਿਕਲੀ ਬਹੁਤ ਜ਼ਿਆਦਾ ਵੈਕਸੀਨ ਮੈਂਡੇਟਸ ਦੇ ਖਿਲਾਫ ਬਿਆਨਬਾਜ਼ੀ ਕਰਦੇ ਸੀ। ਐਰੀਨੋ ਟੂਲ ਉਸ ਸਮੇਂ ਲੀਡਰ ਸਨ ਤੇ ਉਹਨਾਂ ਨੇ ਇਹਨਾਂ ਨੂੰ ਪਬਲਿਕਲੀ ਝਿੜਕਾਂ ਮਾਰੀਆਂ ਸਨ ਤੇ ਇਹਨਾਂ ਨੇ ਮਾਫ਼ੀ ਮੰਗੀ ਸੀ। ਉਸ ਤੋਂ ਬਾਅਦ ਫਿਰ ਐਰੀਨੋ ਟੂਲ ਨੂੰ ਹੀ ਇਲੈਕਸ਼ਨ ਲੋਸ ਤੋਂ ਬਾਅਦ ਅਸਤੀਫਾ ਦੇਣਾ ਪਿਆ ਤੇ ਫਿਰ ਪੀਅਰ ਪੋਲੀਐਫ ਲੀਡਰ ਬਣੇ। ਪੀਅਰ ਪੋਲੀਐਫ ਨੇ ਲੀਡਰ ਬਣਦਿਆਂ ਸਾਰ ਇਹਨਾਂ ਨੂੰ ਸਿਵਲ ਲਿਬਰਟੀਜ਼ ਦਾ ਕ੍ਰਿਟਿਕ ਬਣਾ ਦਿੱਤਾ, ਸ਼ੈਡੋ ਮਿਨਿਸਟਰ ਬਣਾ ਦਿੱਤਾ। ਤੇ ਪਿਛਲੇ ਦਿਨ ਹੀ ਦੱਸਿਆ ਜਾਂਦਾ ਹੈ ਕਿ ਹਾਲ ਹੀ ਵਿੱਚ ਪਿਛਲੇ ਹਫ਼ਤੇ ਹੀ ਸ਼ਾਇਦ ਪੀਅਰ ਪੋਲੀਐਫ ਦੇ ਆਫਿਸ ਵਿੱਚੋਂ ਇਹਨਾਂ ਦੇ ਪਾਲਿਸੀ ਡਾਇਰੈਕਟਰ ਨੇ ਈਮੇਲਸ ਲਿਖੀਆਂ ਨੇ ਸਾਰੇ ਕ੍ਰਿਟਿਕਸ ਨੂੰ ਕਿ ਤੁਸੀਂ ਆਪਣੀ ਆਪਣੀ ਕਾਰਗੁਜ਼ਾਰੀ ਬਾਰੇ ਅਪਡੇਟ ਦਿਓ ਕਿ ਪਿਛਲੇ ਦਿਨਾਂ ਦੌਰਾਨ ਤੁਸੀਂ ਸਭ ਤੋਂ ਵਧੀਆ ਟਵੀਟ ਕਿਹੜੀ ਕੀਤੀ, ਸਭ ਤੋਂ ਵਧੀਆ ਵੀਡੀਓ ਬਣਾ ਕੇ ਕਿਹੜੀ ਪਾਈ, ਤੁਸੀਂ ਲਿਬਰਲ ਸਰਕਾਰ ਦੀ ਕਿਹੜੀ ਪਾਲਿਸੀ ਕਿਹੜੀ ਮੈਂਡੇਟ ਦੇ ਖਿਲਾਫ ਤੁਸੀਂ ਕੋਈ ਆਵਾਜ਼ ਚੁੱਕੀ,
ਕੰਮ ਕੀ ਕੀਤਾ
ਉਹਦੀ ਅਪਡੇਟ ਦਿਓ ਤੇ ਨਾਲ ਇਹ ਵੀ ਦੱਸੋ ਕਿ ਕੀ ਤੁਸੀਂ ਆਪਣੀ ਪੋਸਟ ਤੇ ਬਣੇ ਵੀ ਰਹਿਣਾ ਚਾਹੁੰਦੇ ਹੋ ਜਾਂ ਕੰਮ ਛੱਡਣਾ ਚਾਹੁੰਦੇ ਹੋ, ਜੇ ਕੰਮ ਨਹੀਂ ਕਰਨਾ ਤਾਂ ਅਹੁਦਾ ਛੱਡ ਦਿਓ। ਤੇ ਸੁਣਨ ਚਾਹੁੰਦਾ ਵੀ ਜਿਹੜੀ ਇਸ ਤਰ੍ਹਾਂ ਦੀ ਹਾਈ ਹੈਂਡਡਨੈਸ ਹੈ ਲੀਡਰਸ਼ਿਪ ਦੀ ਵਿਦ ਇਨ ਕੰਜ਼ਰਵੇਟਿਵ ਪਾਰਟੀ, ਉਹ ਕਈ MPs ਨੂੰ ਉਹ ਚੁੱਭ ਰਹੀ ਹੈ ਤੇ ਮੈਰਲਿਨ ਗਲੈਡੂ ਕਿਉਂਕਿ ਉਹ ਬੜੇ
ਚਾਰ ਵਾਰੀ ਜਿੱਤ ਗਏ,
2015 ਤੋਂ ਉਹ ਲਗਾਤਾਰ ਜਿੱਤਦੇ ਰਹੇ ਨੇ,
ਜਦੋਂ ਪਿਛਲਾ ਇਲੈਕਸ਼ਨ 50% ਤੋਂ ਵੀ ਵੱਧ
50% ਤੋਂ ਵੀ ਜ਼ਿਆਦਾ ਵੋਟ ਉਹਨਾਂ ਨੂੰ ਪਈ। ਤੇ ਨਾਲ ਉਹਨਾਂ ਨੇ ਕੱਲ੍ਹ ਦੇ ਆਪਣੇ ਬਿਆਨ ਦੇ ਵਿੱਚ ਇਹ ਕਿਹਾ ਵੀ ਜਿਹੜੀ ਮੇਰੀ ਸਾਰਨੀਆਂ ਵਾਲੀ ਰਾਈਡਿੰਗ ਆ ਉਹ ਬੈਲ ਵੈਦਰ ਰਾਈਡਿੰਗ ਰਹੀ ਹੈ ਹਮੇਸ਼ਾ 2015 ਤੋਂ ਪਹਿਲਾਂ ਤੱਕ, 2015 ਤੋਂ ਬਾਅਦ ਕਹਿੰਦੇ ਮੈਂ ਉਹ ਜਿਹੜਾ ਟ੍ਰੈਂਡ ਤੋੜਿਆ ਕਿ ਮੈਂ ਤਾਂ ਉੱਥੋਂ ਜਿੱਤੀ ਹਾਂ ਤੇ ਪਰ ਫੈਡਰਲੀ ਸਾਡੀ ਸਰਕਾਰ ਨਹੀਂ ਬਣ ਰਹੀ।
ਸੋ ਇਹ ਕਹਿਣਾ ਚਾਹ ਰਹੇ ਸੀ ਭਾਵ ਇਹ ਵੀ ਸੌਖੇ ਸ਼ਬਦਾਂ 'ਚ ਕਿ ਜਿਹੜੀ ਉਹ ਕੁਝ ਸੀਟਾਂ ਇਹੋ ਜਿਹੀਆਂ ਹੁੰਦੀਆਂ ਨਾ ਵੀ ਜਿਹੜੀ ਪਾਰਟੀ ਦਾ ਉਮੀਦਵਾਰ ਉਸ ਸੀਟ ਤੋਂ ਜਿੱਤਿਆ ਉਹਦੀ ਸਰਕਾਰ ਵੀ ਉਸੇ ਪਾਰਟੀ ਦੀ ਬਣਦੀ ਹੈ।
ਸੋ ਕਹਿੰਦੇ ਮੈਂ ਤਾਂ ਜਿੱਤਦੀ ਆਈ ਹਾਂ 2015 ਤੋਂ ਬਾਅਦ ਪਰ 2015 ਤੋਂ ਬਾਅਦ ਤੋਂ ਸਾਡੀ ਫੈਡਰਲੀ ਸਰਕਾਰ ਨਹੀਂ ਬਣੀ। ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਮੇਰੀ ਕਾਰਗੁਜ਼ਾਰੀ ਤਾਂ ਚੰਗੀ ਹੈ ਪਰ ਸਰਕਾਰ ਦੀ ਲੀਡਰ ਮਤਲਬ ਜਿਹੜੀ ਸਾਡੀ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਕੋਈ ਘਾਟ ਹੈ। ਸੋ ਇਸ ਤਰ੍ਹਾਂ ਦੀ ਉਹਨਾਂ ਨੇ ਗੱਲਾਂ ਕੀਤੀਆਂ ਤੇ ਫਿਰ ਜਦੋਂ ਉਹਨਾਂ ਕੋਲੋਂ ਲੇਖਾ ਜੋਖਾ ਮੰਗ ਲਿਆ ਗਿਆ ਉਹ ਨਾਰਾਜ਼ ਹੋ ਗਏ ਤੇ ਉਹਨਾਂ ਨੇ ਫਲੋਰ ਕ੍ਰਾਸ ਕਰ ਲਈ ਕਿਉਂਕਿ ਬਹੁਤ ਹੀ ਪੁਰਾਣੀ ਗੱਲ ਨਹੀਂ, ਜਨਵਰੀ ਦੇ ਵਿੱਚ ਮੈਰਲਿਨ ਗਲੈਡੂ ਨੇ ਆਪ ਕਿਹਾ ਸੀ
ਕਿ ਜਿਹੜੇ
ਫਲੋਰ ਕ੍ਰਾਸ ਕਰਨ ਉਹਨਾਂ ਦਾ ਬਾਈ ਇਲੈਕਸ਼ਨ ਹੋਣਾ ਚਾਹੀਦਾ,
ਉਹਨਾਂ ਦਾ ਬਾਈ ਇਲੈਕਸ਼ਨ ਹੋਵੇ ਤੇ ਉਸ ਚੀਜ਼ ਨੂੰ ਹੁਣ ਪੀਅਰ ਪੋਲੀਐਫ ਨੇ ਗੱਲ ਹਾਈਲਾਈਟ ਵੀ ਕੀਤਾ। ਦੂਜੀ ਗੱਲ ਇਹ ਵੀ ਆ ਜਿਹੜੇ ਵਾਸੂ ਜੀ ਇਸ ਤਰ੍ਹਾਂ ਦੇ MPs ਨੇ ਜਿਹੜੇ ਬੜੇ ਮਜ਼ਬੂਤ ਸਪੋਰਟ ਦੇ ਨਾਲ ਆਪੋ ਆਪਣੀ ਸੀਟ ਜਿੱਤ ਕੇ ਆਏ ਨੇ ਤੇ ਜਿਹੜੇ ਬਾਰ ਬਾਰ ਜਿੱਤਦੇ ਰਹੇ ਨੇ, ਹੁਣ ਮੈਰਲਿਨ ਗਲੈਡੂ ਇੱਕ ਸੀਨੀਅਰ ਕਹੋ MP ਦੇ ਤੌਰ ਤੇ ਵਿਚਰਦੇ ਨੇ, ਪੀਅਰ ਪੋਲੀਐਫ ਆਪਣੀ ਸੀਟ ਹਾਰ ਗਏ ਸੀ ਪਿਛਲੇ ਸਾਲ ਦੇ ਇਲੈਕਸ਼ਨ 'ਚ ਕਾਲਟਨ ਵਾਲੀ, ਉਹਨਾਂ ਦੀ ਵੀ ਉਹ ਸੇਫ ਸੀਟ ਸੀ ਮੰਨੀ ਜਾਂਦੀ 20 ਸਾਲ ਤੋਂ ਉੱਥੋਂ MP ਬਣਦੇ ਆ ਰਹੇ ਸੀ, ਜੋ ਵੀ ਕਾਰਨ ਹੋਏ ਜੋ ਵੀ ਰੀਜ਼ਨਸ ਹੋਏ, ਜਿਹੜੇ ਸੀਨੀਅਰ ਬੰਦੇ ਨੇ ਨਾ ਜਦੋਂ ਇਹ ਦੇਖਦੇ ਵੀ ਸਾਡਾ ਲੀਡਰ ਇਹ ਆ ਕਿ ਇਹਨੂੰ ਫਿਰ ਇੱਕ ਸੇਫ ਸੀਟ ਤੇ ਜਾ ਕੇ ਇਲੈਕਸ਼ਨ ਲੜ ਕੇ ਵਾਪਸ ਆਉਣਾ ਪਿਆ ਤਾਂ ਜਿਹੜੀ ਇੱਕ ਉਹ ਮਨ ਦੇ ਵਿੱਚ ਜਿਹੜਾ ਦਬਦਬਾ ਲੀਡਰ ਦਾ ਉਹ ਘੱਟ ਜਾਂਦਾ ਜੋ ਮਰਜ਼ੀ ਕਹਿ ਲਓ, ਤੇ ਫਿਰ ਜਦੋਂ ਇਸ ਤਰ੍ਹਾਂ ਦਾ ਸਵਾਲ ਪੁੱਛਿਆ ਜਾਵੇ ਕੰਮ ਕਰਕੇ ਦਿਖਾਓ ਕੀ ਕੀਤਾ ਉਹ ਫਿਰ ਚੀਜ਼ ਜ਼ਿਆਦਾ ਅਖਰਦੀ ਆ ਕਿ ਤੁਸੀਂ ਕਿਉਂਕਿ ਦੇਖੋ ਹਰ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਆਣੀ ਹੋ ਤੁਸੀਂ ਤਾਂ ਆਪਣੀ ਸੀਟ ਤੱਕ ਹਾਰ ਗਏ ਸੀ, ਤੁਸੀਂ ਵੀ ਤਾਂ ਕੰਮ ਕਰਨ ਜੋਗੇ ਹੋਏ ਹੋ ਵੀ ਤੁਸੀਂ ਤਾਂ ਸੀਟ ਜਿੱਤ ਕੇ ਆਏ ਉਸ ਥਾਂ ਤੋਂ ਜਿੱਥੇ ਕੰਜ਼ਰਵੇਟਿਵ ਪਾਰਟੀ ਦੇ ਬੈਨਰ ਤੇ ਕੋਈ ਵੀ ਉਮੀਦਵਾਰ ਖੜਾ ਹੋ ਜਾਂਦਾ ਉਹਨੇ ਜਿੱਤੇ ਜਾਣਾ ਸੀ। ਸੋ ਇਹ ਵੀ ਜਿਹੜੇ ਕਈ ਜਿਹੜੇ ਡਾਇਨਾਮਿਕਸ ਨੇ ਉਹ ਪੀਅਰ ਪੋਲੀਐਫ ਦੀ ਲੀਡਰਸ਼ਿਪ ਦੇ ਵਾਸਤੇ ਕੰਡੇ ਬੀਜ ਰਹੇ ਨੇ।
ਪਲੱਸ ਇੱਕ ਜਿਹੜਾ ਇੱਕ ਹੋਰ ਵੱਡਾ ਸੈਟਬੈਕ ਇਸ ਹਫ਼ਤੇ ਜੋ ਪੀਅਰ ਪੋਲੀਐਫ ਨੂੰ ਮਿਲਿਆ, ਕਮਿਊਨੀਕੇਸ਼ਨ ਡਾਇਰੈਕਟਰ ਕੇ ਟੀ ਮੈਰੀਫੀਲਡ, ਔਰ ਜਿਹੜੇ ਕਿ ਪਹਿਲਾਂ ਕ੍ਰਿਸਟੀ ਕਲਾਰਕ ਫਿਰ ਜੇਸਨ ਕੈਨੀ ਦੇ ਕਮਿਊਨੀਕੇਸ਼ਨ ਡਾਇਰੈਕਟਰ ਰਹੇ ਤੇ ਬੜੇ ਕਾਮਯਾਬ ਕਮਿਊਨੀਕੇਸ਼ਨ ਡਾਇਰੈਕਟਰ ਰਹੇ। ਉਹਨਾਂ ਦੀ ਬੜੀ ਇੱਜ਼ਤ ਆ ਸਰਕਲਸ ਦੇ ਵਿੱਚ ਕਿ ਬੜੇ ਇੰਟੈਲੀਜੈਂਟ ਕਿਸਮ ਦੇ ਵਿਅਕਤੀ ਨੇ, ਤੇ ਉਹਨਾਂ ਨੇ ਹੁਣ ਅਨਾਊਂਸ ਕੀਤਾ ਕਿ ਫਰਾਈਡੇ ਸੋ ਟੁਮਾਰੋ ਵਿਲ ਬੀ ਹਰ ਲਾਸਟ ਡੇ ਇਨ ਆਫਿਸ, ਤੇ ਉਹ ਬਤੌਰ ਕਮਿਊਨੀਕੇਸ਼ਨ ਡਾਇਰੈਕਟਰ ਰਿਜ਼ਾਈਨ ਕਰ ਰਹੇ ਨੇ। ਉਹਨਾਂ ਨੇ ਇਲੈਕਸ਼ਨ ਲੌਸ ਤੋਂ ਬਾਅਦ ਹੀ ਜੁਆਇਨ ਕੀਤਾ ਸੀ ਪੀਅਰ ਪੋਲੀਐਫ ਦੀ ਕੈਂਪੇਨ ਨੂੰ, ਤੇ ਉਹਨਾਂ ਨੇ ਕੈਂਪੇਨ ਦੇ ਵਿੱਚ ਕਾਫੀ ਵਧੀਆ ਚੇਂਜਸ ਅਕੋਰਡਿੰਗ ਟੂ ਕੰਸਰਵੇਟਿਵ ਐਮਪੀਜ਼ ਦੈਮਸੈਲਵਸ, ਈਵਨ ਮਿਸ਼ਲ ਡੈਂਪਲ ਗਾਰਡਨਰ ਨੇ ਕੱਲ ਉਹਨਾਂ ਦੀ ਤਾਰੀਫ ਕੀਤੀ, ਛੇਤੀ ਕਿਸੇ ਤਾਰੀਫ ਕਰਦੇ ਨਹੀਂ ਵੈਸੇ ਮਿਸ਼ਲ ਡੈਂਪਲ ਗਾਰਡਨਰ, ਪਰ ਉਹਨਾਂ ਨੇ ਕਿਹਾ ਕਹਿੰਦੇ ਵੀ ਬਤੌਰ ਇਮੀਗ੍ਰੇਸ਼ਨ ਕ੍ਰਿਟਿਕ ਮੈਨੂੰ ਵੀ ਉਹ ਕਾਫੀ ਕਹਿੰਦੇ ਸਲਾਹ ਵਗੈਰਾ ਦਿੰਦੇ ਰਹੇ ਨੇ ਕੇ ਟੀ ਮੈਰੀਫੀਲਡ, ਤੇ ਕਹਿੰਦੇ ਉਹ ਬੜਾ ਵੱਡਾ ਇੱਕ ਲਾਸ ਹੋਏਗਾ ਪਾਰਟੀ ਵਾਸਤੇ, ਸ਼ੀ ਵਾਜ਼ ਅ ਬਿਗ ਐਸੈਟ। ਸੋ ਅਸੀਂ ਦੇਖਿਆ ਇਲੈਕਸ਼ਨ ਲਾਸ ਤੋਂ ਬਾਅਦ, ਸੋ ਇਲੈਕਸ਼ਨ ਲਾਸ ਤੋਂ ਪਹਿਲਾਂ ਇਨਫੈਕਟ ਪੀਅਰ ਪੋਲੀਐਫ ਦੀ ਜੋ ਪਾਲਿਸੀ ਰਹੀ ਕਿ ਮੀਡੀਆ ਨੂੰ ਛੇਤੀ ਇੰਟਰਵਿਊ ਨਹੀਂ ਸੀ ਦਿੰਦੇ, ਕੈਂਪੇਨ ਦੌਰਾਨ ਉਹਨਾਂ ਨੇ ਆਪਣੇ ਜਹਾਜ਼ ਦੇ ਵਿੱਚ ਮੀਡੀਆ ਨੂੰ ਨਾਲ ਬਿਠਾਇਆ ਨਹੀਂ, ਤੇ ਉਹ ਜਿਹੜੀ ਇੱਕ ਕਨਵੈਨਸ਼ਨ ਉਹਨਾਂ ਨੇ ਤੋੜੀ, ਫਿਰ ਜਦੋਂ ਕਿਤੇ ਵੀ ਕੈਂਪੇਨ ਇਵੈਂਟ 'ਤੇ ਜਾਂਦੇ ਸੀ ਜਿਹੜੇ ਰਿਪੋਰਟਰਸ ਉੱਥੇ ਪਹੁੰਚਦੇ ਸਨ ਉਹਨਾਂ ਦੀ ਟ੍ਰੀਆਜਿੰਗ ਕੀਤੀ ਜਾਂਦੀ ਸੀ, ਦੱਸੋ ਕਿਹੜਾ ਕਿਹੜਾ ਸਵਾਲ ਪੁੱਛਣਾ,
ਕਿਹਨੇ ਸਵਾਲ ਪੁੱਛਣਾ।
ਸੋ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਰਵੱਈਆ ਸੀ, ਪਲੱਸ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਜੋ ਉਹਨਾਂ ਦੀ ਦਿੱਖ ਬਦਲਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੇ ਸੂਟ ਛੱਡ ਕੇ ਟੀ-ਸ਼ਰਟਸ ਪਾਉਣੀਆਂ ਸ਼ੁਰੂ ਕਰਤੀਆਂ, ਐਨਕਾਂ ਉਤਾਰ ਦਿੱਤੀਆਂ, ਯੂਥ ਨਾਲ ਕਨੈਕਟ ਕਰਨ ਦੀ ਇੱਕ ਜਿਹੜੀ ਉਹ ਕੋਸ਼ਿਸ਼ ਕੀਤੀ ਗਈ, ਉਹ ਸਾਰਾ ਕੁਝ ਫੇਲ ਹੋਇਆ। ਸੋ ਉਸ ਤੋਂ ਬਾਅਦ ਜਦੋਂ ਫਿਰ ਇਲੈਕਸ਼ਨ ਲਾਸ ਤੋਂ ਬਾਅਦ ਜਦੋਂ ਕੇ ਟੀ ਮੈਰੀਫੀਲਡ ਨੇ ਇਹਨਾਂ ਦੀ ਟੀਮ ਨੂੰ ਜੁਆਇਨ ਕੀਤਾ, ਉਹਨਾਂ ਨੇ ਵਾਪਸ ਇਹਨਾਂ ਨੂੰ ਸੂਟ ਪਵਾਉਣੇ ਸ਼ੁਰੂ ਕੀਤੇ,
ਤੇ ਦੂਜੀ ਗੱਲ ਇਹ ਵੀ ਹੈ ਨਾ ਉਸ ਵੇਲੇ ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵ ਐਮ ਪੀ ਸੀ ਉਹ ਚਾਹੁੰਦੇ ਸੀ ਕਿ ਤੁਸੀਂ ਆਪਣੇ ਆਲੇ ਦੁਆਲੇ ਦੀ ਟੀਮ ਆ ਉਹ ਚੇਂਜ ਕਰੋ, ਹੁਣ ਜਿਹੜਾ ਚੇਂਜ ਕਰਕੇ ਵਿਅਕਤੀ ਆਇਆ ਜਿਹਦੀ ਕਾਰਗੁਜ਼ਾਰੀ ਦੀ ਹੁਣ ਬਾਕੀ ਤਾਰੀਫ ਕਰ ਰਹੇ ਨੇ ਉਹ ਹੁਣ ਜੇ ਛੱਡ ਕੇ ਜਾ ਰਹੇ ਨੇ
ਸੋ ਉਹਨਾਂ ਨੇ ਇਹਨਾਂ ਨੂੰ ਸੂਟ ਪਵਾਉਣੇ ਸ਼ੁਰੂ ਕੀਤੇ, ਇੰਟਰਵਿਊ ਜ਼ਿਆਦਾ ਦਵਾਉਣੀਆਂ ਸ਼ੁਰੂ ਕੀਤੀਆਂ,
ਪੋਡਕਾਸਟ ਤੇ ਕਿੰਨਾ
ਪੋਡਕਾਸਟ ਤੇ ਉਹਨਾਂ ਨੂੰ ਭੇਜਿਆ, ਸੋ ਕਾਫੀ ਵਧੀਆ ਚੇਂਜਸ ਉਹਨਾਂ ਨੇ ਇੰਪਲੀਮੈਂਟ ਕੀਤੇ ਸਨ ਪਿਛਲੇ ਸਮੇਂ ਦੌਰਾਨ, ਪਰ ਹੁਣ ਉਹ ਜਦੋਂ ਛੱਡ ਕੇ ਜਾ ਰਹੇ ਨੇ ਤੇ ਜਿਹੜੇ ਆਲੇ ਦੁਆਲੇ ਜਿਹੜੇ ਕੰਜ਼ਰਵੇਟਿਵ ਐਮ ਪੀਜ਼ ਨੇ ਉਹਨਾਂ ਨੂੰ ਲੱਗ ਰਿਹਾ ਵੀ ਜਿਹੜੇ ਚੰਗੇ ਬੰਦੇ ਨੇ ਜਿਹੜੇ ਐਸੈਟ ਵਰਗੇ ਉਹ ਤਾਂ ਛੱਡ ਕੇ ਜਾ ਰਹੇ ਨੇ, ਸੋ ਉਹਦੇ ਨਾਲ ਵੀ ਜਿਹੜੀ ਲੀਡਰ ਦੀ ਸਟੈਂਡਿੰਗ ਆ ਉਹਨੂੰ ਥੋੜੀ ਜਿਹੀ ਢਾਤ ਲੱਗਦੀ ਹੈ।
ਦੇਖੋ ਦੂਜਾ ਇਹਦੇ ਵਿੱਚ ਕੰਸਰਨ ਇਹ ਆ ਜਿਹੜੇ ਕਈ ਕੰਜ਼ਰਵੇਟਿਵ ਮੈਂਬਰਸ ਨਾ ਉਹਨਾਂ ਦਾ ਇਹ ਕਹਿਣਾ ਵੀ ਮੈਰੀਲਿਨ ਗਲੈਡੋ ਦਾ ਫਲੋਰ ਕ੍ਰੋਸ ਕਰਕੇ ਜਾਣਾ, ਉਹਨੇ ਕਿਹੋ ਜਿਹਾ ਪ੍ਰਭਾਵ ਇੱਕ ਜਿਹੜਾ ਨੈਰੇਟਿਵ ਹੈ ਨਾ ਉਹਨੂੰ ਹੋਰ ਜ਼ਿਆਦਾ ਮਜ਼ਬੂਤ ਕਰਤਾ ਵੀ ਜੇ ਤੁਸੀਂ ਆਪਣੇ ਕੰਸਟੀਚੁਐਂਟਸ ਵਾਸਤੇ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਕੰਮ ਤੁਸੀਂ ਤਾਂ ਹੀ ਉਹ ਕਰ ਸਕਦੇ ਹੋ ਜੇ ਤੁਸੀਂ ਸਰਕਾਰ ਦਾ ਹਿੱਸਾ ਹੋ। ਸੋ ਕਹਿੰਦੇ ਇੱਧਰਲੇ ਪਾਸਿਓਂ ਖਤਰਾ, ਬਾਕੀ ਦੇਖੋ ਪੀਅਰ ਪੋਲੀਐਫ ਦਾ ਲਾਈਕੇਬਿਲਿਟੀ ਫੈਕਟਰ ਵਧਾਉਣ ਦੇ ਲਈ ਨਾ ਕੋਸ਼ਿਸ਼ਾਂ ਬੜੀਆਂ ਕੀਤੀਆਂ ਗਈਆਂ ਜਿਵੇਂ ਤੁਸੀਂ ਜ਼ਿਕਰ ਕੀਤਾ ਇਹ ਚੀਜ਼ਾਂ ਦਾ। ਆ ਜਿਹੜੀਆਂ ਪੋਡਕਾਸਟ ਇੰਟਰਵਿਊਜ਼ ਪਿਛਲੇ ਦਿਨਾਂ 'ਚ ਪੋਲੀਐਫ ਨੇ ਕੀਤੀਆਂ, ਸਮ ਆਫ ਦੋਜ਼ ਉਹਦੇ ਵਿੱਚੋਂ ਪੋਲੀਐਫ ਦੇ ਰਿਸਪੋਂਸਿਸ ਬੜੇ ਪੋਲਿਸ਼ਡ ਰਿਸਪੋਂਸਿਸ ਸੀਗੇ, ਸਮ ਆਫ ਦਾ ਥਿੰਗਸ ਦੈਟ ਹੀ ਸੈਡ ਉਹ ਕਾਫੀ ਵਾਇਰਲ ਵੀ ਹੋਈਆਂ ਚੀਜ਼ਾਂ, ਲੋਕਾਂ ਨੂੰ ਪ੍ਰਭਾਵਿਤ ਕੀਤਾ। ਪਰ ਇੰਝ ਲੱਗਦਾ ਵੀ ਜਦੋਂ ਕਿਤੇ ਇੱਕ ਕਦਮ ਮਾੜਾ ਜਿਹਾ ਅੱਗੇ ਵੱਧਦਾ ਆ ਫਲੋਰ ਕ੍ਰੋਸਿੰਗ ਵਾਲੀ ਗੱਲ ਆ ਜਾਂਦੀ ਹੈ, ਦੋ ਕਦਮ ਤਿੰਨ ਕਦਮ ਫਿਰ ਪਿੱਛੇ ਹੋ ਜਾਂਦੇ ਨੇ। ਪਿਛਲੇ ਪੰਜਾਂ ਮਹੀਨਿਆਂ 'ਚ ਵਾਸੂ ਜੀ ਪੰਜ ਫਲੋਰ ਕ੍ਰੋਸਿੰਗ ਹੋਈਆਂ ਨੇ, ਇੱਕ ਐਨ ਡੀ ਪੀ ਤਾਂ ਹੋਈ ਆ, ਅਤੇ ਜਿਹੜੇ ਬਾਕੀ ਚਾਰ ਨੇ ਉਹ ਕੰਜ਼ਰਵੇਟਿਵ ਤਾਂ ਹੋਏ ਨੇ। ਵੈਨ ਯੂ ਆਰ ਲੂਜ਼ਿੰਗ ਯੂਅਰ ਮੈਂਬਰਸ ਕੰਸਿਸਟੈਂਟਲੀ, ਜੇ ਔਨ ਐਵਰੇਜ ਇੱਕ ਮਹੀਨੇ 'ਚ ਇੱਕ ਬੰਦਾ ਤੁਹਾਡਾ ਛੱਡ ਕੇ ਜਾ ਰਿਹਾ ਸਿੰਸ ਦਾ ਨਵੰਬਰ ਆਫ ਲਾਸਟ ਈਅਰ, ਜਦ ਤੱਕ ਤੁਸੀਂ ਉਹ ਤੋਂ ਰਿਕਵਰ ਕਰਦੇ ਹੋ ਬੇਸਿਕਲੀ, ਜਦ ਤੱਕ ਉਹ ਲੋਕਾਂ ਦੀ ਮੈਮਰੀ ਦੇ ਵਿੱਚੋਂ ਫੇਡ ਹੁੰਦਾ ਉਦੋਂ ਤੱਕ ਕੋਈ ਅਗਲਾ ਫਲੋਰ ਕ੍ਰੋਸ ਕਰ ਜਾਂਦਾ।
ਬਟ ਉਹੀ ਹੈ ਨਾ ਵਿਜੇ ਜੀ, ਇਨ ਪੀਅਰ ਪੋਲੀਐਫ ਫੇਵਰ ਉਹਨਾਂ ਦੀ ਲੀਡਰਸ਼ਿਪ ਅਧੀਨ ਜੋ ਵੋਟ ਪਰਸੈਂਟੇਜ ਆ ਪਾਰਟੀ ਦੀ ਉਹ ਰਿਕਾਰਡ ਪੱਧਰ ਤੇ ਪਹੁੰਚੀ, ਸੋ ਸੀਟਾਂ ਵੀ ਪਿਛਲੇ ਇਲੈਕਸ਼ਨ ਦੇ ਮੁਕਾਬਲੇ ਵਧੀਆਂ। ਸੋ ਲਿਬਰਲਸ ਦੇ ਇਲੈਕਸ਼ਨ ਜਿੱਤ ਜਾਣ ਦੇ ਪ੍ਰਮੁੱਖ ਤੌਰ ਤੇ ਦੋ ਕਾਰਨ ਰਹੇ, ਇੱਕ ਤਾਂ ਡੋਨਲਡ ਟਰੰਪ, ਕਿ ਜੋ ਪੀਅਰ ਪੋਲੀਐਫ ਨੂੰ ਡੋਨਲਡ ਟਰੰਪ ਦੇ ਨਾਲ ਲਾਈਕਨ ਕਰਕੇ ਦੇਖਿਆ ਵੋਟਰਸ ਨੇ, ਇਹ ਤਾਂ ਡੋਨਲਡ ਟਰੰਪ ਵਰਗੇ ਹੀ ਨੇ, ਤੇ ਮਾਰਕ ਕਾਰਨੀ ਨੇ ਆ ਕੇ ਜਿਹੜਾ ਇਲੈਕਸ਼ਨ ਦੇ ਵਿੱਚ ਮੇਨ ਮੁੱਦਾ ਬਣਾਤਾ ਕਿ ਅਸੀਂ ਟੈਰਿਫ ਫਰੀ ਡੀਲ ਲੈ ਕੇ ਦੇਵਾਂਗੇ, ਹੁਣ ਉਹ ਟੈਰਿਫ ਫਰੀ ਡੀਲ ਦੀ ਵੈਸੇ ਗੱਲ ਨਹੀਂ ਕਰਦੇ। ਸੋ ਇੱਕ ਤਾਂ ਉਹ ਫੈਕਟਰ ਰਿਹਾ, ਤੇ ਦੂਸਰਾ ਵਿਜੇ ਜੀ ਇਹਦੇ ਵਿੱਚ ਫੈਕਟਰ ਰਿਹਾ ਐਨ ਡੀ ਪੀ, ਕਿ ਐਨ ਡੀ ਪੀ ਜੋ ਬਿਲਕੁਲ ਖਤਮ ਹੀ ਹੋ ਗਈ, ਸੋ ਐਨ ਡੀ ਪੀ ਦੀ ਸਾਰੀ ਵੋਟ ਲਿਬਰਲਸ ਦੇ ਕੋਲ ਗਈ, ਸੋ ਕੰਜ਼ਰਵੇਟਿਵ ਨੂੰ ਰਿਕਾਰਡ ਵੋਟ ਪਈ ਆ,
ਪਰ ਕੰਜ਼ਰਵੇਟਿਵ ਨੇ ਕੁਝ ਐਨ ਡੀ ਪੀ ਵਾਲੇ ਵੋਟਰ ਵੀ ਆਪਣੇ ਵੱਲ ਖਿੱਚੇ,
ਪਰ ਜ਼ਿਆਦਾ ਫਾਇਦਾ ਲਿਬਰਲਸ ਨੂੰ ਹੀ ਹੋਇਆ। ਸੋ
ਜਿਹੜੀਆਂ ਜਿਹੜੀਆਂ ਸੀਟਾਂ ਤੇ ਐਨ ਡੀ ਪੀ ਦੇ ਐਮ ਪੀ ਸੀਗੇ ਉਹ ਜੇ ਤੁਸੀਂ ਕੰਪੇਅਰ ਕਰਕੇ ਵੇਖੋ ਉਹਨਾਂ ਸੀਟਾਂ ਤੇ ਹੁਣ ਪਿਛਲੇ ਸਾਲ ਦੇ ਇਲੈਕਸ਼ਨ 'ਚ ਕੌਣ ਜਿੱਤਿਆ ਉਹ ਜਿੱਤੇ ਉੱਥੇ ਲਿਬਰਲਸ ਨੇ,
ਕਿਉਂਕਿ ਉਹ ਨੈਚੁਰਲ ਜਿਹੜੀ ਪ੍ਰੋਗਰੈਸ਼ਨ ਉਸੇ ਤਰ੍ਹਾਂ ਹੀ ਆ ਕਿ ਐਨ ਡੀ ਪੀ ਦੇ ਸਪੋਰਟਰ ਜ਼ਿਆਦਾਤਰ ਜਿਹੜੇ ਨੇ
ਉਹ ਸੰਤਰੀ ਲਾਲ ਛੇਤੀ ਬਣ ਜਾਂਦਾ, ਨੀਲਾ ਬਣਨਾ
ਥੋੜਾ ਔਖਾ
ਜੀ।
ਸੋ ਇਹਦੇ ਵਿੱਚ ਵਿਜੇ ਜੀ, ਸੋ ਇਹ ਦੋ ਫੈਕਟਰਸ ਪ੍ਰਮੁੱਖ ਤੌਰ ਤੇ ਰਹੇ। ਪੀਅਰ ਪੋਲੀਐਫ ਦੀ ਲੀਡਰਸ਼ਿਪ ਅਧੀਨ ਪਾਰਟੀ ਨੇ ਕਾਫੀ ਗੇਨ ਕੀਤਾ, ਪਰ ਲਿਬਰਲਸ ਨੂੰ ਜ਼ਿਆਦਾ ਕੁਝ ਹੋਰ ਦੋ ਤਿੰਨ ਫੈਕਟਰਸ ਦੇ ਕਰਕੇ ਫਾਇਦਾ ਹੋ ਗਿਆ, ਤੇ ਇੱਕ
ਜੋ ਕ੍ਰਿਕਟ ਚ ਹੁੰਦਾ ਨਾ ਪਿੰਚ ਹਿਟਰ ਭੇਜ ਦਿੰਦੇ, ਪਿੰਚ ਹਿਟਰ ਨੇ ਜਾ ਕੇ ਡਬਲ ਸੈਂਚਰੀ ਮਾਰ ਜੀ,
ਤੇ ਹੋ ਕੀ ਰਿਹਾ ਹੁਣ ਕਿ 2015 ਤੋਂ ਬਾਅਦ ਤੋਂ ਇਹਨਾਂ ਦੀ ਸਰਕਾਰ ਨੀ ਬਣੀ ਕਦੇ, ਮਤਲਬ ਤੁਸੀਂ ਕਹੋ 11 ਤੋਂ ਬਾਅਦ ਹੀ ਨੀ ਬਣੀ, ਤੇ 2015 ਤੋਂ ਆਪੋਜੀਸ਼ਨ ਦੇ ਵਿੱਚ ਬੈਠੇ ਨੇ ਕੰਸਰਵੇਟਿਵ। ਸੋ ਹੁਣ ਜਿਹੜੇ ਕੁਝ ਐਮ ਪੀਜ਼ ਨੇ ਉਹਨਾਂ ਨੂੰ ਬੜੀ ਇੱਕ ਵਾਰ ਇਸ ਵਾਰ ਆਸ ਜਗੀ ਸੀ 2024 ਦੇ ਵਿੱਚ, ਕਿ 2024 ਦੇ ਵਿੱਚ ਜਦੋਂ ਮਾਹੌਲ ਬਣ ਗਿਆ ਕਿ ਜੀ ਪੌਲੀ ਆਫ ਤਾਂ ਪੱਕੇ ਹੁਣ ਅਗਲੇ ਪ੍ਰਾਈਮ ਮਿਨਿਸਟਰ ਨੇ
ਫਲੋਰ,
ਉਹਨਾਂ ਨੂੰ ਕਹਿਣ ਲੱਗ ਪਏ ਸੀ ਨੈਕਸਟ ਪ੍ਰਾਈਮ ਮਿਨਿਸਟਰ ਆਫ ਕੈਨੇਡਾ
ਜੀ ਜੀ,
ਤੇ ਵੀ ਇਹ ਤਾਂ ਹੁਣ ਪੱਕਾ ਹੀ ਹੈ ਕਿ ਜੀ ਜਦੋਂ ਵੀ ਇਲੈਕਸ਼ਨ ਹੋਇਆ ਤੇ ਇਸ ਵਾਰ ਤਾਂ ਕੰਸਰਵੇਟਿਵ ਦਾ ਜਿਤਨਾ ਤੈਅ ਹੈ ਕਿ ਪੋਜ਼ ਵੀ ਇਹ ਕਹਿਣ ਲੱਗ ਪਈਆਂ। ਸੋ ਜਦੋਂ ਤੁਸੀਂ ਸਕਸੈਸ ਦੇ ਇੰਨਾ ਨੇੜੇ ਆ ਕੇ 2015 ਤੋਂ ਉਡੀਕ ਕਰ ਰਹੇ ਹੋ ਤੇ ਹੁਣ 2024-25 ਦੇ ਵਿੱਚ ਤੁਸੀਂ ਇੰਨਾ ਨੇੜੇ ਪਹੁੰਚ ਗਏ ਸੀ, ਤੇ ਫਿਰ ਤੁਹਾਡੇ ਕੋਲੋਂ ਕੋਈ ਜਿੱਤ ਖੋ ਕੇ ਲੈ ਗਿਆ,
ਕਿਉਂਕਿ
ਉਹ ਜਿਹੜੀ ਫਰਸਟ੍ਰੇਸ਼ਨ ਆ ਜਿਹੜੀ ਡਿਸਗ੍ਰੰਟਲਮੈਂਟ ਆ ਜਿਹੜੀ ਹੁਣ ਕੰਸਰਵੇਟਿਵ ਐਮ ਪੀਜ਼ ਦੀ, ਉਹ ਇੱਕ ਵੱਡਾ ਰੀਜ਼ਨ ਹੈ ਨਾ ਫਲੋਰ ਕ੍ਰੋਸਿੰਗ ਦਾ।
ਫਲੋਰ ਦੇ ਦੂਜੇ ਪਾਸੇ ਬਹਿ ਕੇ ਪਿਛਲੇ ਸਾਲ ਦੇ ਇਲੈਕਸ਼ਨ ਤੋਂ ਪਹਿਲਾਂ ਉਹ ਫਲੋਰ ਦੇ ਦੂਜੇ ਸਰਕਾਰ ਵਾਲੇ ਪਾਸੇ ਦੇ ਸੁਪਨੇ ਦੇਖ ਰਹੇ ਸੀ
ਐਗਜੈਕਟਲੀ,
ਤੇ ਹੁਣ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਕਈਆਂ ਕੋਲ ਤਰੀਕਾ ਇਹੀ ਰਹਿ ਗਿਆ ਕਿ ਫਲੋਰ ਕ੍ਰੋਸ ਕਰਕੇ ਉਧਰਲੇ ਪਾਸੇ ਚਲੇ ਜਾਈਏ। ਸੋ ਹੁਣ ਦੇਖਦੇ ਹਾਂ ਕੀ ਸੱਚਮੁੱਚ ਲਿਬਰਲ ਪਾਰਟੀ ਦੀ ਜਿਹੜੀ ਨੈਸ਼ਨਲ ਕਨਵੈਨਸ਼ਨ ਅੱਜ ਤੋਂ ਸ਼ੁਰੂ ਹੋ ਰਹੀ ਹੈ ਮੌਂਟਰੀਆਲ ਦੇ ਵਿੱਚ, ਪਰਸੋਂ ਤੱਕ ਚੱਲਣੀ ਆ, ਇਸ 3 ਦਿਨਾਂ ਕਨਵੈਨਸ਼ਨ ਦੇ ਵਿੱਚ ਕੀ ਸੱਚਮੁੱਚ ਕੁਝ ਹੋਰ ਜਿਹੜੇ ਲਿਬਰਲ ਕੁਝ ਕੰਜ਼ਰਵੇਟਿਵਸ ਨੇ ਉਹ ਲਿਬਰਲ ਪਾਰਟੀ ਨੂੰ ਜੁਆਇਨ ਕਰਦੇ ਨੇ। ਸੋ ਜਿਹੜਾ ਇੱਕ ਸੀਟ ਦਾ ਨੰਬਰ ਘੱਟ ਰਹਿੰਦਾ, ਇੱਕ ਸੀਟ ਘੱਟਦੀ ਹੈ ਲਿਬਰਲਸ ਦੀ ਮੈਜੋਰਿਟੀ ਤੋਂ, ਕੀ ਉਹ ਸੋਮਵਾਰ ਦੇ ਬਾਏ ਇਲੈਕਸ਼ਨ ਤੋਂ ਪਹਿਲਾਂ ਹੀ, ਸੋਮਵਾਰ ਦੇ ਬਾਏ ਇਲੈਕਸ਼ਨ ਦੇ ਨਤੀਜਿਆਂ ਤੋਂ ਪਹਿਲਾਂ ਹੀ ਕੀ ਇਸ ਕਨਵੈਨਸ਼ਨ ਦੌਰਾਨ ਹੀ ਉਹ ਮੈਜੋਰਿਟੀ ਹਾਸਲ ਹੋ ਜਾਏਗੀ? ਅੱਛਾ, ਐਤਕੀ ਇਸ ਕਨਵੈਨਸ਼ਨ ਬਾਰੇ ਵੀ ਬਸ ਦੋ ਚੀਜ਼ਾਂ ਜ਼ਿਕਰ ਕਰ ਲਈਏ। ਇਹ ਕਿਹਾ ਜਾ ਰਿਹਾ ਵੀ ਐਤਕੀ ਇੱਥੇ ਜਿਹੜੀ ਵੱਖੋ ਵੱਖਰੇ ਨਾ ਕਈ ਜਿਹੜੇ ਪੋਲਿਸੀ ਪਲੇਟਫਾਰਮਸ ਜਾਰੀ ਕੀਤੇ ਜਾਂਦੇ ਨੇ ਕਿ ਇਹਨਾਂ ਕਨਵੈਨਸ਼ਨਸ ਨੂੰ ਇੰਝ ਵੇਖਿਆ ਜਾਂਦਾ ਕਿ ਜੋ ਇੱਥੇ ਡਿਸਕਸ਼ਨਸ ਹੋਣਗੀਆਂ ਉਸਨੇ ਇਸ ਚੀਜ਼ ਨੂੰ ਇਨਫਲੂਐਂਸ ਕਰਨਾ ਕਿ ਜਿਹੜੀ ਪਾਰਟੀ ਦੀ ਸਰਕਾਰ ਆ ਉਹ ਕਿਹੜੀਆਂ ਕਿਹੜੀਆਂ ਨੀਤੀਆਂ ਨੂੰ ਅੱਗੇ ਲੈ ਕੇ ਵਧੇਗੀ। ਇੱਥੇ ਜੋ ਕੁਝ ਵੀ ਪਾਸ ਹੋਵੇ ਬਾਈਂਡਿੰਗ ਨਹੀਂ ਹੁੰਦਾ, ਉਹ ਨਹੀਂ ਆ ਵੀ ਸਰਕਾਰ ਨੂੰ ਉਹ ਕੰਮ ਕਰਨਾ ਹੀ ਪੈਣਾ, ਪਰ ਇੱਕ ਤਰ੍ਹਾਂ ਸਰਕਾਰ ਵਾਸਤੇ ਰਿਐਲਿਟੀ ਚੈੱਕ ਹੁੰਦਾ ਵੀ ਜਿਹੜਾ ਤੁਹਾਡਾ ਸਪੋਰਟਰ ਬੇਸ ਆ, ਜਿਹੜੇ ਤੁਹਾਡੇ ਪਾਰਟੀ ਦੇ ਹਜ਼ਾਰਾਂ ਦੀ ਗਿਣਤੀ 'ਚ ਮੈਂਬਰ ਨੇ ਜਿਹੜੇ ਇਸ ਕਨਵੈਨਸ਼ਨ 'ਤੇ ਪਹੁੰਚੇ ਨੇ, ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਤਰਜੀਹ ਦਿੰਦੇ ਨੇ। ਸੋ ਇਹਦੇ ਵਿੱਚ ਐਤਕੀ ਕਿਹਾ ਜਾ ਰਿਹਾ ਵੀ ਐਕਟੀਵਿਜ਼ਮ ਵਾਲੀਆਂ ਗੱਲਾਂ ਘੱਟ ਹੋਣਗੀਆਂ, ਪ੍ਰੈਕਟੀਕਲ ਗੱਲਾਂ ਜ਼ਿਆਦਾ ਹੋਣਗੀਆਂ।
ਸੋ ਇਸ ਵਾਰ 24 ਰੈਜ਼ੋਲਿਊਸ਼ਨਸ ਜਿਹੜੇ ਨੇ ਪ੍ਰਪੋਜ਼ ਕੀਤੇ ਗਏ ਇਸ ਕਨਵੈਨਸ਼ਨ ਦੌਰਾਨ, ਅਤੇ ਉਹਨਾਂ ਵਿੱਚ ਸੋ ਜਿਵੇਂ ਇੱਕ ਤਾਂ ਦੇਖੋ ਥੋੜ੍ਹੇ ਇਮਪ੍ਰੈਕਟੀਕਲ ਵੀ ਉਹਦੇ ਵਿੱਚ ਹੈਗੇ, ਪ੍ਰੈਗਮੈਟਿਕ ਨੇ ਐਜ਼ ਕੰਪੇਅਰ ਟੂ ਦਾ ਪ੍ਰੀਵੀਅਸ ਕਨਵੈਨਸ਼ਨਸ, ਪਰ ਇਹਦੇ ਵਿੱਚ ਇਹ ਵੀ ਹੈ ਜਿਹੜੇ ਯੂਕਰੇਨੀਅਨਸ ਨੇ ਉਹਨਾਂ ਦੀਆਂ ਸਾਰੀਆਂ ਵੀਜ਼ਾ ਰਿਕੁਆਇਰਮੈਂਟਸ ਖਤਮ ਕਰ ਦਿੱਤੀਆਂ ਜਾਣ, ਅਤੇ ਜਿਵੇਂ ਹੁਣ ਪ੍ਰੈਕਟੀਕਲ ਜਿਹੜੀ ਗੱਲ ਹੈ ਕਿ ਸੋਸ਼ਲ ਮੀਡੀਆ ਯੂਜ਼ਰਸ ਅੰਡਰ 16 ਈਅਰਸ ਆਫ ਏਜ ਉਹਨਾਂ ਦੇ ਉੱਤੇ ਪਾਬੰਦੀ ਲੱਗ ਜਾਵੇ ਜਾਂ ਕੋਈ ਰਿਸਟ੍ਰਿਕਸ਼ਨਸ ਹੋਣ, ਫਿਰ AI ਚੈਟਬੋਟਸ ਨੂੰ ਇਸਤੇਮਾਲ ਕਰਨ ਵਾਸਤੇ ਵੀ ਰਿਸਟ੍ਰਿਕਸ਼ਨਸ ਹੋਣ, ਏਜ ਰਿਸਟ੍ਰਿਕਸ਼ਨਸ, ਅਤੇ ਕੈਨੇਡੀਅਨ ਆਰਟੀਫਿਸ਼ਲ ਇੰਟੈਲੀਜੈਂਸ ਐਕਟ ਇੱਕ ਤਿਆਰ ਕੀਤਾ ਜਾਵੇ ਜਿਵੇਂ EU ਦੇ ਵਿੱਚ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਇਹਦੇ ਵਿੱਚ,
ਇਮੀਗ੍ਰੇਸ਼ਨ ਬਾਰੇ, ਹੈਲਥ ਕੇਅਰ ਬਾਰੇ, ਤੇ
ਇੱਕ ਓਨਟੈਰੀਓ ਦੀ ਕੌਕਸ ਨੇ ਵੀ ਪ੍ਰਪੋਜ਼ ਕੀਤਾ ਕਿ ਰੈਂਕਡ ਬੈਲਟ ਸਿਸਟਮ ਹੋਵੇ ਵੋਟਿੰਗ ਦੇ ਵਿੱਚ, ਕਿ ਵੀ ਜਿੱਤੂਗਾ ਕੌਣ, ਕਿਹੜਾ ਐਮ ਪੀ ਜਿਹਨੂੰ 50% ਜਮਾਂ 1 ਵੋਟ ਪਈ ਹੋਵੇ, 50% ਤੋਂ ਜ਼ਿਆਦਾ ਵੋਟ ਜਿਹੜੀ ਪਏਗੀ ਉਹ ਜਿੱਤੇਗਾ।
ਪੋਸਟ ਸਿਸਟਮ 'ਚ ਕੀ ਹੈ, ਮੰਨ ਲਓ ਜੇ 3 ਉਮੀਦਵਾਰ ਹੈਗੇ ਆ, ਫਰਜ਼ ਕਰੋ ਇੱਕ ਨੂੰ 35% ਵੋਟ ਪਈ, ਇੱਕ ਨੂੰ 30% ਵੋਟ ਪਈ, ਤੇ ਇੱਕ ਨੂੰ ਚਲੋ ਇੱਕ ਨੂੰ 35% ਪਈ, ਇੱਕ ਨੂੰ ਕਹਿ ਲਓ ਇੱਕ ਨੂੰ 40 ਪਈ, ਬਾਕੀ ਦੋਵਾਂ ਨੂੰ ਜੇ 30% ਪੈਂਦੀ ਹੈ 40% ਵਾਲਾ ਜਿੱਤ ਜਾਂਦਾ। ਸੋ ਇਹਨਾਂ ਦਾ ਇਹ ਕਹਿਣਾ ਵੀ ਘੱਟੋ ਘੱਟ ਤੁਸੀਂ 50% ਤਾਂ ਹਾਸਲ ਕਰੋ ਨਾ, 50%+1 ਹਾਸਲ ਕਰੋ ਤਾਂ ਜਿੱਤੇ ਬੰਦਾ,
ਜਿਵੇਂ ਲੀਡਰਸ਼ਿਪ ਰੇਸਿਸ ਦੇ ਵਿੱਚ ਬੈਲਟ ਸਿਸਟਮ, ਸੋ ਉਸ ਤਰ੍ਹਾਂ ਦਾ ਇੱਕ ਪ੍ਰਪੋਜ਼ਲ ਹੈ। ਤੇ ਸੋ ਜ਼ਿਆਦਾ ਕਹਿੰਦੇ ਕਿ ਪ੍ਰੈਗਮੈਟਿਕ ਪ੍ਰਪੋਜ਼ਲਸ ਹੋਣਗੇ, ਪਰ ਇਸ ਕਨਵੈਨਸ਼ਨ ਦੇ ਵਿੱਚ ਜ਼ਿਆਦਾ ਜਿਹੜਾ ਫੋਕਸ ਹੈ ਉਹ ਪਾਲਿਸੀ ਰੈਜ਼ੋਲੂਸ਼ਨਸ ਤੇ ਰਹਿਣਾ ਹੀ ਨਹੀਂ, ਸੋ ਜ਼ਿਆਦਾ ਫੋਕਸ ਹੋਏਗਾ ਬਾਈ ਇਲੈਕਸ਼ਨਸ ਤੇ ਫਲੋਰ ਕ੍ਰੋਸਿੰਗਸ ਤੇ।
ਜਿਹੜੇ ਵਾਸੂ ਜੀ ਕੀਨੋਟ ਸਪੀਕਰਸ ਵੀ ਹੈਗੇ ਨੇ, ਕੀਨੋਟ ਸਪੀਕਰਸ ਦੇ ਵਿੱਚੋਂ ਚਲੋ ਇੱਕ ਤੇ ਫਾਈਨੈਂਸ ਮਿਨਿਸਟਰ ਫ੍ਰਾਂਸੋ ਫਿਲੀਪ ਸ਼ੈਂਪੇਨ ਹੋਣਗੇ, ਇੱਕ ਰਿਕ ਹੈਨਸਨ ਜਿਹੜੇ ਪੈਰਾਲੰਪੀਅਨ ਨੇ ਤੇ ਜਿਨ੍ਹਾਂ ਨੇ ਮੈਨ ਇਨ ਮੋਸ਼ਨ ਟੂਰ ਕੀਤਾ ਸੀ ਦੁਨੀਆ ਭਰ ਦੇ ਵਿੱਚ, ਵੀਲ ਚੇਅਰ ਤੇ ਉਹਨਾਂ ਨੇ ਟਰੈਵਲ ਕੀਤਾ ਸੀ ਟੂ ਸ਼ੋ ਕਿ ਜਿਹੜੇ ਡਿਸੇਬਲਡ ਵਿਅਕਤੀ ਨੇ ਉਹਨਾਂ ਦੀ ਵੀ ਸਮਰੱਥਾਵਾਂ ਕੀ ਨੇ। ਸੋ ਉਹਨਾਂ ਨੇ ਕੀਨੋਟ ਸਪੀਕਰ ਹੋਣਾ, ਇੱਕ ਵਾਸੂ ਜੀ ਕੀਨੋਟ ਸਪੀਕਰ ਹੋਣਗੇ ਜਿਹੜੇ ਲਿਬਰਲ ਪਾਰਟੀ ਦੇ ਸਾਬਕਾ ਕੈਬਨਿਟ ਮਿਨਿਸਟਰ ਤੇ ਇਸ ਵੇਲੇ ਮੌਂਟਰੀਆਲ ਦੇ ਮੇਅਰ ਸੋਰਾਇਆ ਮਾਰਟੀਨਸ ਫਰੇਡਾ,
ਜਿਹੜੇ ਕਿਉਂਕਿ ਕਨਵੈਨਸ਼ਨ ਵੀ ਮੌਂਟਰੀਆਲ ਦੇ ਵਿੱਚ
ਹੋ ਰਹੀ ਆ। ਲਿਬਰਲ ਪਾਰਟੀ ਆਫ ਕੈਨੇਡਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸੰਚਿਤ ਮਹਿਰਾ, ਉਹਨਾਂ ਨੇ ਆਫਕੋਰਸ ਮਾਰਕ ਕਾਰਨੀ ਅਖੀਰਲੇ ਸਚਿਤ ਮਹਿਰਾ ਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਖੀਰਲੇ ਦਿਨ ਉਹਨਾਂ ਨੇ ਗੱਲ ਕਰਨੀ ਆ। ਦੋ ਫਲੋਰ ਕਰਾਸਰਸ ਆਊਟ ਆਫ ਦ ਫਾਈਵ ਉਹਨਾਂ ਨੇ ਵੀ ਇੱਥੇ ਗੱਲ ਕਰਨੀ ਹੈ। ਇੱਕ ਤੇ ਲੋਰੀ ਐਡਲਾਊਟ ਜਿਹੜੇ ਕਿ ਐਨਡੀਪੀ ਛੱਡ ਕੇ ਪਿਛਲੇ ਮਹੀਨੇ ਜੁਆਇਨ ਕੀਤੇ ਸੀ,
ਸੋ ਇੱਕ ਜਿਹੜਾ ਕੋਈ ਡਿਸਕਸ਼ਨ ਹੋਣੀ ਇੰਡੀਜਨਸ ਰਿਲੇਸ਼ਨਸ ਬਾਰੇ
ਜੀ
ਉਹਦੇ ਵਿੱਚ ਉਹ ਪਾਰਟੀਸਿਪੇਟ ਕਰਨਗੇ, ਤੇ ਦੂਸਰੇ ਨੇ
ਬੈਡਮਿੰਟਨ ਵਾਲੇ ਮੈਟ ਜਨਰੋ ਜਿਹੜੇ ਕੰਜ਼ਰਵੇਟਿਵ ਪਾਰਟੀ ਛੱਡ ਗਏ ਸੀ,
ਤੇ ਉਹਨਾਂ ਨੇ ਟ੍ਰੇਡ ਡਾਇਵਰਸੀਫਿਕੇਸ਼ਨ ਵਾਲੀ ਡਿਸਕਸ਼ਨ ਦੇ ਵਿੱਚ ਪਾਰਟੀਸਿਪੇਟ ਕਰਨਾ, ਸੋ ਦੇ ਵਿਲ ਬੀ ਟੂ ਆਫ ਦ ਸਪੀਕਰਸ
ਜੀ।
ਬਾਕੀ ਇਹਦੇ ਵਿੱਚ ਵਿਜੇ ਜੀ ਮੇਨ ਸਾਰਾ ਫੋਕਸ ਫਿਰ ਉਹੀ ਮੈਂ ਕਹਾਂਗਾ ਕਿ ਫਲੋਰ ਕਰਾਸਿੰਗਸ ਤੇ ਬਾਈ ਇਲੈਕਸ਼ਨ ਦੇ ਉੱਤੇ ਰਹੇਗਾ,
ਮੋਮੈਂਟਮ ਜਿਹੜਾ ਬਣਿਆ ਹੋਇਆ ਮੋਮੈਂਟਮ ਨੂੰ ਅੱਗੇ ਹੋਰ
ਜਿਹੜੀ ਉਹ ਗੱਲ ਤੁਸੀਂ ਪਹਿਲਾਂ ਮੈਂਸ਼ਨ ਕੀਤੀ ਆ ਵੀ ਕੀ ਬਾਈ ਇਲੈਕਸ਼ਨ ਤੋਂ ਪਹਿਲਾਂ ਹੀ ਲਿਬਰਲਸ ਮੈਜੋਰਿਟੀ ਦਾ ਜਿਹੜਾ ਉਹ ਜਾਦੂਈ ਅੰਕੜਾ ਜਿਹਨੂੰ ਕਿਹਾ ਜਾਂਦਾ
ਮੈਥਮੈਟੀਕਲ ਮੈਜੋਰਿਟੀ,
ਸੋ 172 ਵਾਲਾ ਅੰਕੜਾ ਵੀ ਉਹ ਕਰਾਸ ਕਰ ਜਾਣਗੇ ਜਾਂ 172 ਤੱਕ ਪਹੁੰਚ ਜਾਣਗੇ, ਦੈਟ ਰਿਮੇਨਸ ਟੂ ਬੀ ਸੀਨ। ਨਹੀਂ ਤਾਂ ਬਾਈ ਇਲੈਕਸ਼ਨ ਦੇ ਵਿੱਚ ਤਾਂ ਇਹ ਫਿਰ ਲਗਭਗ ਤੈਅ ਹੈ ਕਿ ਉਹਨਾਂ ਦੀਆਂ ਸੀਟਾਂ ਵੱਧ ਕੇ 173 ਹੋ ਹੀ ਜਾਣੀਆਂ,
ਕਿਉਂਕਿ ਸੂਤਰ ਇਹ ਕਹਿ ਰਹੇ ਨੇ ਕਿ 40 ਕੰਜ਼ਰਵੇਟਿਵ ਐਮ ਪੀ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਅਗਲਾ ਇਲੈਕਸ਼ਨ ਉਹ ਹਾਰ ਜਾਣਗੇ ਜੇ ਪੋਲੀਅਫ ਲੀਡਰ ਰਹਿੰਦੇ ਨੇ। ਉਹਨਾਂ 40 ਦੇ ਵਿੱਚੋਂ 8 ਜਣਿਆਂ ਨਾਲ ਇਸ ਵੇਲੇ ਲਿਬਰਲ ਪਾਰਟੀ ਦੀ ਗੱਲ ਚੱਲ ਰਹੀ ਆ, 8 ਦੇ ਵਿੱਚੋਂ 2 ਜਾਂ 3 ਅਜਿਹੇ ਕਨਵਰਸੇਸ਼ਨਸ ਨੇ ਜੋ ਬਹੁਤ ਐਡਵਾਂਸਡ ਸਟੇਜ ਤੇ ਨੇ,
ਤੇ ਜਿਹੜੀਆਂ ਕਰਾਸਿੰਗਸ ਇਸੇ ਕਨਵੈਨਸ਼ਨ ਦੌਰਾਨ ਹੀ ਹੋਣ ਦੀ ਸੰਭਾਵਨਾ
ਹੋਣ ਦੀ ਸੰਭਾਵਨਾ
2 ਤੋਂ 3 ਦੱਸੀਆਂ ਜਾ ਰਹੀਆਂ ਨੇ ਸੂਤਰਾਂ ਦੇ ਹਵਾਲੇ।
ਸੋ ਕਿਹੜੇ ਹੋਣਗੇ ਦੇਖਦੇ ਹਾਂ, ਹੋਣਗੇ ਵੀ ਕਿ ਨਹੀਂ, ਲੈਟਸ ਸੀ। ਵਾਸੂ ਜੀ ਇਹ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਸਭ ਤੋਂ ਵੱਡਾ ਰੀਜ਼ਨ ਇਹ ਹੈ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ ਸਿਰਫ $2 ਜਾਂ $3 ਪਰ ਡੇ ਵਿੱਚ ਤੁਹਾਨੂੰ ਢੁਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੌਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 ਤੇ 604-363-2200 ਔਰ ਵਿਜ਼ਿਟ ਪਲੈਨ ਇੰਸ਼ੋਰੈਂਸ .ca। ਕੌਫੀ ਦੀ ਚੁਸਕੀ ਭਰਦੇ ਵਾਸੂ ਜੀ ਨੂੰ ਸਵਾਲ ਪੁੱਛਦੇ ਆ ਇੱਕ। ਵਾਸੂ ਜੀ ਇੱਕ ਇੱਧਰ ਕੁਐਸਚਨ ਪਹਿਲਾਂ ਕਮੈਂਟ ਆਇਆ ਸੀ,
ਸੰਗ ਚ ਫਸ ਜਾਂਦੀ ਹੁੰਦੀ ਕੌਫੀ,
165 ਡਾਲਰ ਵਾਲੀ ਹੋਵੇ ਫੇਰ ਨੀ ਰਾਤੀ। ਅੱਛਾ ਉਹ ਜਿਹੜੇ 165 ਡਾਲਰ ਵਾਲੀ ਕੌਫੀ ਬਾਰੇ ਕੁਐਸਚਨ ਸੀ,
165 ਡਾਲਰ ਵਾਲੀ ਕੌਫੀ ਕੋਈ ਹੋਰ ਨਾ ਫਸ ਜਾਏ,
ਸਹੀ ਗੱਲ ਆ ਉਹਦੇ ਬਾਰੇ, ਕਿਉਂਕਿ ਜੇ ਪ੍ਰੀਮੀਅਰ ਨੇ ਕਿਹਾ ਵੀ ਸਾਡਾ ਤਾਂ ਪ੍ਰੋਗਰਾਮ ਰਿਹਾ ਹੀ ਬੜਾ ਵਧੀਆ, ਅਸੀਂ ਦੁਬਾਰਾ ਇਹ ਕਰਨਾ ਵੀ ਮੈਡੀਕਲ ਪ੍ਰੋਫੈਸ਼ਨਲ ਨੂੰ ਰਿਕਰੂਟ ਕਰਨ ਲਈ, ਯਾਰ ਇੱਕ ਪੰਕਜ ਜੀ ਦਾ ਸਵਾਲ ਸੀ, ਕਹਿੰਦੇ ਉਹਨਾਂ ਨੂੰ ਪਤਾ ਕਿਵੇਂ ਲੱਗਦਾ ਵੀ ਜਿਹਨੂੰ ਅਸੀਂ ਕੌਫੀ ਦਾ ਕੱਪ ਫੜਾ ਰਹੇ ਹਾਂ ਵੀ ਇਹ ਮੈਡੀਕਲ ਪ੍ਰੋਫੈਸ਼ਨਲ ਹੈ ਵੀ ਕਿ ਨਹੀਂ।
ਪਤਾ ਨੀ ਜੀ,
ਹੁਣ ਜੇ ਅਗਲਾ ਹਸਪਤਾਲ ਤੋਂ ਨਿਕਲ ਕੇ ਆ ਰਿਹਾ,
ਮੈਂ ਪੇਸ਼ੈਂਟ ਹੀ ਸੀ,
ਮੈਂ ਮਰੀਜ਼ ਸੀ ਜੀ,
ਪਰ ਮੈਂ ਮੇਰਾ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਵੀ ਤੁਸੀਂ ਇੱਦਾਂ ਦਾ ਕੋਈ ਮੀਟਰ ਹੈ ਜਿਹੜਾ ਤੁਸੀਂ ਲਾ ਕੇ ਚੈੱਕ ਕਰਦੇ ਹੋ ਵੀ ਜਿਹੜਾ ਬੰਦਾ ਜਿਹਨੇ ਫੈਸਲਾ ਕੀਤਾ ਵੀ ਮੈਂ ਸਿਆਟਲ ਛੱਡ ਕੇ ਮੈਂ ਹੁਣ ਸਾਰਾ ਆਪਣਾ ਅਮਲਾ ਫੈਲਾ ਲੈ ਕੇ ਮੈਂ ਇੱਥੋਂ ਮੂਵ ਵੀ ਹੋ ਕੇ ਮੁਲਕ ਬਦਲ ਕੇ ਮੈਂ ਬ੍ਰਿਟਿਸ਼ ਕੋਲੰਬੀਆ ਜਾ ਕੇ ਪ੍ਰੈਕਟਿਸ ਕਰਨਾ,
ਤੁਹਾਡੇ ਮਨ ਵਿੱਚ ਇਹ ਥੌਟ ਕਦੋਂ ਆਇਆ?
ਹਾਂ ਇਹ ਥੌਟ ਉਹਨਾਂ ਦਾ ਕੌਫੀ ਦੇ ਕਰਕੇ ਹੀ ਆਇਆ। ਇਹ ਟੈਸਟ ਕਰਨ ਵਾਲਾ ਮੀਟਰ ਕਿਹੜਾ?
ਇਹ ਕੀ ਮੈਂ ਪਤਾ
ਉਹ ਠੀਕ ਆ, ਤੁਸੀਂ ਨੰਬਰ ਜਿਹੜਾ ਦੇ ਰਹੇ ਹੋ ਉਹ ਕੱਲ ਵਿਜੇ ਜੀ ਅਸੀਂ ਸ਼ਾਮ ਵਾਲੇ ਸ਼ੋਅ 'ਚ ਦੁਬਾਰੇ ਗੱਲ ਕਰਦੇ ਸੀ ਤੇ ਕੱਲ ਸਾਡੇ ਇੱਕ ਲਿਸਨਰ ਨੇ ਔਨ ਏਅਰ ਆ ਕੇ ਇਸ ਗੱਲ ਦੀ ਪੁਸ਼ਟੀ ਕੀਤੀ, ਕਹਿੰਦੇ ਕਿ ਉਹ ਉਹਨਾਂ ਨੇ ਮੇਰੇ ਖਿਆਲ ਦੱਸਿਆ ਸੀ ਕਿ ਉਹ ਆਟੋ ਮਕੈਨਿਕ ਨੇ ਤੇ ਉਹਨਾਂ ਨੂੰ ਵੈਂਕੂਵਰ ਵਿੱਚ ਉਹ ਕੰਮ ਕਰਦੇ ਨੇ ਤੇ ਉਹਨਾਂ ਨੂੰ ਇੱਕ ਹੈਲਥ ਕੇਅਰ ਪ੍ਰੋਫੈਸ਼ਨਲ ਆ ਕੇ ਮਿਲੇ ਤੇ ਉਹਨਾਂ ਦੀ ਵਾਸ਼ਿੰਗਟਨ ਦੀ ਪਲੇਟ ਸੀ, ਉਹਨਾਂ ਨੇ ਚੇਂਜ ਕਰਾਉਣੀ ਸੀ ਪਲੇਟ
ਆਪਣੀ,
ABC ਦੀ ਪਲੇਟ ਕਰਾਉਣੀ ਸੀ ਤੇ ਉਹਨਾਂ ਨੇ ਦੱਸਿਆ ਉਹਨਾਂ ਨੂੰ, ਸੋ ਉਹਨਾਂ ਨੇ ਸਾਡੇ ਲਿਸਨਰ ਨੇ ਕਿਹਾ, ਕਹਿੰਦੇ ਵੀ ਮੈਨੂੰ ਉਤਸੁਕਤਾ ਮੇਰੇ ਜਾਗੀ ਕਿਉਂਕਿ ਮੈਂ ਖਬਰਾਂ ਸੁਣਿਆ ਸੀ ਵੀ ਇਸ ਤਰ੍ਹਾਂ ਬਹੁਤ ਸਾਰੇ ਪ੍ਰੋਫੈਸ਼ਨਲਸ ਹੈਲਥ ਕੇਅਰ ਪ੍ਰੋਫੈਸ਼ਨਲਸ ਅਮਰੀਕਾ ਤੋਂ ਆਏ ਨੇ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਰੀਸੈਂਟਲੀ ਹੁਣੇ ਮੂਵ ਹੋਏ ਹੋ ਇਸੇ ਕੈਂਪੇਨ ਦੇ ਚੱਲਦਿਆਂ, ਕਹਿੰਦੇ ਉਹਨਾਂ ਨੇ ਪੁਸ਼ਟੀ ਕੀਤੀ ਇਸ ਗੱਲ ਦੀ ਤੇ ਉਹਨਾਂ ਨੇ ਕਿਹਾ ਵੀ ਮੇਰੇ ਗਰੁੱਪ ਦੇ ਵਿੱਚ 30-40 ਹੈਲਥ ਕੇਅਰ ਪ੍ਰੋਫੈਸ਼ਨਲਸ ਹੋਰ ਨੇ, ਮੋਸਟ ਲਾਈਕਲੀ ਮੈਨੂੰ ਉਹਨਾਂ ਦੀ ਗੱਲ ਤੋਂ ਲੱਗਿਆ ਵੀ ਉਹ ਨਰਸਿਸ ਸੀਗੇ, ਵੀ 30-40 ਪ੍ਰੋਫੈਸ਼ਨਲਸ ਹੋਰ ਨੇ ਜਿਹੜੇ ਇਸ ਤਰ੍ਹਾਂ ਮੂਵ ਕੀਤੇ ਨੇ। ਸੋ ਸਰਕਾਰ ਵੀ ਦੱਸ ਰਹੀ ਹੈ ਕਿ 500 ਤੋਂ ਜ਼ਿਆਦਾ ਪ੍ਰੋਫੈਸ਼ਨਲਸ ਮੂਵ ਕੀਤੇ ਨੇ, 100 ਤੋਂ ਜ਼ਿਆਦਾ ਉਹਨਾਂ ਵਿੱਚ ਡਾਕਟਰ ਨੇ, 108 ਜਾਂ
109
ਜਾਂ, ਸੋ ਉਹ ਤਾਂ ਚਲੋ ਨੰਬਰਸ ਹੈਗੇ ਨੇ। ਸਵਾਲ ਮੇਰਾ ਇਹ ਹੈ ਵੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਕੌਫੀ ਪੀ ਕੇ ਆਏ ਨੇ
ਵੀ ਜਦੋਂ ਕੌਫੀ ਦਾ ਕੱਪ ਉਹਨੂੰ ਥਮਾਇਆ ਤੇ ਉਹਨੇ ਕੌਫੀ ਦਾ ਘੁੱਟ ਭਰਿਆ ਉਦੋਂ ਉਹਦਾ ਕਿਤੇ ਪਰਿਵਰਤਨ ਹੋਇਆ?
ਹਾਂ ਹਾਂ, ਕਹਿੰਦੇ ਵਾਹ ਤਾਜ।
ਬਸ ਜੀ, ਫੈਡਰਲ ਸਰਕਾਰ ਨੇ ਤਕਰੀਬਨ 68,000 ਸਰਕਾਰੀ ਮੁਲਾਜ਼ਮਾਂ ਨੂੰ, ਫੈਡਰਲ ਪਬਲਿਕ ਸਰਵੈਂਟਸ ਨੂੰ ਇੱਕ ਚਿੱਠੀ ਭੇਜੀ ਸੀ ਕਿ ਉਹ ਐਲੀਜੀਬਲ ਹੋ ਸਕਦੇ ਨੇ ਅਰਲੀ ਰਿਟਾਇਰਮੈਂਟ ਵਾਸਤੇ, ਕਿਉਂਕਿ ਪਿਛਲੇ ਸਾਲ ਨਵੰਬਰ 'ਚ ਜਦੋਂ ਸਰਕਾਰ ਨੇ ਬਜਟ ਪ੍ਰੈਜੈਂਟ ਕੀਤਾ ਉਹਦੇ ਵਿੱਚ ਤਕਰੀਬਨ $1.5 ਬਿਲੀਅਨ ਰੱਖਿਆ ਗਿਆ ਕਿ ਜਿਹੜੇ ਵੀ ਕੋਈ ਮੁਲਾਜ਼ਮ ਜਿਹੜੇ ਐਲੀਜੀਬਲ ਹੋਣਗੇ ਅਰਲੀ ਰਿਟਾਇਰਮੈਂਟ ਲੈਣ ਲਈ, ਉਹਨਾਂ ਨੂੰ ਸੈਵਰੈਂਸ ਵਗੈਰਾ ਦੇਣੀ ਆ, ਉਹਦੇ ਵਾਸਤੇ ਅਸੀਂ ਪੈਸੇ ਰੱਖ ਲਈਏ। ਟੀਚਾ ਸਰਕਾਰ ਦਾ ਇਹ ਹੈ ਕਿ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਜਿਹਦੇ ਵਿੱਚ ਪਿਛਲੇ ਸਾਲਾਂ 'ਚ ਅਥਾਹ ਵਾਧਾ ਹੋਇਆ, ਵੀ ਉਹਦੇ ਵਿੱਚ ਕਮੀ ਲਿਆਉਣੀ ਆ, ਉਹਦੇ ਵਿੱਚ ਕਟੌਤੀ ਕਰਨੀ ਆ।
ਸੈਵਰੈਂਸ ਤਾਂ ਨਹੀਂ ਦੇਣਗੇ ਕਿ ਉਹਦੇ 'ਚ ਇਹ ਵੀ ਜਿਹੜੀ ਪੈਨਲਟੀ ਲੱਗਦੀ ਆ ਰਿਟਾਇਰਮੈਂਟ ਵਾਸਤੇ ਵੀ ਉਹ ਨਹੀਂ ਚਾਰਜ ਕੀਤੀ ਜਾਏਗੀ। ਸੋ ਪੈਨਲਟੀ ਨਾ ਚਾਰਜ ਕਰਨ ਦਾ ਪੂਰੀ ਪੈਨਸ਼ਨ ਦੇਣ ਦਾ ਜਿਹੜਾ ਖਰਚਾ ਹੋਏਗਾ ਉਹਨੂੰ ਉਹਦੀ ਭਰਪਾਈ ਵਾਸਤੇ $1.5 billion ਸਰਕਾਰ ਨੇ ਰੱਖਿਆ ਸੀ ਬਜਟ ਦੇ ਵਿੱਚ। ਅਤੇ ਇਹਦੇ ਬਾਰੇ ਸਰਕਾਰ ਪਹਿਲਾਂ ਕਹਿੰਦੀ ਰਹੀ ਕਿ ਅਸੀਂ ਦੀਆਂ ਡੀਟੇਲਸ ਉਦੋਂ ਜਾਰੀ ਕਰਾਂਗੇ ਜਦੋਂ ਬਜਟ ਇੰਪਲੀਮੈਂਟੇਸ਼ਨ ਐਕਟ ਪਾਸ ਹੋ ਜਾਏਗਾ। ਸੋ ਬਜਟ ਇੰਪਲੀਮੈਂਟੇਸ਼ਨ ਐਕਟ ਬਜਟ ਭਾਵੇਂ 4 November ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ ਪਰ ਬਜਟ ਇੰਪਲੀਮੈਂਟੇਸ਼ਨ ਐਕਟ ਇਸੇ ਸਾਲ ਪਿਛਲੇ ਮਹੀਨਿਆਂ ਦੌਰਾਨ ਪਾਸ ਹੋਇਆ। ਉਸ ਤੋਂ ਬਾਅਦ ਸਰਕਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਜਿਹੜਾ ਅਰਲੀ ਰਿਟਾਇਰਮੈਂਟ ਇਨਸੈਂਟਿਵ ਦੇਣਾ ਹੈ ਇਹਦੇ ਵਾਸਤੇ। ਸੋ ਜਿਹੜੇ 68,000 ਲੋਕਾਂ ਨੂੰ ਫੈਡਰਲ ਇੰਪਲੋਈਜ਼ ਨੂੰ ਨੋਟਿਸਿਸ ਭੇਜੇ ਗਏ ਸੀ ਉਹਨਾਂ ਵਾਸਤੇ 24 July ਤੱਕ ਦੀ ਡੈਡਲਾਈਨ ਹੋਏਗੀ ਕਿ 24 July ਤੋਂ ਪਹਿਲਾਂ ਉਹਨਾਂ ਨੂੰ ਦੱਸਣ ਕਿ ਉਹਨਾਂ ਨੇ ਆਪਟਿਨ ਕਰਨਾ ਕਿ ਨਹੀਂ ਕਰਨਾ, ਕਿ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਐਨਰੋਲ ਕਰਨਾ ਕਿ ਨਹੀਂ ਕਰਨਾ, ਜਲਦੀ ਰਿਟਾਇਰ ਹੋਣਗੇ ਕਿ ਨਹੀਂ। ਹੁਣ 24 July ਤੱਕ ਦੀ ਡੈਡਲਾਈਨ ਹੈ ਤੇ ਇਹਦੇ ਵਿੱਚ ਦੱਸਿਆ ਗਿਆ ਕਿ ਹੁਣ ਤੱਕ, ਸੋ ਟ੍ਰੈਜਰੀ ਬੋਰਡ ਵੱਲੋਂ ਇਹ ਜਾਣਕਾਰੀ ਮਿਲੀ ਹੈ ਕਿ 3700 ਫੈਡਰਲ ਇੰਪਲੋਈਜ਼ ਨੇ ਹੀ ਐਨਰੋਲ ਕੀਤਾ ਹੈ
ਓਨਲੀ। ਜੀ ਅੱਛਾ ਵਾਸੂ ਜੀ, ਕੁਇਕਲੀ ਗੱਲ ਇੱਕ ਹੋਰ ਕਰ ਲਈ,
ਇਹਦੇ 'ਚ ਇਹ ਦੱਸ ਦਈਏ ਕਿ ਸਰਕਾਰ ਦਾ ਜਿਹੜਾ ਓਵਰਆਲ ਟੀਚਾ ਇਹ ਹੈ ਕਿ 2028-29 ਤੱਕ ਜਿਹੜੀ ਛਾਂਟੀ ਆ ਉਹ 30,000 ਵਰਕਰਸ ਦੀ ਕਰਨੀ ਹੈ।
ਜੀ ਜੀ।
ਸੋ 30,000 ਜੋਬਸ ਘਟਾਉਣੀਆਂ ਨੇ। ਇਹਦੇ ਵਿੱਚ ਸਰਕਾਰ ਕਹਿੰਦੀ ਸੀ ਜ਼ਿਆਦਾਤਰ ਜਿਹੜੀ ਛਾਂਟੀ ਹੋਏਗੀ ਉਹ ਐਟ੍ਰੀਸ਼ਨ ਦੇ ਨਾਲ ਹੋਏਗੀ, ਅਸੀਂ ਲੇ ਆਫਸ ਨਹੀਂ ਕਰਾਂਗੇ। ਅਤੇ ਉਹਦੇ ਵਿੱਚ ਇੱਕ ਵੱਡੀ ਭੂਮਿਕਾ ਸਰਕਾਰ ਐਕਸਪੈਕਟ ਕਰ ਰਹੀ ਸੀ ਕਿ ਅਰਲੀ ਰਿਟਾਇਰਮੈਂਟ ਇਨਸੈਂਟਿਵ ਪ੍ਰੋਗਰਾਮ ਨਿਭਾਏਗਾ, ਪਰ ਉਹ ਜਿਹੜਾ ਅਜੇ ਤੱਕ ਸਿਰਫ 3700 ਲੋਕਾਂ ਨੇ ਹੀ ਫੈਡਰਲ ਇੰਪਲੋਈਜ਼ ਨੇ ਹੀ ਉਹਦੇ ਵਾਸਤੇ ਸਾਈਨ ਅਪ ਕੀਤਾ ਹੈ।
ਕਈ ਜਿਹੜੇ ਅਰਲੀ ਰਿਟਾਇਰਮੈਂਟ ਵਾਸਤੇ ਐਲੀਜੀਬਲ ਨੇ ਉਹ ਇਸ ਕਰਕੇ ਨੇ ਸਾਈਨ ਅਪ ਕਰ ਰਹੇ, ਰਿਪੋਰਟ ਇਹ ਵੀ ਆਈ ਸੀ ਉਹ ਫੀਨਿਕਸ ਪੇਰੋਲ ਸਿਸਟਮ ਤੋਂ ਡਰਦੇ ਆ ਵੀ ਜੇ ਅਸੀਂ ਅਰਲੀ ਰਿਟਾਇਰਮੈਂਟ ਵਾਸਤੇ ਸਾਈਨ ਅਪ ਕਰ ਲਿਆ ਉਹ ਪੇਰੋਲ ਸਿਸਟਮ ਦਾ ਪਿਛਲੇ 10-12 ਸਾਲਾਂ ਤੋਂ ਖਿਲਾਰਾ ਇੰਨਾ ਪਿਆ ਹੋਇਆ ਵੀ ਸਾਡੇ ਪੈਸੇ ਪੂਰੇ ਸਾਨੂੰ ਮਿਲਣਗੇ ਵੀ ਕਿ ਨਹੀਂ, ਸਾਡੀ ਜਿਹੜੀਆਂ ਐਲੀਜੀਬਿਲਿਟੀ ਦੀਆਂ ਕੈਲਕੂਲੇਸ਼ਨਸ ਨੇ ਉਸ ਸਿਸਟਮ ਦੇ ਵਿੱਚ ਜਿਹੜਾ ਸਾਡਾ ਡੇਟਾ ਵੀ ਸਾਡੀ ਸੀਨੀਓਰਿਟੀ ਕਿੰਨੀ ਆ, ਸਾਨੂੰ ਕਦੋਂ ਕਦੋਂ ਕਿਹੜੀ ਕਿਹੜੀ ਪ੍ਰਮੋਸ਼ਨ ਮਿਲੀ, ਸਾਡਾ ਪੇ ਸਕੇਲ ਹੈ ਕਿੰਨਾ, ਉਸ ਕਈਆਂ ਦਾ ਉਹ ਸਿਸਟਮ ਦੇ ਵਿੱਚ ਪ੍ਰੋਪਰਲੀ ਦਰਜ ਨਹੀਂ ਹੋਇਆ। ਕਹਿੰਦੇ ਹਾਲੇ ਤਾਂ ਜਦ ਤੱਕ ਸਰਕਾਰ ਦਾ ਹਿੱਸਾ ਹੈਗੇ ਆ, ਜਦ ਤੱਕ ਬੈਠਿਆਂ ਵਿੱਚ ਫਿੱਟ ਹੋਏ ਉਦੋਂ ਤੱਕ ਤਾਂ ਅਸੀਂ ਸੱਜਿਓ ਖੱਬਿਓ ਸਾਰਾ ਉਹਦੀ ਪੈਰਵਾਈ ਕਰ ਸਕਦੇ ਹਾਂ। ਜਦੋਂ ਇੱਕ ਵਾਰ ਬਾਹਰ ਹੋ ਗਏ, ਜੋ ਰਿਟਾਇਰਮੈਂਟ ਹੀ ਲੈ ਲਈ ਅਰਲੀ, ਤਾਂ ਫਿਰ ਬਾਅਦ 'ਚ ਬੜੀ ਟੇਢੀ ਖੀਰ ਹੋ ਜਾਣੀ।
ਇਹ ਪੇਰੋਲ ਦਾ ਸਿਸਟਮ ਨਹੀਂ, ਪੇਰੋਲ ਦਾ ਰੌਲਾ ਹੈ,
ਇਹ ਪੇਰੋਲ ਦਾ ਰੌਲਾ ਹੈ, ਸਹੀ ਗੱਲ ਆ, ਜਿਹਨੂੰ ਕਿ ਤਬਦੀਲ ਕਰਨ ਲਈ ਸਰਕਾਰ ਹੁਣ ਇੱਕ ਨਵਾਂ ਡੇ ਫੋਰਸ ਸਿਸਟਮ ਉਹਦੇ ਨਾਲ ਉਹਨੂੰ ਤਬਦੀਲ ਕਰਨਾ,
ਉੱਥੇ ਹੋਰ ਪੈਸੇ ਖਰਚਣ,
ਉੱਥੇ ਹੋਰ ਪੈਸੇ ਖਰਚਣਗੇ।
ਇੱਕ ਮੈਸੇਜ ਆਇਆ ਕਹਿੰਦੇ $165 ਦੀ ਕਾਫੀ ਦਾ ਤਾਂ ਕਹਿੰਦੇ ਕੋਈ ਵੱਡਾ ਮਸਲਾ ਨਹੀਂ ਹੋਣਾ ਚਾਹੀਦਾ ਵੀ ਸਰਕਾਰ ਇੰਨੇ ਵੱਡੇ ਵੱਡੇ ਬਜਟ ਪੇਸ਼ ਕਰਦੀ ਹੈ ਤੇ ਟਾਰਗੇਟਸ ਕਦੇ ਅਚੀਵ ਨਹੀਂ ਹੁੰਦੇ। ਪ੍ਰੀਮੀਅਰ ਡੇਵਿਡੀ ਵੀ ਨਾਲ ਇਹਨਾਂ ਦੇ ਵਿਚਾਰ ਮਿਲਦੇ ਨੇ, ਉਹਨਾਂ ਨੇ ਕੱਲ੍ਹ ਐਕਚੁਲੀ ਕਿਹਾ ਹੈ, ਕਹਿੰਦੇ ਤੁਹਾਨੂੰ ਪਤਾ ਵੀ ਇੱਕ ਡਾਕਟਰ ਨੂੰ ਟ੍ਰੇਨ ਕਰਨ ਦੇ ਉੱਤੇ ਕਿੰਨਾ ਖਰਚਾ ਆਉਂਦਾ, $3.5 billion ਸਮਥਿੰਗ ਲਾਈਕ ਦੈਟ ਉਹਨਾਂ ਨੇ ਕਿਹਾ ਵੀ ਇੱਕ ਇੱਕ ਡਾਕਟਰ ਨੂੰ ਟ੍ਰੇਨ ਕਰਨ ਤੇ ਖਰਚਾ ਆਉਂਦਾ ਜੇ ਇੱਥੇ ਅਸੀਂ ਪੜ੍ਹਾ ਕੇ ਡਾਕਟਰ ਤਿਆਰ ਕਰਨੇ ਹੋਣ। ਹੁਣ ਜੇ ਬਾਹਰੋਂ ਡਾਕਟਰ ਆ ਰਿਹਾ ਬਣਿਆ ਬਣਾਇਆ ਤੇ ਕਹਿੰਦੇ ਫਿਰ $165 ਦੀ ਕਾਫੀ ਪਿਲਾ ਕੇ
ਉੱਥੇ ਤੁਸੀਂ ਵੈਸੇ ਹੀ ਜਾ ਕੇ ਸਟਾਲ ਲਾਇਆ ਤੇ ਅਗਲਾ ਕਿ ਤੁਸੀਂ ਮੈਨੂੰ ਕਾਫੀ ਪਿਲਾਈ, ਮੈਂ ਬੜਾ ਮਸ਼ਹੂਰ ਹੋ ਗਿਆ, ਮੈਂ ਆ ਰਿਹਾ ਕੰਮ ਕਰਾਂ,
ਜਾਂ ਤਾਂ ਇੱਦਾਂ ਨਾ ਵੀ ਮੈਂ ਕਾਫੀ ਤੁਹਾਨੂੰ ਤਾਂ
ਵੀ ਉੱਥੇ ਤੁਸੀਂ ਵੈਸੇ ਹੀ ਜਾ ਕੇ ਸਟਾਲ ਲਾਇਆ ਤੇ ਅਗਲਾ ਕਿ ਵੀ ਤੁਸੀਂ ਮੈਨੂੰ ਕਾਫੀ ਪਿਲਾਈ, ਮੈਂ ਬੜਾ ਮਸ਼ਹੂਰ ਹੋ ਗਿਆ, ਮੈਂ ਆ ਰਿਹਾ ਕੰਮ ਕਰਾਂ,
ਜਾਂ ਤਾਂ ਇੱਦਾਂ ਨਾ ਵੀ ਮੈਂ ਕਾਫੀ ਤੁਹਾਨੂੰ ਤਾਂ ਦੇਣੀ ਮੁਫਤ ਦੇ ਵਿੱਚ,
ਜਾਂ
ਪਹਿਲਾਂ ਸਾਈਨ ਕਰੋ ਅਗਰੀਮੈਂਟ ਕਿ ਜੇ ਤੁਸੀਂ ਅਗਰੀਮੈਂਟ ਸਾਈਨ ਕਰੋਗੇ ਵੀ ਆ ਕਾਫੀ ਪੀਂਦਿਆਂ ਸਾਰ ਹੀ ਤੁਸੀਂ ਆਪਣੇ ਬਸਤੇ ਵਗੈਰਾ ਪੈਕ ਕਰਕੇ ਤੁਸੀਂ ਬ੍ਰਿਟਿਸ਼ ਕੋਲੰਬੀਆ ਮੂਵ ਹੋ ਜਾਓਗੇ ਤੇ ਉਹਨੇ ਸਾਈਨ ਕਰਤੇ, ਹਾਂ ਵੀ ਮੈਂ ਕਾਫੀ ਜ਼ਰੂਰ ਪੀਣੀ ਹੈ, ਤੁਹਾਡੀ ਬੜੀ ਸੋਹਣੀ ਕਾਫੀ ਲੱਗਦੀ ਹੈ
ਡਾਕਟਰ ਨੇ,
ਜੇ ਤੁਸੀਂ ਕਹੋ
ਡਾਕਟਰ ਨੇ ਕਹਿ ਦੇਣਾ ਟਰੱਕ ਇੱਥੇ ਖੜਾ ਦਾ ਖੜਾ ਮੈਂ ਹੀ ਖਰੀਦਦਾ ਤੇ ਤੂੰ ਸਾਈਨ ਕਰ ਵੀ ਤੂੰ ਇੱਥੇ ਹੀ ਕੰਮ ਕਰੇਗਾ ਮੇਰੇ ਲਈ। ਪਰ ਕਮਾਲ ਆ, ਦੇਖੋ ਚੱਕਰ ਇਹ ਆ ਵੀ ਜਿਹੜੇ ਇੱਦਾਂ ਦੇ ਛੋਟੇ ਛੋਟੇ ਖਰਚੇ ਨੇ ਨਾ, ਜੇ ਇੱਕ ਇੱਕ ਬੂੰਦ ਨਾਲ ਘੜਾ ਭਰਦਾ ਹੈ ਤਾਂ ਇੱਕ ਇੱਕ ਬੂੰਦ ਸਿਮਰਨ ਨਾਲ ਘੜਾ ਖਾਲੀ ਵੀ ਹੋ ਜਾਂਦਾ।
ਇਹ ਘੜਾ ਭਰ ਗਿਆ ਲੱਗਦਾ ਵੀ ਜੀ,
ਇਹ ਘੜਾ ਤੇ ਖਾਲੀ ਹੋਈ ਜਾ ਰਿਹਾ ਨਾ,
ਕਹਿੰਦੇ ਨੇ
ਦੂਜੇ ਪਾਸੇ ਨੂੰ। ਅਸਲ ਜੀ ਐਂ ਕਰੀਏ, 8 ਵਜ ਗਏ ਨੇ
ਜੀ
ਤੇ ਘੰਟਾ ਵੀ ਭਰ ਗਿਆ ਤੇ ਹੁਣ ਖਬਰਾਂ ਦਾ ਤਾਜ਼ਾ ਲਾਈਵ ਬੁਲੇਟਿਨ ਸੁਣਦੇ ਹਾਂ ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਵਿੱਚ ਕੁਝ ਤਬਦੀਲੀਆਂ ਸਰਕਾਰ ਨੇ ਅਨਾਊਂਸ ਕੀਤੀਆਂ ਉਹਦੇ ਬਾਰੇ ਗੱਲ ਕਰਨੀ ਹੈ। ਜਿਹੜਾ ਟੋਰੋਂਟੋ ਦੇ ਵਿੱਚ ਸੋਨਾ ਚੋਰ ਸੀ ਜਿਹਨੇ ਕਿ ਆਪਣੇ ਦੋਸ਼ ਕਬੂਲ ਕਰ ਲਏ ਸੀ ਉਹਨੂੰ ਸਜ਼ਾ ਸੁਣਾਈ ਗਈ ਆ ਬ੍ਰੈਂਪਟਨ ਦੀ ਅਦਾਲਤ ਦੇ ਵਿੱਚ, ਗੱਲ ਉਹਦੇ ਬਾਰੇ ਵੀ ਕਰਨੀ
ਸੁਨਹਿਰੀ ਚੋ।
ਬਸ ਜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੁਝ ਤਬਦੀਲੀਆਂ ਬਾਰੇ ਕੁਝ ਜਾਣਕਾਰੀ, 6 ਐਂਟੀਸੀਪੇਟਿਡ ਰੈਗੂਲੇਟਰੀ ਨੋਟਿਸਿਸ ਪੋਸਟ ਕੀਤੇ ਗਏ ਨੇ ਸਰਕਾਰ ਵੱਲੋਂ ਆਪਣੀ ਵੈਬਸਾਈਟ ਤੇ, ਜਿਨ੍ਹਾਂ ਦੇ ਵਿੱਚ ਸਟੱਡੀ ਤੇ ਵਰਕ ਪਰਮਿਟਸ ਨੂੰ ਸਟ੍ਰੀਮਲਾਈਨ ਕਰਨ ਸੰਬੰਧੀ ਇੱਕ ਪੋਸਟ ਪਾਈ ਗਈ ਆ, ਅਸਾਈਲਮ ਰਿਫੋਰਮ ਸੰਬੰਧੀ ਇੱਕ ਪੋਸਟ ਆ, ਫੈਡਰਲ ਇਕਨੋਮਿਕ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਮਾਡਰਨਾਈਜ਼ ਕਰਨ ਬਾਰੇ ਉਹਦੇ ਵਿੱਚ ਪੋਸਟ ਹੈ। ਦੇਖੋ ਡੀਟੇਲਸ ਅਜੇ ਬੜੀਆਂ ਘੱਟ ਨੇ ਪਰ ਇੱਕ ਤਰ੍ਹਾਂ ਸਰਕਾਰ ਨੇ ਸੰਕੇਤ ਦੇ ਦਿੱਤਾ ਕਿ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਚੇਂਜਿਸ ਕਿਹੋ ਜਿਹੇ ਆਉਣਗੇ। ਸਾਨੂੰ ਪਤਾ ਬਿੱਲ ਇੱਕ ਪਾਸ ਹੋ ਚੁੱਕਾ, ਅਸਾਈਲਮ ਦੀਆਂ ਅਰਜ਼ੀਆਂ ਨੂੰ ਕਹਿ ਲਓ ਕਿ ਵੱਡਾ ਗਰੁੱਪ ਦਾ ਗਰੁੱਪ ਉਹਦਾ ਕੈਂਸਲੇਸ਼ਨਸ ਦਾ, ਉਹਦੇ ਬਾਰੇ ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਆ। ਪਰ ਜਿਹੜੀ ਇੱਕ ਤਬਦੀਲੀ ਇਹਦੇ ਵਿੱਚੋਂ ਇੱਕ ਜਿਹੜੀ ਸਿੱਧੇ ਸਿੱਧੇ ਤੌਰ 'ਤੇ ਹਾਈਲਾਈਟ ਹੋ ਰਹੀ ਆ ਉਹ ਹੈ ਕਿ ਤਿੰਨ ਵੱਖੋ ਵੱਖਰੇ ਇਮੀਗ੍ਰੇਸ਼ਨ ਜਿਹੜੇ ਸਕਿੱਲਡ ਇਮੀਗ੍ਰੇਸ਼ਨ ਪ੍ਰੋਗਰਾਮਸ ਨੇ ਫੈਡਰਲ ਸਰਕਾਰ ਦੇ, ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਸਾਂਝਾ ਪ੍ਰੋਗਰਾਮ ਕੋਈ ਸਰਕਾਰ ਲਾਂਚ ਕਰਨ ਦੀ ਕਵਾਇਦ ਦੇ ਵਿੱਚ ਆ।
ਸੋ ਜਿਹੜੇ ਇਕਨੋਮਿਕ ਇਮੀਗ੍ਰੈਂਟਸ ਨੇ ਉਹਨਾਂ ਦੇ ਵਿੱਚ ਪ੍ਰਮੁੱਖ ਤੌਰ 'ਤੇ ਜਿਹੜੀਆਂ ਇਸ ਵੇਲੇ ਤਿੰਨ ਸਟ੍ਰੀਮਸ ਨੇ, ਫੈਡਰਲ ਸਕਿੱਲ ਵਰਕਰਸ, ਫੈਡਰਲ ਸਕਿੱਲ ਟ੍ਰੇਡਸ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ।
ਜੀ,
ਇਹਨਾਂ ਤਿੰਨੋਂ ਸਟ੍ਰੀਮਸ ਨੂੰ ਕਹਿ ਰਹੇ ਨੇ ਵੀ ਹੁਣ ਅਮੈਲਕਮੇਟ ਕਰਕੇ, ਸੋ ਇਹਨਾਂ ਨੂੰ ਖਤਮ ਕਰਕੇ ਇਹਨਾਂ ਦੀ ਥਾਂ 'ਤੇ ਇੱਕ ਸਟ੍ਰੀਮ ਬਣਾ ਦਿੱਤੀ ਜਾਏਗੀ ਜੋ ਕਿ ਇੱਕ ਹਾਈਲੀ ਸਕਿੱਲਡ ਇਮੀਗ੍ਰੇਸ਼ਨ ਕਲਾਸ ਸਟ੍ਰੀਮ ਹੋਏਗੀ ਕੋਈ। ਸੋ ਇਹਦੀਆਂ ਜਿਹੜੀਆਂ ਡੀਟੇਲਸ ਨੇ ਅਜੇ ਉਹ ਬਹੁਤ ਘੱਟ ਨੇ, ਪਰ ਇਸ ਤਰ੍ਹਾਂ ਦੀ ਕੋਈ ਤਬਦੀਲੀ 'ਤੇ ਵਿਚਾਰ ਕੀਤਾ ਜਾ ਰਿਹਾ ਸਰਕਾਰ ਵੱਲੋਂ?
ਜੋ ਬਾਸੂ ਜੀ, ਇਹਨੂੰ ਜਿੰਨੀ ਕੁ ਅਜੇ ਡੀਟੇਲ ਹੈਗੀ ਉਹਨੂੰ ਪੜ੍ਹ ਕੇ ਸਮਝ ਤਾਂ ਇਹ ਪੈਂਦੀ ਹੈ ਵੀ ਦੇਖੋ ਕਰੰਟ ਸਿਸਟਮ ਕੀ ਆ, ਕਿ ਜਿਹੜੇ ਆ ਤਿੰਨ ਤੁਸੀਂ ਸਟ੍ਰੀਮਸ ਦਾ ਨਾਮ ਲਿਆ ਇਹਦੇ ਵਿੱਚ ਜਿਹੜੀ ਪ੍ਰੋਫਾਈਲ ਪਈ ਹੁੰਦੀ ਆ, ਤੁਹਾਡੇ ਵਰਕ ਐਕਸਪੀਰੀਅੰਸ ਦੇ, ਐਜੂਕੇਸ਼ਨ ਦੇ, ਲੈਂਗੁਏਜ ਦੇ ਪੁਆਇੰਟਸ ਉਹਦੇ ਵਿੱਚ ਮਿਲਦੇ ਨੇ। ਪੁਆਇੰਟਸ ਦੇ ਆਧਾਰ 'ਤੇ ਜਦੋਂ ਡਰਾਅ ਹੁੰਦਾ ਤਾਂ ਉਸ ਡਰਾਅ ਦੇ ਵਿੱਚ ਉਸ ਪੁਆਇੰਟ ਦੀ ਕੱਟ ਆਫ ਤੋਂ ਉੱਪਰ ਜਿਹਦੇ ਜਿਹਦੇ ਪੁਆਇੰਟਸ ਹੁੰਦੇ ਨੇ ਉਹਨਾਂ ਨੂੰ ਇਨਵੀਟੇਸ਼ਨ ਭੇਜ ਦਿੱਤਾ ਜਾਂਦਾ ਵੀ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀ ਦੇ ਦਿਓ। ਪਰ ਜਿਹੜੀ ਆ ਤਬਦੀਲੀ ਵੀ ਤਿੰਨ ਸਟ੍ਰੀਮਸ ਨੂੰ ਇਕੱਠਿਆਂ ਕਰਕੇ ਇੱਕ ਹਾਈ ਸਕਿੱਲਡ ਇਮੀਗ੍ਰੇਸ਼ਨ ਕਲਾਸ ਜਿਹੜੀ ਤਿਆਰ ਕਰਨੀ ਆ, ਇਹਦਾ ਮਤਲਬ ਫਿਰ ਇਹ ਹੋਇਆ ਕਿ ਜੇ ਕੈਨੇਡੀਅਨ ਐਕਸਪੀਰੀਅੰਸ ਵਾਲੀ ਕਲਾਸ ਨੂੰ ਵੀ ਜੇ ਪਾਸੇ ਰੱਖਣਾ ਤਾਂ ਜੇ ਮਤਲਬ ਕੋਈ ਟੈਂਪਰੇਰੀ ਵਰਕਰ ਕੈਨੇਡਾ ਦੇ ਵਿੱਚ ਵਰਕ ਪਰਮਿਟ 'ਤੇ ਕੰਮ ਕਰ ਰਿਹਾ, ਹੁਣ ਉਹਦਾ ਐਕਸਪੀਰੀਅੰਸ ਬਣਦਾ ਪਿਆ, ਉਹ ਐਕਸਪੀਰੀਅੰਸ ਬੰਦਾ ਤਾਂ ਬਣਾਉਂਦਾ ਸੀ ਕਿ ਜੀ ਇਹਦਾ ਮੈਨੂੰ ਆਪਣੀ ਪੀ ਆਰ ਦੇ ਵਿੱਚ ਫਾਇਦਾ ਹੋਏਗਾ, LMIE ਵਾਲਾ ਕੰਮ ਤਾਂ ਹੀ ਇੰਨਾ ਚੱਲਿਆ ਸੀ। ਸੋ ਕੀ ਹੁਣ ਕੈਨੇਡੀਅਨ ਐਕਸਪੀਰੀਅੰਸ ਵਾਲਾ ਵਿਅਕਤੀ ਵੀ ਪੂਲ ਦੇ ਵਿੱਚ, ਜਿਹੜਾ ਇੱਕ ਸਿੰਗੂਲਰ ਇੱਕ ਨਵਾਂ ਪੂਲ ਬਣੇਗਾ ਵੱਡਾ, ਉਹਦੇ ਵਿੱਚ ਕਿਸੇ ਇੰਟਰਨੈਸ਼ਨਲ ਬਾਹਰ ਬੈਠੇ ਦੁਨੀਆ ਦੇ ਕਿਸੇ ਹੋਰ ਹਿੱਸੇ ਵਿੱਚ ਬੈਠੇ ਉਸੇ ਹੀ ਪ੍ਰੋਫਾਈਲ ਵਾਲੇ ਵਿਅਕਤੀ ਨਾਲ ਕੰਪੀਟ ਕਰੇਗਾ ਫਿਰ?
ਯਾ, ਲੱਗਦਾ ਤਾਂ ਇੱਦਾਂ ਹੀ ਆ, ਕਿਉਂਕਿ ਜਿਹੜੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਵੀ ਖਤਮ ਕੀਤਾ ਜਾ ਰਿਹਾ ਅਕੋਰਡਿੰਗ ਟੂ ਦਿਸ ਨੋਟਿਸ। ਪਰ ਮੋਸਟ ਲਾਈਕਲੀ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕੋਈ ਫੋਰਨ ਵਰਕਰਸ ਨੇ ਜਾਂ ਈਵਨ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਦੇ ਕੋਲ ਕੈਨੇਡੀਅਨ ਐਕਸਪੀਰੀਅੰਸ ਆ, ਉਹਨਾਂ ਵਾਸਤੇ ਮੇ ਬੀ ਫਿਰ ਕੋਈ ਹੋਰ ਵੱਖਰੀਆਂ ਸਟ੍ਰੀਮ ਸ਼ੁਰੂ ਕੀਤੀਆਂ ਜਾਣ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਕੈਨੇਡਾ ਕੋਈ ਸਪੈਸ਼ਲ ਐਡਵਾਂਟੇਜ ਨਾ ਦੇਵੇ ਫੋਰ ਕੈਨੇਡੀਅਨ ਐਕਸਪੀਰੀਅੰਸ, ਕਿਉਂਕਿ ਹਮੇਸ਼ਾ ਇਹ ਕਿਹਾ ਜਾਂਦਾ ਕਿ ਜਿਹੜੇ ਲੋਕ ਇੱਥੇ ਹੈਗੇ ਨੇ ਅਸੀਂ ਉਹਨਾਂ ਨੂੰ ਤਰਜੀਹੀ ਤੌਰ 'ਤੇ ਪਹਿਲਾਂ ਪੱਕਾ ਕਰਾਂਗੇ,
ਜਿਹੜਾ
ਉਹਨਾਂ ਵਾਸਤੇ ਜਿਹੜੀ ਪੈਥਵੇ ਟੂ ਪਰਮਾਨੈਂਟ ਰੈਜ਼ੀਡੈਂਸ ਆ ਵੀ ਅਸੀਂ ਉਹਨੂੰ ਤਰਜੀਹ ਦੇਵਾਂਗੇ।
ਵਾਸੂ ਜੀ, ਜਿਹੜਾ ਬੰਦਾ ਬਾਹਰੋਂ ਆਉਂਦਾ ਜਦੋਂ ਜੋਬ ਅਪਲਾਈ ਕਰਦਾ ਉਹਨੂੰ ਕਹਿੰਦੇ ਕੈਨੇਡੀਅਨ ਐਕਸਪੀਰੀਅੰਸ ਲਿਆ, ਤੁਹਾਡੇ ਕੋਲ ਆਪਣਾ ਇਸ ਕੰਮ ਦਾ ਤਜਰਬਾ ਤਾਂ ਹੈ, ਸੋਰੀ ਯੂ ਡੋਂਟ ਹੈਵ ਕੈਨੇਡੀਅਨ ਐਕਸਪੀਰੀਅੰਸ, ਤਾਂ ਇਮੀਗ੍ਰੇਸ਼ਨ ਸਿਸਟਮ ਯੂ ਆਰ ਰਾਈਟ ਇਹੋ ਜਿਹੇ ਹਾਲਾਤ ਨਹੀਂ ਪੈਦਾ ਕਰੇਗਾ ਕਿ ਜਿਹੜਾ ਬੰਦਾ ਕਹਿੰਦਾ ਆਈ ਡੂ ਹੈਵ ਕੈਨੇਡੀਅਨ ਐਕਸਪੀਰੀਅੰਸ ਉਹਨੂੰ ਤੁਸੀਂ ਕਹਿ ਦਿਓ ਕਿ ਤੁਹਾਨੂੰ ਅਸੀਂ ਪੀ ਆਰ ਨਹੀਂ ਦੇਣੀ।
ਬਿਲਕੁਲ। ਸੋ ਇਹ ਵਿਜੇ ਜੀ, ਇਹਦੀਆਂ ਜੇ ਡੀਟੇਲਸ ਘੱਟ ਨੇ, ਸੋ ਡੀਟੇਲਸ ਆਉਣਗੀਆਂ, ਪਰ ਇਸ ਤੋਂ ਇਹ ਸਮਝ ਜ਼ਰੂਰ ਪੈਂਦੀ ਹੈ ਗੱਲ ਕਿ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਜਿਹੜੀਆਂ ਖਾਮੀਆਂ ਸਨ, ਜਿਹੜੀਆਂ ਲੂਪ ਹੋਲ ਸਨ, ਉਹ ਸਰਕਾਰ ਹੁਣ ਉਹਨਾਂ ਨੂੰ ਰੈਕਗਨਾਈਜ਼ ਕਰ ਰਹੀ ਆ ਤੇ ਉਹਨਾਂ ਨੂੰ ਰਿਫੋਰਮ ਕਰਨ ਦੀ, ਉਹਨਾਂ ਨੂੰ ਤਬਦੀਲ ਕਰਨ ਦੀ, ਉਹਨਾਂ 'ਚ ਕੋਈ ਤਬਦੀਲੀਆਂ, ਚੰਗੀਆਂ ਤਬਦੀਲੀਆਂ ਲਿਆਉਣ ਦੀ ਐਟਲੀਸਟ ਕੋਸ਼ਿਸ਼ ਸਰਕਾਰ ਵੱਲੋਂ ਹੁਣ ਕੀਤੀ ਜਾ ਰਹੀ ਹੈ। ਸੋ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਲੈਣਾ ਡੀ ਐਪ, ਅਸੀਂ ਆਫ ਏਅਰ ਵੀ ਗੱਲ ਕਰਦੇ
ਸੀ,
ਉਹਨਾਂ ਦੀ ਬੜੀ ਆਲੋਚਨਾ ਹੋ ਰਹੀ ਹੈ, ਉਹਨਾਂ ਨੂੰ ਬੁਰਾ ਭਲਾ ਕਿਹਾ ਜਾ ਰਿਹਾ, ਹਾਊਸ ਆਫ ਕਾਮਨਸ ਦੇ ਵਿੱਚ ਕੰਸਰਵੇਟਿਵਸ ਉਹਨਾਂ 'ਤੇ ਨਿਸ਼ਾਨਾ ਕੱਸ ਰਹੇ ਨੇ,
ਉਹਨਾਂ ਨੇ ਨਿਕੰਮਾ ਸਿਸਟਮ ਇਨਹੈਰਿਟ ਕੀਤਾ।
ਹਾਂ, ਸੋ ਉਹਨਾਂ ਨੂੰ ਬਾਰ ਬਾਰ ਇਹ ਕਿਹਾ ਜਾ ਰਿਹਾ ਕਿ ਜੀ ਮਾਰ ਕਾਰਨੀ ਨੂੰ ਚਾਹੀਦਾ ਕਿ ਲੈਣਾ ਡੀ ਐਪ ਨੂੰ ਫਾਇਰ ਕਰ ਦੇਣ, ਲੈਣਾ ਡੀ ਐਪ ਤਾਂ ਕੰਪੀਟੈਂਟ ਨਹੀਂ ਹੈਗੇ। ਸੋ ਲੈਣਾ ਡੀ ਐਪ ਚੁੱਪ ਚੁਪੀਤੇ ਬੈਕਗਰਾਉਂਡ ਦੇ ਵਿੱਚ ਆਪਣਾ ਕੰਮ ਕਰ ਰਹੇ ਨੇ।
ਜੀ ਜੀ।
ਸੋ ਉਹਨਾਂ ਵੱਲੋਂ ਕਈ ਚੇਂਜਸ ਕੀਤੇ ਜਾ ਰਹੇ ਨੇ, ਪਰ ਜਿਹੜੀ ਤੁਸੀਂ ਗੱਲ ਕੀਤੀ ਸੀ ਇਨਹੈਰਿਟਿਡ ਆ ਬੈਡ ਸਿਸਟਮ, ਸੋ ਜਿਹਦੇ ਵਾਸਤੇ ਕਿਸੇ ਨੂੰ ਕਸੂਰਵਾਰ ਠਹਿਰਾਉਣਾ ਤੇ ਮੇ ਬੀ ਸ਼ੌਨ ਫਰੇਜ਼ਰ ਨੂੰ ਜਾਂ ਮਾਰਕ ਮਿਲਰ ਨੂੰ,
ਜਿਹੜੇ ਕੁਝ ਹੱਦ ਤੱਕ ਥੋੜ੍ਹਾ
ਮਾਰਕ ਮਿਲਰ ਵੀ, ਸੋ ਜਿਹਨਾਂ ਨੇ ਜਿਹੜੇ ਇਹਨਾਂ ਤੋਂ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਰਹੇ ਨੇ, ਸੋ ਜਾਂ ਫਿਰ ਜਸਟਿਨ ਟਰੂਡੋ ਜਿਹੜੇ ਉਹਨਾਂ ਦੇ ਲੀਡਰ ਰਹੇ ਨੇ। ਸੋ ਉਹ ਜਿਹੜੇ ਪੁਰਾਣੀਆਂ ਪਾਲਿਸੀਜ਼, ਜੋ ਪੁਰਾਣੀ ਜੋ ਗਲਤੀਆਂ ਹੋਈਆਂ ਨੇ ਉਹ ਇਨਹੈਰਿਟ ਕੀਤੀਆਂ ਨੇ ਲੈਣਾ ਡੀ ਐਪ ਨੇ। ਸੋ ਲੈਣਾ ਡੀ ਐਪ ਨੇ ਐਸ ਸੱਚ ਕੋਈ ਇੱਦਾਂ ਦੀ ਕੋਈ ਪਾਲਿਸੀ ਨਹੀਂ ਅਨਾਊਂਸ ਕੀਤੀ ਆਪਣੇ ਪੱਧਰ ਤੇ ਜਿਹਦੀ ਆਪਾਂ ਸਿੱਧੇ ਤੌਰ ਤੇ ਆਲੋਚਨਾ ਕਰ
ਸਕੀਏ, ਜਿਹਦੇ
ਕਰਕੇ ਖਿਲਾਰਾ ਪੈ ਗਿਆ,
ਖਿਲਾਰਾ ਸਮੇਟਣ ਵਾਲੇ ਪਾਸੇ ਤੁਰੇ ਹੋਏ।
ਸੋ ਉਹਨਾਂ ਦੀ ਆਲੋਚਨਾ ਇਸ ਗੱਲ ਤੇ ਹੋ ਰਹੀ ਆ ਵੀ ਉਹ ਖਿਲਾਰੇ ਨੂੰ ਛੇਤੀ ਨਹੀਂ ਸਮੇਟ ਰਹੇ, ਉਹ ਖਿਲਾਰਾ ਹੈ ਹੀ ਇੰਨਾ ਜ਼ਿਆਦਾ
ਝਾੜੂ ਛੋਟਾ।
ਹਾਂ, ਉਹ ਕਹਿੰਦੇ ਮੈਂ ਹੌਲੀ ਹੌਲੀ ਕੰਮ ਕਰ ਰਹੀ ਹਾਂ ਬੈਕਗਰਾਊਂਡ ਤੇ, ਸੋ ਮੇ ਬੀ ਸ਼ੀ ਇਜ਼ ਨਾਟ ਅ ਵੈਰੀ ਕੰਪੀਟੈਂਟ ਸਪੀਕਰ, ਬਹੁਤ ਇਫੈਕਟਿਵ ਸਪੀਕਰ ਨਹੀਂ ਹੈਗੇ, ਉਹਨਾਂ ਨੂੰ ਆਪਣੀ ਗੱਲ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਾਇਦ ਕਮਿਊਨੀਕੇਟ ਨਹੀਂ ਕਰਨੀ ਆਉਂਦੀ,
ਭਾਸ਼ਾ ਨਹੀਂ ਵਰਦੇ।
ਸੋ ਉਸ ਕਰਕੇ ਉਹਨਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ, ਪਰ ਬੈਕਗਰਾਊਂਡ ਦੇ ਵਿੱਚ ਹੁਣ ਸਮਝ ਆਉਂਦੀ ਹੈ ਵੀ ਕਾਫੀ ਚੇਂਜਸ ਜਿਹੜੇ ਨੇ ਉਹ ਪਲਾਨ ਕੀਤੇ ਜਾ ਰਹੇ ਨੇ, ਜੋ ਕਿ ਚੰਗੀ ਗੱਲ ਆ। ਸਾਡਾ ਇਮੀਗ੍ਰੇਸ਼ਨ ਸਿਸਟਮ, ਇਟ ਨੀਡਿਡ ਅ ਬਿਗ ਰਿਫਾਰਮ ਯੈਸਟਰਡੇ, ਵੀ ਆਰ ਆਲਰੇਡੀ
ਉਹਦੀ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਤਾਂ ਕਰਨੀ ਆ। ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਇਹ ਨਹੀਂ ਹੋਣਾ ਵੀ ਅੱਜ ਅਰਜ਼ੀ ਕੈਂਸਲ ਹੋਈ ਕੱਲ੍ਹ ਨੂੰ ਹੀ ਹੋ ਗਈ, ਉਹ ਵੀ ਬੈਕਲੌਗ ਬੜਾ ਜ਼ਬਰਦਸਤ ਹੋਏਗਾ। ਸੋ ਸਰਕਾਰ ਉਧਰਲੇ ਪਾਸੇ ਨੂੰ ਵੀ ਇਹ ਲੱਗੀ ਹੋਈ ਆ ਕਿ ਅਸਾਈਲਮ ਪਹਿਲਾਂ ਕੀ ਹੁੰਦਾ ਸੀ, ਜੇ ਕਿਸੇ ਦੀ ਅਸਾਈਲਮ ਦੀ ਅਰਜ਼ੀ ਕੈਂਸਲ ਹੁੰਦੀ ਸੀ, ਜਿਹੜਾ ਉਹਨਾਂ ਨੂੰ ਮਿਲਿਆ ਹੋਇਆ ਵਰਕ ਪਰਮਿਟ ਹੁੰਦਾ ਸੀ ਉਹ ਵੀ ਨਾਲ ਦੀ ਨਾਲ ਹੀ ਕੈਂਸਲ ਹੋ ਜਾਂਦਾ ਸੀ। ਹੁਣ ਉਹ ਵਰਕ ਪਰਮਿਟ ਦੇ ਵਿੱਚ ਐਕਸਟੈਂਸ਼ਨ ਮਿਲ ਜਾਣੀ ਹੈ ਜਾਂ ਵਰਕ ਪਰਮਿਟ ਗ੍ਰਾਂਟ ਕਰ ਦਿੱਤਾ ਜਾਏਗਾ, ਕਿਉਂਕਿ ਸਰਕਾਰ ਨੂੰ ਇਹ ਵੀ ਜਿਹੜਾ ਬੰਦਾ ਕੰਮ 'ਤੇ ਲੱਗਿਆ ਹੋਇਆ ਉਹ ਫਿਰ ਸਿਸਟਮਸ ਦੇ ਉੱਪਰ ਘੱਟ ਬੋਝ ਬਣੇਗਾ।
ਯਾ ਅਤੇ ਉਹ ਤਾਂ ਇੱਕ ਚੰਗੀ ਲੋਜੀਕਲ ਗੱਲ ਹੈ,
ਲੋਜੀਕਲ
ਕਿ ਸਿਸਟਮ 'ਤੇ ਬੋਝ ਬਣਨ ਤੋਂ ਬਿਹਤਰ ਹੈ ਕਿ ਕੰਮ ਹੀ ਕਰੀ ਜਾਓ, ਇਕਾਨਮੀ ਦੇ ਵਿੱਚ ਕੋਈ ਯੋਗਦਾਨ ਹੀ ਪਾਓ।
ਅਤੇ ਸਿਸਟਮ 'ਤੇ ਬੋਝ ਬਣਨ ਦਾ ਕਾਰਨ ਇਹ ਬਣਦਾ ਸੀ ਕਿ ਜਦੋਂ ਤੁਹਾਨੂੰ ਅਸਾਈਲਮ ਕਲੇਮੈਂਟ ਵਾਲਾ ਸਟੇਟਸ ਮਿਲ ਗਿਆ ਜਾਂ ਈਵਨ ਤੁਹਾਡੀ ਅਰਜ਼ੀ ਵੀ ਲੱਗੀ ਹੋਈ ਆ, ਤਾਂ ਜਿਹੜੇ ਉਸ ਜਿਹੜੇ ਉਹ ਪ੍ਰਿਸਕ੍ਰਾਈਬਡ ਬੈਨੀਫਿਟਸ ਨੇ ਜਿਹੜੇ ਕਿ ਅਸਾਈਲਮ ਦੀ ਅਰਜ਼ੀ ਲਾਉਣ ਵਾਲੇ ਨੂੰ ਮਿਲਦੇ ਨੇ ਉਹ ਮਿਲਣੇ ਸ਼ੁਰੂ ਹੋ ਜਾਂਦੇ ਸੀ,
ਬਿਲਕੁਲ,
ਕਿਉਂਕਿ ਵਰਕ ਪਰਮਿਟ ਤਾਂ ਉਦੋਂ ਵੀ ਨਾਲ ਮਿਲਦਾ ਸੀ। ਪਰ ਤੁਹਾਨੂੰ ਵਰਕ ਪਰਮਿਟ ਮਿਲਣ ਦੇ ਨਾਲ ਹੀ ਉਹ ਬੈਨੀਫਿਟ ਨਹੀਂ ਸੀ ਕੱਟੇ ਜਾਂਦੇ। ਜਾਂ ਤਾਂ ਹੁੰਦਾ ਕਿ ਜਦ ਤੱਕ ਵਰਕ ਪਰਮਿਟ ਨਹੀਂ ਮਿਲ ਰਿਹਾ 2 ਜਾਂ 3 ਮਹੀਨੇ ਜਾਂ 4 ਮਹੀਨੇ ਬੈਨੀਫਿਟ ਮਿਲਣਗੇ, ਵਰਕ ਪਰਮਿਟ ਮਿਲ ਗਿਆ ਤਾਂ ਜਿਵੇਂ ਬਾਕੀ ਦੇ ਲੋਕ ਨੇ ਜਦੋਂ ਵੀ ਤੁਸੀਂ ਕੰਮ ਕਰ ਸਕਦੇ ਹੋ ਕੰਮ ਕਰਕੇ ਕਮਾਓ ਅਤੇ ਖਾਓ, ਉਹ ਨਹੀਂ ਸੀ ਹੋ ਰਿਹਾ। ਹੁਣ ਉਹ ਵੀ ਤਬਦੀਲੀ ਹੈਗੀ ਹੈ ਜਿਹੜੀ ਉਹ ਹੋ ਜਾਣੀ ਆ। ਸੋ ਦੇਖਦੇ ਹਾਂ ਹੋਰ ਕੀ ਚੇਂਜਿਸ ਆਉਂਦੇ ਆ। ਸੋ ਜੀ ਕੁਇਕਲੀ ਗੱਲ ਕਰੀਏ ਜੋ 17 ਅਪ੍ਰੈਲ 2023 ਨੂੰ ਟੋਰੋਂਟੋ ਦੇ ਹਵਾਈ ਅੱਡੇ ਤੋਂ ਸੋਨਾ ਚੋਰੀ ਹੋਇਆ ਸੀ। ਸਵਿਟਜ਼ਰਲੈਂਡ ਤੋਂ ਆਇਆ ਸੋਨਾ, ਇਹ ਤਕਰੀਬਨ 400 ਕਿਲੋ ਤੋਂ ਵੀ ਵੱਧ ਇਹਦਾ ਇਹਦੀ ਕੁਆਂਟਿਟੀ ਸੀਗੀ ਉਸ ਵੇਲੇ ਦਾ। ਇਹਦਾ ਜਿਹੜਾ ਜੋ ਪ੍ਰਾਈਸ ਸੀਗੀ ਸੋਨੇ ਦੀ ਉਹ $22 million ਬਣਦੀ ਸੀ, $2.5 million ਉਸ ਕੰਟੇਨਰ ਦੇ ਵਿੱਚ ਕੈਸ਼ ਵੀ ਸੀ, ਜਿਹਨੂੰ ਕਿ ਏਅਰ ਕੈਨੇਡਾ ਦੇ ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਵੇਅਰ ਹਾਊਸ ਦੇ ਵਿੱਚੋਂ ਸੀ ਫੂਡ ਦੀ ਇੱਕ ਪਰਚੀ ਦਿਖਾ ਕੇ, ਸੀ ਫੂਡ ਦੀ ਸ਼ਿਪਮੈਂਟ ਦੀ ਪਰਚੀ ਦਿਖਾ ਕੇ,
ਚਲਾਨ ਦਿਖਾ ਕੇ, ਵੇ ਬਿਲ,
ਹਾਂ ਵੇ ਬਿਲ ਦਿਖਾ ਕੇ ਜਿਹੜੇ ਚੋਰ ਸੀ ਉੱਥੋਂ ਇਹ ਵਾਲਾ ਕੰਟੇਨਰ ਲੱਦ ਕੇ ਲੈ ਗਏ ਸੀ।
ਤੇ ਉਹ ਜਿਹੜਾ ਸੀ ਫੂਡ ਦਾ ਕੰਟੇਨਰ ਸੀ ਉਹ ਇੱਕ ਦਿਨ ਪਹਿਲਾਂ ਆਲਰੇਡੀ ਪਿਕਅਪ ਹੋ ਚੁੱਕਿਆ,
ਕਲੇਮ ਹੋ ਚੁੱਕਿਆ ਸੀ। ਉਹ ਵੇ ਬਿਲ ਅਸਲੀ ਸੀ ਪਰ ਉਸ ਵੇ ਬਿਲ ਦੇ
ਪੁਰਾਣਾ ਸੀ,
ਜਿਹੜਾ ਪੁਰਾਣਾ ਸੀ ਯੂਜ ਵੇ ਬਿਲ ਸੀ। ਸੋ ਸੀ ਫੂਡ ਵਾਲਾ ਵੇ ਬਿਲ ਦਿਖਾ ਕੇ ਸੋਨਾ ਚੋਰੀ ਹੋ ਜਾਂਦਾ। ਤੇ ਸਾਨੂੰ ਪਤਾ ਵੀ ਉਸ ਤੋਂ ਬਾਅਦ ਜਦੋਂ ਪੁਲਿਸ ਨੇ 20 ਆਪਰੇਸ਼ਨ 24K ਨਾਮ ਤਹਿਤ ਜਿਹੜੇ ਫਿਰ ਚਾਰਜਿਸ ਵਗੈਰਾ ਜਾਂ ਆਪਣੀ ਇਨਵੈਸਟੀਗੇਸ਼ਨ ਦੇ ਨਤੀਜੇ ਅਨਾਊਂਸ ਕੀਤੇ ਸੀ, ਉਹਦੇ ਵਿੱਚੋਂ ਜਿਨ੍ਹਾਂ ਜਿਨ੍ਹਾਂ ਦੇ ਉੱਪਰ ਚਾਰਜਿਸ ਲੱਗੇ ਸੀ ਉਹਨਾਂ 'ਚੋਂ ਕੁਝ ਤਾਂ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਇੱਕ ਬੰਦਾ ਜਿਹੜਾ ਟਰੱਕ ਦਾ ਕਥਿਤ ਡਰਾਈਵਰ ਸੀ ਉਹ ਅਮਰੀਕਾ ਦੇ ਵਿੱਚ ਪੁਲਿਸ ਦੇ ਅੜਿੱਕੇ ਉੱਥੇ ਚੜਿਆ ਸੀ। ਇੱਕ ਬੰਦਾ ਜਿਹਦਾ ਨਾਮ ਅਰਸਲਾਨ ਚੌਧਰੀ, ਜਿਹਨੂੰ ਕਿ ਰਿੰਗ ਲੀਡਰ ਕਿਹਾ ਜਾ ਰਿਹਾ ਇਹ ਸਾਰੇ ਚੋਰੀ ਦਾ ਡਕੈਤੀ ਦਾ, ਉਹਨੇ ਪਿਛਲੇ ਦਿਨੀ ਬ੍ਰੈਂਪਟਨ ਦੀ ਅਦਾਲਤ ਦੇ ਵਿੱਚ ਆਪਣੇ ਦੋਸ਼ ਕਬੂਲ ਕਰ ਲਏ ਸੀ। ਦੋਸ਼ ਵੀ ਕਿਹੜੇ ਕਬੂਲ ਕੀਤੇ? ਥੈਫਟ ਓਵਰ $5,000 ਦੇ। ਅਤੇ ਕਿਉਂਕਿ ਉਹਨੇ ਆਪਣਾ ਇੱਕ ਦੋਸ਼ ਕਬੂਲ ਕਰ ਲਿਆ, ਉਹਦੇ ਖਿਲਾਫ ਲੱਗੇ 2 ਹੋਰ ਜਿਹੜੇ ਚਾਰਜਿਸ ਸੀ ਉਹ ਡਰੋਪ ਕਰ ਦਿੱਤੇ ਗਏ ਸੀ ਪਲੀ ਡੀਲ ਦੇ ਤਹਿਤ।
ਪੋਜੈਸ਼ਨ ਆਫ ਪ੍ਰੋਪਰਟੀ ਓਬਟੇਨਡ ਬਾਈ ਕ੍ਰਾਈਮ, ਕੌਨਸਪਰੇਸੀ ਟੂ ਕਮਿਟ ਐਨ ਇਨਡਾਈਟੇਬਲ ਓਫੈਂਸ, ਇਹ ਦੋਨੋਂ ਜਿਹੜੇ ਚਾਰਜਿਸ ਨੇ ਡਰੋਪ ਕਰ ਦਿੱਤੇ ਗਏ ਸੀ।
ਜਦੋਂ ਵਾਸੂ ਜੀ ਪਿਛਲੇ ਦਿਨ ਅਸੀਂ ਇਹਦੇ ਬਾਰੇ ਗੱਲ ਕੀਤੀ ਸੀ ਵੀ ਅਰਸਲਾਨ ਚੌਧਰੀ 42 ਸਾਲਾ, ਕਿਉਂਕਿ ਇਹ ਜਨਵਰੀ ਦੇ ਵਿੱਚ ਹੀ ਦੁਬਈ ਤੋਂ ਵਾਪਸ ਆਇਆ ਸੀ, ਐਂਡ ਆਫ 2023 ਦੇ ਵਿੱਚ ਇਹ ਦੁਬਈ ਸ਼ਿਫਟ ਕਰ ਗਿਆ ਸੀ, ਇਸ ਸਾਲ ਦੀ ਜਨਵਰੀ ਦੇ ਵਿੱਚ ਦੁਬਈ ਤੋਂ ਵਾਪਸ ਆਉਂਦਾ। ਆਲਰੇਡੀ ਇਹ ਡਿਸਕਸ ਕਰਕੇ ਵਕੀਲ ਰਾਹੀਂ ਕਿ ਜੀ ਮੈਂ ਟੋਰੋਂਟੋ ਦੇ ਹਵਾਈ ਅੱਡੇ 'ਤੇ ਆ ਕੇ ਮੈਂ ਆਤਮ ਸਮਰਪਣ ਕਰ ਦੇਣਾ ਵੀ ਫਿਰ ਉਸ ਤੋਂ ਬਾਅਦ ਲੀਗਲ ਪ੍ਰੋਸੈਸ ਚੱਲੇਗਾ। ਸੋ ਜਨਵਰੀ ਦੇ ਵਿੱਚ ਆ ਜਾਂਦਾ। ਜਦੋਂ ਵਾਸੂ ਜੀ ਹੁਣ
ਇਹਨੇ ਜਦੋਂ ਗਿਲਟੀ ਪਲੀਡ ਕੀਤਾ ਉਦੋਂ ਇਹਦੇ ਵਕੀਲ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇਹਨੂੰ 4 ਸਾਲ ਦੀ ਸਜ਼ਾ ਦਿੱਤੀ ਜਾਵੇ,
ਕਰੈਕਟ,
ਤੇ ਕਰਾਊਨ ਵੱਲੋਂ ਇਹ ਕਿਹਾ ਜਾ ਰਿਹਾ ਸੀ ਵੀ ਸਜ਼ਾ 7 ਸਾਲ ਦੀ ਬਣਦੀ ਹੈ। ਸੋ ਹੁਣ ਇਹਨੂੰ ਸਜ਼ਾ ਸੁਣਾ ਦਿੱਤੀ ਗਈ ਆ ਮਾਨਯੋਗ ਜੱਜ ਵੱਲੋਂ, ਤੇ 4 ਸਾਲ ਦੀ ਸਜ਼ਾ ਤੇ ਜੱਜ ਰਾਜ਼ੀ ਹੋ ਗਏ ਨੇ, ਪਲੱਸ ਜਿੰਨੇ ਦਿਨ ਇਹਨੇ ਆਲਰੇਡੀ ਕਸਟਡੀ ਦੇ ਵਿੱਚ ਕੱਟੇ ਨੇ ਸੋ ਉਹ ਤੇ ਦੁੱਗਣੇ, ਸੋ ਦਿਨ ਰਾਤ ਦੁਬਾਰਾ ਇਕੱਠੇ ਗਿਣ ਕੇ 174 ਦਿਨ ਮਨਫੀ ਹੋ ਜਾਣਗੇ। ਸੋ 4 ਸਾਲ ਮਨਫੀ 174 ਦਿਨ, ਸੋ ਇਹ ਇਹਨੂੰ ਸਜ਼ਾ ਮਿਲੀ ਹੈ। ਸੋ ਇੰਨੇ ਦਿਨ ਹੀ ਇਹਨੂੰ ਜੇਲ੍ਹ 'ਚ ਰਹਿਣਾ ਪਏਗਾ।
ਤੁਸੀਂ ਇਹ ਦੇਖੋ ਕਿ ਭਾਵੇਂ ਸਰਕਾਰੀ ਵਕੀਲ ਨੇ ਮੰਗ ਕੀਤੀ ਸੀ ਵੀ ਸਜ਼ਾ 7 ਸਾਲ ਦੀ ਹੋਵੇ, ਪਰ ਜੱਜ ਨੇ ਜੋ ਬਚਾਅ ਪੱਖ ਦਾ ਵਕੀਲ ਸੀ, ਜੋ ਇਸਦਾ ਅਰਸਲਨ ਚੌਧਰੀ ਦਾ ਵਕੀਲ ਸੀ, ਉਹਦੀ ਰਿਕਮੈਂਡੇਸ਼ਨ ਦੇ ਉੱਪਰ ਹੀ ਫੈਸਲਾ ਦਿੱਤਾ।
ਪਰ ਇੰਟਰਸਟਿੰਗਲੀ ਇਹਨੂੰ ਇਹ ਵੀ ਕਿਹਾ ਗਿਆ ਕਿ ਬ੍ਰਿੰਕਸ ਜਿਹੜੀ ਸਿਕਿਉਰਿਟੀ ਕੰਪਨੀ ਸੀ ਵੀ ਜਿਹਨਾਂ ਨੇ ਗਰੰਟੀ ਲਈ ਸੀ ਇਸ ਟ੍ਰਾਂਸਫਰ ਦੀ, ਵੀ ਉਹਨਾਂ ਦਾ 22 ਮਿਲੀਅਨ ਦਾ ਨੁਕਸਾਨ ਹੋਇਆ, ਉਹਦੀ ਭਰਪਾਈ ਤੁਸੀਂ ਕਰੋ।
ਵਾਸੂ ਜੀ ਇਹ ਹੁਣ ਦੇ ਤਾ ਆਰਡਰ, ਹੁਣ ਬ੍ਰਿੰਕਸ ਵਾਲੇ ਜਾਣਣ ਉਹ ਕਰੀ ਜਾਣ ਪੈਰਵਾਈ, ਫਿਰ ਅਗਲਾ ਕਹੂਗਾ ਨਹੀਂ ਹਨ ਪੈਸੇ
ਨਹੀਂ ਹੈਗੇ ਕੀ
ਕਰੀਏ। ਜਿਹੜੀ ਇੱਦਾਂ ਦੀ ਮੋਨਿਟਰੀ ਪੈਨਲਟੀ ਆ, ਜਾਂ ਤਾਂ ਤੁਸੀਂ ਇਹ ਕਹੋ ਕਿ ਫਲਾਨੇ ਇਸ ਬੰਦੇ ਦਾ ਨਾ ਫਲਾਨੇ ਐਸੈਟਸ ਨੇ ਵੀ ਉਹ ਕੋਰਟ ਨੇ ਅਟੈਚ ਕਰਤੇ, ਜੇ ਅਗਲੇ ਕੋਲ ਦਿਖਾਉਣ ਲਈ ਕੁਛ ਹੈ ਹੀ ਨਹੀਂ, 22 ਮਿਲੀਅਨ ਦਾ ਭਾਵੇਂ 222 ਮਿਲੀਅਨ ਕਹਿ ਦੋ, ਉਹਦਾ ਕੋਈ ਫਰਕ ਹੀ ਨਹੀਂ ਪੈਣਾ। ਸੋ ਇੱਕ ਤਾਂ ਇਹ ਗੱਲ ਹੋਈ ਆ, ਦੂਜੀ ਚੀਜ਼ ਨਾ ਕੁਝ ਨਵੀਆਂ ਚੀਜ਼ਾਂ ਜੋ ਹੁਣ ਸਾਹਮਣੇ ਆ ਰਹੀਆਂ ਨੇ ਇਸ ਇਨਵੈਸਟੀਗੇਸ਼ਨ ਦੇ ਨਾਲ ਸੰਬੰਧਿਤ, ਕਾਫੀ ਪਹਿਲੂ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਕਿਵੇਂ ਜਿਹੜਾ ਕਥਿਤ ਡਰਾਈਵਰ ਸੀ ਅਮਰੀਕਾ ਦੇ ਵਿੱਚ ਉਹ ਇੱਕ ਅਜਿਹੀ ਗੱਡੀ ਨਾਲ ਫੜਿਆ ਗਿਆ ਜਿਹਦੇ ਵਿੱਚ ਕਿ ਬੰਦੂਕਾਂ ਲੱਦੀਆਂ ਹੋਈਆਂ ਸੀ, ਗੰਦ ਸੀਗੀਆਂ ਜੋ ਕੈਨੇਡਾ ਵਾਲੇ ਪਾਸੇ ਲੈ ਕੇ ਆ ਰਿਹਾ ਸੀ। ਸੋ ਇਹਦੀਆਂ ਤਾਰਾਂ ਸਿਰਫ ਤੇ ਸਿਰਫ ਸੋਨੇ ਦੀ ਚੋਰੀ ਤੱਕ ਹੀ ਸੀਮਿਤ ਨਹੀਂ, ਇਹ ਗੱਲ ਤੇ ਜੁੜਦੀ ਆ ਅੱਗੇ ਜਾ ਕੇ ਕਈ ਹੋਰ ਜਿਹੜੇ ਇੰਟਰਨੈਸ਼ਨਲ ਜਾਂ ਜਿਹੜਾ ਹੋਰ ਸਟਰੀਟ ਕ੍ਰਾਈਮ ਆ ਉਹਦੇ ਨਾਲ ਵੀ,
ਕਿਉਂਕਿ ਕਿਹਾ ਜਾਂਦਾ ਵੀ ਜਿਹੜੇ ਇਹਨਾਂ ਨੇ ਪੈਸੇ ਇਹ ਸੋਨਾ ਵੇਚ ਕੇ ਕਮਾਏ ਉਹਦੇ ਵਿੱਚੋਂ ਕੁਝ ਪ੍ਰੋਸੀਡਸ ਗਨ ਟ੍ਰੈਫਿਕਿੰਗ ਵਾਸਤੇ ਵੀ ਇਸਤੇਮਾਲ ਹੋਏ
ਜੀ,
ਉਹਦੇ ਨਾਲ ਕੁਝ ਬੰਦੂਕਾਂ ਵਗੈਰਾ ਵੀ ਖਰੀਦੀਆਂ ਗਈਆਂ। ਸੋ ਇਹ ਮਾਮਲਾ ਬੜਾ ਸੀਰੀਅਸ ਬਣ ਜਾਂਦਾ
ਜਦੋਂ ਵਾਸੂ ਜੀ ਇਹ ਕੰਟੇਨਰ ਸੋਨੇ ਨਾਲ ਤੇ ਕੈਸ਼ ਨਾਲ ਭਰਿਆ ਟੋਰੋਂਟੋ ਦੇ ਏਅਰਪੋਰਟ ਤੋਂ ਚੱਕ ਕੇ ਨਿਕਲਦਾ ਉੱਥੋਂ। ਇਹ ਹੁਣ ਦੱਸਿਆ ਜਾ ਰਿਹਾ ਵੀ ਅਰਸਲਨ ਚੌਧਰੀ ਨੇ 50 ਕਿਲੋਮੀਟਰ ਤੱਕ ਉਸ ਟ੍ਰੇਲਰ ਦੇ ਨਾਲ ਨਾਲ ਗਿਆ, ਫਿਰ ਅੱਗੇ ਜਾ ਕੇ ਉਸਨੇ ਇਸ ਦੇ ਵਿੱਚ ਥੋੜ੍ਹਾ ਜਿਹਾ ਸੋਨਾ ਕੱਢ ਲਿਆ। ਜਿਹੜਾ ਬਾਕੀ ਦਾ ਸੋਨਾ ਸੀਗਾ ਇਹ ਇੱਕ ਜਿਊਲਰ ਨੂੰ ਡਿਲੀਵਰ ਕੀਤਾ ਗਿਆ, ਅਤੇ ਜਿਹੜੀ ਇਹ ਸਾਰੀ ਮੈਲਟਿੰਗ ਸੀਗੀ ਸੋਨੇ ਦੀ, ਇਹਨੂੰ ਪਿਘਲਾ ਕੇ ਜਦੋਂ ਉਹ ਬੜੇ ਕਹਿ ਲਓ ਕੜੇ ਜਿਹੇ ਬਣਾ ਤੇ ਮੋਟੇ ਮੋਟੇ, ਕਿਉਂਕਿ ਫਿਰ ਪਿਘਲਾਏ ਹੋਏ ਸੋਨੇ ਨੂੰ ਟਰੈਕ ਕਰਨਾ ਮੁਸ਼ਕਲ ਹੈ ਵੀ ਕੀ ਉਹੀ ਸੋਨੇ ਦੇ ਬਣੇ ਹੋਏ ਕੜੇ ਨੇ ਜਿਹੜਾ ਕਿ ਚੋਰੀ ਹੋਇਆ ਸੀ,
ਕਿਉਂਕਿ ਜਿਹੜੀਆਂ ਗੋਲਡ ਬਾਰਸ ਨੇ ਉਹਨਾਂ ਦੇ ਉੱਤੇ ਸੀਰੀਅਲ ਨੰਬਰ ਸੀਗੇ
ਜੀ ਜੀ,
ਸੋ ਉਹਨਾਂ ਨੂੰ ਪਿਘਲਾ ਕੇ ਇਹਨਾਂ ਨੇ ਆਪਣੇ ਬੜੇ ਕਰੂਡ ਜੁਲਰੀ ਬਣਾ ਲਈ
ਜੀ,
ਤੇ ਉਹਨੂੰ ਫਿਰ ਟਰੈਕ ਕਰਨਾ ਔਖਾ, ਉਹਦੇ ਤੇ ਕੋਈ ਸੀਰੀਅਲ ਨੰਬਰ ਨਹੀਂ।
ਤੇ ਇੱਕ ਜਿਹੜੀ ਗੱਲ ਹੋਰ ਸਾਹਮਣੇ ਆਈ,
ਜਿਹੜਾ ਉਹ ਜੁਲਰ ਆ ਉਹ ਵੀ ਜਿਹੜੇ ਸਸਪੈਕਟਸ ਨੇ ਉਹਨਾਂ ਵਿੱਚੋਂ ਇੱਕ ਹੈ,
ਉਹਨਾਂ ਵਿੱਚੋਂ ਇੱਕ ਜੀ ਬਿਲਕੁਲ। ਇੱਕ ਜਿਹੜੀ ਹੋਰ ਵਸੂ ਜੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਟਰੱਕ ਦਾ ਡਰਾਈਵਰ ਜਦੋਂ ਉਹ ਪਹੁੰਚਿਆ ਸੀ 17 ਅਪ੍ਰੈਲ 2023 ਨੂੰ ਸ਼ਿਪਮੈਂਟ ਉੱਥੋਂ ਪਿੱਕ ਕਰਨ ਲਈ, ਉਹਨੇ ਆਪਣਾ ਚਿਹਰਾ ਤਾਂ ਢੱਕਿਆ ਹੋਇਆ ਸੀ, ਮਾਸਕ ਵਗੈਰਾ ਪਾਇਆ ਹੋਇਆ ਸੀ, ਉਹਨੇ ਹੱਥਾਂ ਤੇ ਪਾਏ ਸੀ ਦਸਤਾਨੇ। ਜਦੋਂ ਉਹਨੇ ਉਹ ਵੇਬਿਲ ਵੇਅਰ ਹਾਊਸ ਦੇ ਵਿੱਚ ਦੇਣ ਵਾਸਤੇ ਜਦੋਂ ਜੋ ਵੀ ਕੰਮਕਾਜ ਕਰ ਰਿਹਾ ਸੀ, ਉਹਨੇ ਆਪਣੇ ਖੱਬੇ ਹੱਥ ਦਾ ਦਸਤਾਨਾ ਉਤਾਰਤਾ, ਤੇ ਉਸ ਵੇਬਿਲ ਦੇ ਉੱਪਰ ਉਸਦੇ ਉਂਗਲੀਆਂ ਦੇ ਨਿਸ਼ਾਨ ਰਹਿ ਗਏ,
ਫਿੰਗਰਪ੍ਰਿੰਟ ਉੱਥੇ ਛੱਡ ਗਿਆ। ਕਹਿੰਦੇ ਉਹ ਇੱਕ ਵੱਡਾ ਬ੍ਰੇਕ ਥਰੂ ਸਾਬਤ ਹੋਇਆ ਪੂਰੇ ਆਪਰੇਸ਼ਨ ਦੇ,
ਪੂਰੇ ਆਪਰੇਸ਼ਨ ਦੇ ਵਿੱਚ, ਪੂਰੀ ਇਨਵੈਸਟੀਗੇਸ਼ਨ, ਤੇ ਉੱਥੋਂ ਇਹਨਾਂ ਨੇ ਫਿਰ ਅੱਗੇ ਸਾਰੀ ਕੜੀਆਂ ਜੋੜੀਆਂ ਨੇ। ਅਜੇ ਵੀ ਵਾਸੂ ਜੀ ਇੱਕ ਤੇ ਬੰਦਾ ਹੈਗਾ ਜਿਹੜਾ ਪਨੇਸਰ ਦ 33-year-old, ਉਹ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਇੰਡੀਆ 'ਚ, ਉਹਦੇ ਵਾਸਤੇ ਐਕਸਟ੍ਰਾਡੀਸ਼ਨ ਦੀ ਜਿਹੜੀ ਕਾਰਵਾਈ ਆ ਉਹ ਪੁਲਿਸ ਵੱਲੋਂ ਕੀਤੀ, ਕੈਨੇਡਾ ਵੱਲੋਂ ਕੀਤੀ, ਸਿਮਰਨ ਪਨੇਸਰ।
ਤੇ ਦੂਸਰਾ ਹੈਗਾ ਪ੍ਰਸਤ ਪਰਮਲਿੰਗਮ,
ਜਿਹਨੂੰ
ਪਹਿਲਾਂ ਗ੍ਰਿਫਤਾਰ ਵੀ ਕਰ ਲਿਆ ਸੀ, ਉਹ ਬਾਅਦ 'ਚ ਫਰਾਰ ਹੋ ਗਿਆ ਹੁਣ।
ਹਾਂ,
ਸੋ ਇਹ ਦੋਨੋਂ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ
ਜੀ। ਪਰ ਅਰਸਲਨ ਚੌਧਰੀ ਜਿਹਨੂੰ ਕਿ ਇਸ ਪੂਰੀ ਗੋਲਡ ਹਾਈਸਟ ਦਾ ਰਿੰਗ ਲੀਡਰ ਦੱਸਿਆ ਜਾ ਰਿਹਾ ਸੀ, ਉਹਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ, 4 ਸਾਲ ਘੱਟ 174 ਦਿਨ।
ਹਾਂ, ਸੋ ਜੇ ਰਿੰਗ ਲੀਡਰ ਨੂੰ ਇੰਨੀ ਸਜ਼ਾ ਹੋਈ ਆ, ਆਹ ਦੇਖਿਓ ਆ ਪਨੇਸਰ ਤੇ ਪਰਮਲਿੰਗਮ ਨੇ ਵੀ ਆ ਜਾਣਾ, ਕੋਈ ਨੀ 2-2 ਸਾਲ ਸਾਨੂੰ ਵੀ ਰੱਖ ਲਓ।
ਹਾਂ, ਸਹੀ ਗੱਲ। ਬਸ ਜੀ ਚਲੋ ਸਜ਼ਾ ਦੇ ਨਾਲ ਜੁੜਦੀ ਗੱਲ ਹੋਰ ਵੀ ਹੈ, ਜਿਹੜਾ ਫਰੈਂਡਸ ਦਾ ਸਟਾਰ ਸੀ ਮੈਥਿਊ ਪੈਰੀ, ਮੈਥਿਊ ਪੈਰੀ ਦੀ ਵੀ ਮੌਤ ਹੋਈ ਸੀ ਪਿਛਲੇ ਸਾਲਾਂ ਦੌਰਾਨ, ਬਿਕਾਜ਼ ਕੇਟਾਮਾਈਨ ਦੀ ਓਵਰਡੋਜ਼ ਕਰਕੇ। ਹਾਲਾਂਕਿ ਹੀ ਵਾਜ਼ ਫਾਊਂਡ ਡੈਡ ਐਲਏ ਦੇ ਵਿੱਚ, ਇੱਕ ਬਾਥਟੱਬ ਦੇ ਵਿੱਚ ਘਰ ਦੇ ਆਪਣੇ ਉੱਥੇ ਡੁੱਬਿਆ ਹੋਇਆ ਸੀ, ਬਟ ਕੈਟਾਮਾਈਨ ਦੀ ਓਵਰਡੋਜ਼ ਕਰਕੇ ਉਹ ਸਾਰੀ ਘਟਨਾ ਵਾਪਰੀ ਸੀ। ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਜਿਹੜੇ ਕਈ ਵੱਖੋ ਵੱਖਰੇ ਬੰਦੇ ਜਿਹੜਾ ਰਾਊਂਡ ਅਪ ਕੀਤੇ ਗਏ, ਜਿਹਨੇ ਕੈਟਾਮਾਈਨ ਸਪਲਾਈ ਕੀਤੀ ਸੀ ਉਹਦਾ ਨਾਮ ਹੈ ਜਸਵੀਨ ਸੰਘਾ,
ਕੈਟਾਮਾਈਨ ਕੁਈਨ,
ਕੈਟਾਮਾਈਨ ਕੁਈਨ ਉਹਨੂੰ ਕਿਹਾ ਜਾਂਦਾ। 42 ਸਾਲਾਂ ਦੀ ਉਮਰ ਹੈ ਉਹਦੀ, ਬੋਰਨ ਇਨ ਦ ਯੂਕੇ, ਯੂਐਸ ਤੇ ਯੂਕੇ ਦੀ ਉਹ ਡਿਊਅਲ ਸਿਟੀਜ਼ਨ ਆ, ਤੇ ਉਹਨੂੰ ਕੱਲ 15 ਸਾਲ ਦੀ ਸਜ਼ਾ ਸੁਣਾਈ ਹੈ ਜੱਜ ਨੇ। ਜਿਹੜੇ ਵੀ ਬਾਕੀ ਉਸ ਮਾਮਲੇ ਦੇ ਵਿੱਚ ਅਕਿਊਜ਼ਡ ਸੀਗੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਨੂੰ ਕੰਬਾਈਂਡ ਸਾਰਿਆਂ ਦੀ ਸਜ਼ਾ 15 ਸਾਲ ਨਹੀਂ ਬਣਦੀ, ਪਰ ਜਸਵੀਨ ਸੰਘਾ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਆ। ਉਹਦੇ ਵਿੱਚ ਇੱਕ ਮੇਜਰ ਪਹਿਲੂ ਇਹ ਰਿਹਾ ਕਿ 2019 ਦੇ ਵਿੱਚ ਵੀ ਨਾ ਇਸ ਜਸਵੀਨ ਸੰਘਾ ਵੱਲੋਂ ਸਪਲਾਈ ਕੀਤੀ ਕੇਟਾਮਾਈਨ ਕਰਕੇ ਇੱਕ ਬੰਦੇ ਦੀ ਮੌਤ ਹੋ ਗਈ ਸੀ। ਉਸ ਵਿਅਕਤੀ ਦੀ ਸਿਸਟਰ ਨੇ ਇਹਨੂੰ ਟੈਕਸਟ ਮੈਸੇਜ ਭੇਜਿਆ ਸੀ ਕਿ ਮੇਰਾ ਭਰਾ ਤੇਰੇ ਵੱਲੋਂ ਦਿੱਤੀ ਗਈ ਕੈਟਾਮਾਈਨ ਕੰਜ਼ਿਊਮ ਕਰਕੇ ਮਾਰਿਆ ਗਿਆ। ਉਹ ਤੋਂ ਬਾਅਦ ਵੀ ਜਸਵੀਨ ਸੰਘਾ ਨੇ ਕੈਟਾਮਾਈਨ ਵੇਚਣ ਦਾ ਕੰਮ ਬੰਦ ਨਹੀਂ ਕੀਤਾ, ਤੇ ਜੱਜ ਨੇ ਉਸ ਚੀਜ਼ ਨੂੰ ਕੰਸਿਡਰ ਕਰਦਿਆਂ 15 ਸਾਲ ਦੀ ਸਜ਼ਾ ਸੁਣਾਈ ਹੈ। ਅਤੇ ਕਿਹਾ ਜਾਂਦਾ ਵੀ ਜਿਹੜੀ ਜਸਵੀਨ ਸੰਘਾ ਚੰਗੇ ਪਰਿਵਾਰ ਤੋਂ ਪੜ੍ਹੀ ਲਿਖੀ ਇਹ ਔਰਤ ਆ, ਪਰ ਇਹ ਬੜਾ ਆਪਣਾ ਜਿਹੜਾ ਹਾਈ ਕਲਾਸ ਹਾਲੀਵੁੱਡ ਲਾਈਫ ਸਟਾਈਲ ਸੀ ਅਤੇ ਹਾਲੀਵੁੱਡ ਦੇ ਸਟਾਰਸ ਦੇ ਨਾਲ ਆਪਣਾ ਕਨੈਕਸ਼ਨ ਸਥਾਪਿਤ ਕਰਨ ਦੇ ਵਾਸਤੇ ਇਹ ਕੈਟਾਮਾਈਨ ਵੇਚਣ ਦਾ ਕੰਮ ਕਰਦੀ ਸੀ।
ਹਾਂ, ਇੱਥੇ ਫਿਰ ਵੀ ਮੈਂਸ਼ਨ ਕਰਨਾ ਚਾਹੀਦਾ ਕਿ ਜਿਹੜੇ ਕੰਸਰਵੇਟਿਵਸ ਵੱਲੋਂ ਜੋ ਬੇਲ ਰਿਫੋਰਮ ਅਤੇ ਹੋਰ ਜਿਹੜੇ ਚੇਂਜਸ ਪ੍ਰਪੋਜ਼ ਕੀਤੇ ਜਾ ਰਹੇ ਸਨ, ਉਹਦੇ ਵਿੱਚ ਉਹ ਕਹਿ ਰਹੇ ਸੀ ਜਿਹੜੇ ਇਸ ਤਰ੍ਹਾਂ ਦੇ ਡਰੱਗ ਟ੍ਰੈਫਿਕਰਸ ਨੇ ਜਿਨ੍ਹਾਂ ਦੇ ਕਰਕੇ ਕਿਸੇ ਇੱਕ ਵਿਅਕਤੀ ਦੀ ਜੇ ਮੌਤ ਹੁੰਦੀ ਹੈ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ, ਲਾਈਫ ਇੰਪ੍ਰਿਜ਼ਨਮੈਂਟ। ਸੋ 15 ਸਾਲ ਫਿਰ ਉਸ ਲੈਂਸ ਤੋਂ ਘੱਟ ਨੇ,
ਉਹ ਵੀ ਅਮਰੀਕਾ 'ਚ।
ਹਾਂ,
ਉਹ ਵੀ ਅਮਰੀਕਾ
ਜੀ।
ਸੋ ਇਹ ਉੱਥੋਂ ਵੀ ਇੱਕ ਵੀ ਅਪਡੇਟ ਹੈਗੀ ਆ। ਬਸ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਅੱਛਾ, ਕੁਇਕਲੀ 2 ਮਿੰਟਾਂ ਦੇ ਵਿੱਚ ਮਿਡਲ ਈਸਟ ਵਾਲੀ ਗੱਲ ਕਰ ਲਈਏ।
ਇੱਕ ਮੈਸੇਜ, 2-3 ਮੈਸੇਜ ਆਏ, ਕਹਿੰਦੇ ਵੀ ਵਾਸੂ ਜੀ ਦਾ ਫਰੈਂਡ ਕਿਹੜਾ ਹੈ, ਉਹਨੂੰ ਸਜ਼ਾ ਹੋਈ ਹੈ। ਸੋ ਫਰੈਂਡ ਤਾਂ ਦੇਖੋ ਮੇਰਾ ਹੈ ਨਹੀਂ, ਨਾ ਚੋ ਕੋਈ ਵੀ, ਉਹ ਫੇਸਬੁੱਕ ਤੇ ਮੇਰਾ ਕੰਟੈਕਟ ਹੈ, ਉਹ ਫੇਸਬੁੱਕ ਤੇ ਮੈਨੂੰ ਐਡ ਕੀਤਾ ਸੀ, ਇਹਨਾਂ ਵਿੱਚੋਂ ਇੱਕ ਵਿਅਕਤੀ ਨੇ ਜਿਹੜੇ ਸਸਪੈਕਟਸ ਨੇ ਉਹਨਾਂ ਵਿੱਚੋਂ ਇੱਕ ਨੇ, ਤੇ ਉਹ ਨਹੀਂ ਹੈ। ਸੋ ਹੀ ਇਜ਼ ਨਾਟ ਐਨੀ ਆਫ ਦੀਜ਼ ਹੂ ਵੀ ਹੈਵ ਮੈਂਸ਼ਨਡ ਸੋ ਫਾਰ। ਸੋ ਨਾ ਉਹ ਪਨੇਸਰ ਹੈ, ਨਾ ਉਹ ਪਰਮ ਬਨਿੰਗਮ ਹੈ, ਨਾ ਹੀ ਉਹ ਅਰਸਲਾਨ ਚੌਧਰੀ
ਹੈ
ਬਟ ਹੀ ਇਜ਼ ਵਨ ਆਫ ਦ ਸਸਪੈਕਟਸ
ਜੀ ਜੀ ਜੀ
ਤੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਵਲ ਹੀ ਇਜ਼ ਆਊਟ ਰਾਈਟ ਨਾਓ
ਬੇਲ
ਤੇ ਬਾਹਰ ਹੈ ਤੇ ਉਹ ਡਿਨਰ ਸ਼ਿਨਰ ਅਜੇ ਵੀ ਉਹ ਰੀਲਾਂ ਸ਼ੀਲਾਂ ਪਾਉਂਦਾ ਰਹਿੰਦਾ ਜੀ ਉਹ ਫੇਸਬੁੱਕ ਤੇ ਤੇ ਇਜ਼ ਲਿਵਿੰਗ ਹਿਸ ਲਾਈਫ
ਪਰ ਤੁਸੀਂ ਇਹ ਦੇਖ ਲਓ ਇਹ ਜਿਹੜਾ ਪੂਰਾ ਕੇਸ ਹੈ ਨਾ ਇਹ ਇਸ ਚੀਜ਼ ਦਾ ਪ੍ਰਮਾਣ ਹੈ ਕਿ ਵਾਸੂ ਜੀ ਕੈਨੇਡੀਅਨ ਸਿਸਟਮ ਦੇ ਵਿੱਚ ਇਨਫਿਲਟ੍ਰੇਸ਼ਨ ਕਿਸ ਹੱਦ ਤੱਕ ਦੀ ਹੋ ਚੁੱਕੀ ਆ ਜਿਹੜੇ ਤੁਸੀਂ ਕਈ ਜਿਹੜੇ ਸਿਕਿਓਰ ਸਿਸਟਮਸ ਤੇ ਆਪਾਂ ਬਿਲੀਵ ਕਰਦੇ ਹਾਂ ਵਿਸ਼ਵਾਸ ਰੱਖਦੇ ਹਾਂ ਉਹਨਾਂ ਸਿਕਿਓਰ ਸਿਸਟਮਸ ਨੂੰ ਚਲਾਉਣ ਵਾਲੇ ਬੰਦੇ ਹੀ ਜੇ ਕਰਪਟ ਉੱਥੇ ਪਹੁੰਚ ਗਏ ਤਾਂ ਫਿਰ ਸਿਸਟਮ ਓਨਾ ਹੀ ਮਜ਼ਬੂਤ ਆ ਜਿੰਨੇ ਉਸ ਸਿਸਟਮ ਨੂੰ ਚਲਾਉਣ ਵਾਲੇ ਲੋਕਾਂ ਦੀ ਇਮਾਨਦਾਰੀ ਤੇ ਇੰਟੈਗ੍ਰਿਟੀ ਮਜ਼ਬੂਤ ਆ ਜੇ ਉਹ ਖੁਰਾ ਲੱਗ ਗਿਆ ਤਾਂ ਸਿਸਟਮ ਵੀ ਨਾਲ ਹੀ ਗਿਆ
ਬਿਲਕੁਲ
ਜੀ ਕੁਇਕਲੀ ਵਾਸੂ ਜੀ ਮਿਡਲ ਈਸਟ ਦੀ ਗੱਲ ਕਰ ਲਈਏ ਮਿਡਲ ਈਸਟ ਵਾਲੀ ਜਿਹੜੀ ਇਸ ਵੇਲੇ ਸੀਜ਼ ਫਾਇਰ ਆ ਉਹ ਬਹੁਤ ਹੀ ਡਾਵਾਡੋਲ ਸਥਿਤੀ ਦੇ ਵਿੱਚ ਆ ਪਾਕਿਸਤਾਨ ਦੇ ਵਿੱਚ ਕੱਲ ਨੂੰ ਮੀਟਿੰਗ ਹੋਣੀ ਆ ਉਸ ਮੀਟਿੰਗ ਦੇ ਵਾਸਤੇ ਸਟੀਵ ਵਿਟਕੋਫ ਜੈਰਡ ਕੁਸ਼ਨਰ ਤੇ ਹੁਣ ਜਿਹੜੀ ਵੈਂਸ ਵਾਈਸ ਪ੍ਰੈਜ਼ੀਡੈਂਟ ਉਹ ਵੀ ਜਾ ਰਹੇ ਨੇ ਈਰਾਨ ਵਾਲੇ ਪਾਸਿਓਂ ਜਿਹੜੇ ਉਹਨਾਂ ਦਾ ਕੁਝ ਜਿਹੜੇ
ਪਾਰਲੀਮੈਂਟਰੀ ਸਪੀਕਰ ਉਹਨਾਂ ਦੇ ਜਾ ਰਹੇ ਨੇ
ਉਹ ਜਾ ਰਹੇ ਨੇ
ਹੋਰ ਵੀ ਕੁਝ ਦੋ ਚਾਰ ਆਫੀਸਰਸ ਜਾਣਗੇ
ਸਟ੍ਰੇਟ ਆਫ ਹਰਮੂਜ਼ ਬਾਰੇ ਬੜੀ ਨਾ ਕਨਫਲਿਕਟਿੰਗ ਰਿਪੋਰਟਸ ਆ ਰਹੀਆਂ ਨੇ ਇੱਕ ਇਹ ਕਿਹਾ ਜਾ ਰਿਹਾ ਵੀ ਉੱਥੋਂ ਇੱਕ ਵੀ ਜਹਾਜ਼ ਨਹੀਂ ਨਿਕਲਿਆ ਜਿਹੜੇ ਡੈਪਟੀ ਫੋਰਨ ਮਿਨਿਸਟਰ ਨੇ ਈਰਾਨ ਦੇ ਉਹਨਾਂ ਨੇ ਇਹ ਕਿਹਾ ਵੀ ਦੇਖੋ ਈਰਾਨ ਦੇ ਨਾਲ ਕਹਿੰਦੇ ਤੁਹਾਨੂੰ ਸਾਡੇ ਨਾਲ ਤਾਲਮੇਲ ਦੇ ਨਾਲ ਹੀ ਉੱਥੋਂ ਨਿਕਲਣਾ ਪੈਣਾ ਕਿਉਂਕਿ ਤਾਂ ਕਿ ਅਸੀਂ ਸ਼ਿਪਸ ਨੂੰ ਗਾਈਡ ਕਰ ਸਕੀਏ ਕਿ ਜਿਹੜੀਆਂ ਉੱਥੇ ਬਾਰੂਦੀ ਸੁਰੰਗਾਂ ਵਿਛੀਆਂ ਨੇ ਪਾਣੀ ਦੇ ਹੇਠਾਂ ਵੀ ਉਹ ਕਿੱਥੇ ਕਿੱਥੇ ਨੇ ਸੋ ਦੈਟ ਅਸੀਂ ਕਹਿੰਦੇ ਤਾਂ ਹੀ ਉਹ ਜਿਹੜੀਆਂ ਈਰਾਨੀਅਨ ਫੋਰਸਿਸ ਨੇ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਤੁਹਾਨੂੰ ਅੱਗੇ ਵਧਣਾ ਪੈਣਾ
ਇਹ ਤਾਂ ਉਹਨਾਂ ਨੇ ਪਹਿਲਾਂ ਵੀ ਜਿਹੜਾ ਆਪਣਾ ਬਿਆਨ ਜਾਰੀ ਕੀਤਾ ਸੀ ਅਬਾਸ ਅਰਾਚੀ ਨੇ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਸੀ ਕਿ ਸਟੇਟ ਆਫ ਹਰਮੂਜ਼ ਖੋਲ ਦੇਵਾਂਗੇ ਪਰ ਤੁਹਾਨੂੰ ਤਾਲਮੇਲ ਬਿਠਾਉਣਾ ਪਏਗਾ ਆਰਮ ਫੋਰਸਿਸ ਦੇ ਨਾਲ ਈਰਾਨ ਦੀਆਂ ਆਰਮ ਫੋਰਸਿਸ ਦੇ ਨਾਲ ਪਰ ਕੱਲ ਜਿਹੜੀ ਗੱਲ ਹੋਈ ਹੈ ਕਿ ਈਰਾਨ ਦੇ ਸਟੇਟ ਮੀਡੀਆ ਦੇ ਵਿੱਚ ਰਿਪੋਰਟ ਕੀਤਾ ਗਿਆ ਕਿ ਈਰਾਨ ਵੱਲੋਂ ਹੁਣ ਸਟੇਟ ਆਫ ਹਰਮੂਜ਼ ਨੂੰ ਬੰਦ ਕੀਤਾ ਜਾ ਰਿਹਾ ਸੋ ਉਹ ਸਟੇਟ ਆਫ ਹਰਮੂਜ਼ ਬੰਦ ਹੈ ਕਿ ਖੁੱਲੀ ਹੈ
ਉਹਨੂੰ
ਲੈ ਕੇ ਕਨਫਲਿਕਟਿੰਗ ਰਿਪੋਰਟਸ ਨੇ ਕੱਲ ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸੈਕਟਰੀ ਨੇ ਕੈਰੋਲਾਈਨ ਲੈਵਿਟ ਉਹਨਾਂ ਨੇ ਕਿਹਾ ਵੀ ਇਹ ਰਿਪੋਰਟਸ ਬਿਲਕੁਲ ਝੂਠੀਆਂ ਨੇ ਵੀ ਅਸੀਂ ਦੇਖ ਰਹੇ ਹਾਂ ਕਿ ਸਟੇਟ ਆਫ ਹਰਮੂਜ਼ ਦੇ ਵਿੱਚੋਂ ਦਾ ਟ੍ਰੈਫਿਕ ਵਧਿਆ ਹੋਇਆ ਪਰ ਈਰਾਨ ਵੱਲੋਂ ਕੱਲ ਉਹਨਾਂ ਦੇ ਸਟੇਟ ਮੀਡੀਆ ਦੇ ਉੱਤੇ ਦੋ ਧਮਕੀਆਂ ਦਿੱਤੀਆਂ ਗਈਆਂ ਇੱਕ ਤਾਂ ਕਿ ਵੀ ਜੇ ਲੈਬਨਾਨ ਦੇ ਉੱਤੇ ਹਮਲੇ ਜਾਰੀ ਰਹਿੰਦੇ ਨੇ ਇਜ਼ਰਾਈਲ ਵੱਲੋਂ ਤਾਂ ਫਿਰ ਈਰਾਨ ਇਜ਼ਰਾਈਲ ਦੇ ਉੱਤੇ ਵੀ ਹਮਲਾ ਕਰੇਗਾ ਤੇ ਸੀਜ਼ ਫਾਇਰ ਨੂੰ ਤੋੜ ਦੇਗਾ ਤੇ ਦੂਸਰਾ ਉਹਨਾਂ ਨੇ ਉਸ ਤੋਂ ਬਾਅਦ ਚ ਉਹਨਾਂ ਨੇ ਧਮਕੀ ਦਿੱਤੀ ਕਿ ਅਸੀਂ ਫੈਸਲਾ ਇਹ ਕੀਤਾ ਕਿ ਸਟੇਟ ਆਫ ਹਰਮੂਜ਼ ਨੂੰ ਬੰਦ ਕਰ ਰਹੇ ਹਾਂ ਸੋ ਫਿਰ ਵਿਜੇ ਜੀ ਇਹਦੇ ਵਿੱਚ ਜਿਹੜਾ ਇੱਕ ਕੁਐਸਚਨ ਜਿਹੜਾ ਬਹੁਤ ਵੱਡਾ ਬਣਿਆ ਹੋਇਆ ਸੀ ਕਿ ਲੈਬਨਾਨ ਸੀਜ਼ ਫਾਇਰ ਦੇ ਵਿੱਚ ਸ਼ਾਮਲ ਹੈ ਕਿ ਨਹੀਂ ਸੋ ਇਹਨੂੰ ਲੈ ਕੇ ਪਹਿਲੇ ਦਿਨ ਜਦੋਂ ਪਰਸੋਂ ਜਦੋਂ ਇਹ ਅਨਾਊਂਸਮੈਂਟ ਹੁੰਦੀ ਹੈ ਕਿ ਸੀਜ਼ ਫਾਇਰ ਹੋ ਗਿਆ ਜੀ ਦੋ ਹਫ਼ਤਿਆਂ ਦਾ ਉਦੋਂ ਡੋਨਲਡ ਟਰੰਪ ਨੇ ਆਪਣੇ ਬਿਆਨ 'ਚ ਲਿਖਿਆ ਸੀ ਇਟ ਵਿਲ ਬੀ ਅ ਡਬਲ ਸਾਈਡਡ ਸੀਜ਼ ਫਾਇਰ ਡਬਲ ਸਾਈਡਡ ਦਾ ਮਤਲਬ ਇਹੀ ਹੈ ਕਿ ਈਰਾਨ ਵੀ ਤੇ ਦੂਜੇ ਪਾਸੇ ਲੈਬਨਾਨ ਵੀ ਸ਼ਹਿਬਾਜ਼ ਸ਼ਰੀਫ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ
ਜਿਹਨਾਂ ਨੇ
ਮੀਡੀਏਟਰ ਦੀ ਭੂਮਿਕਾ ਨਿਭਾਈ ਉਹਨਾਂ ਨੇ ਵੀ ਲਿਖਿਆ ਸੀ ਇਟ ਵਿਲ ਕਵਰ ਐਵਰੀ ਰੀਜਨ ਲੈਬਨਾਨ ਐਂਡ ਐਲਸਵੇਅਰ ਕਿ ਉਹਨਾਂ ਨੇ ਕਲੀਅਰਲੀ ਲੈਬਨਾਨ ਮੈਂਸ਼ਨ ਕੀਤਾ ਸੀ ਸੋ ਕਲੀਅਰਲੀ ਜਿਹੜੀ ਦੋ ਹਫ਼ਤਿਆਂ ਦੀ ਸੀਜ਼ ਫਾਇਰ ਦੀ ਜਿਹੜੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਬਣੀ ਸੀ ਉਹਦੇ 'ਚ ਲੈਬਨਾਨ ਸ਼ਾਮਲ ਸੀ ਪਰ ਉਸ ਤੋਂ ਬਾਅਦ ਬੈਂਜਮਿਨ ਨੇਤਨਯਾਹੂ ਦੇ ਆਫਿਸ ਵੱਲੋਂ ਸਟੇਟਮੈਂਟ ਆ ਜਾਂਦੀ ਹੈ ਕਿ ਅਸੀਂ ਈਰਾਨ ਵਾਲੇ ਪਾਸੇ ਦਾ ਸੀਜ਼ ਫਾਇਰ ਕਰਾਂਗੇ ਪਰ ਲੈਬਨਾਨ ਇਹਦੇ ਵਿੱਚ ਸ਼ਾਮਲ ਨਹੀਂ ਹੈ ਸਵਾਲ ਉਸ ਤੋਂ ਬਾਅਦ ਇਹ ਬਣਿਆ ਰਿਹਾ ਕੱਲ੍ਹ ਕਿ ਅਮਰੀਕਾ ਕਿਹੜੇ ਪਾਸੇ ਭੁਗਤੇਗਾ ਸੋ ਡੋਨਲਡ ਟਰੰਪ ਕੱਲ੍ਹ ਆਪਣੇ ਬਿਆਨ ਤੋਂ ਮੁੱਕਰ ਗਏ ਤੇ ਉਹਨਾਂ ਨੇ ਕਲੀਅਰ ਕਰਤਾ ਕਹਿੰਦੇ ਇਟਸ ਅ ਸੈਪਰੇਟ ਸਕਰਮਿਸ਼ ਕਿ ਜੋ ਲੈਬਨਾਨ ਵਾਲਾ ਮਸਲਾ ਤਾਂ ਵੱਖਰਾ ਹੈ ਇਟ ਵਿਲ ਬੀ ਡੈਲਟ ਵਿਦ ਕੋਈ ਇਹਦੇ ਵਿੱਚ ਸੀਜ਼ ਫਾਇਰ ਦੀ ਅਰੇਂਜਮੈਂਟ ਦੇ ਵਿੱਚ ਲੈਬਨਾਨ ਸ਼ਾਮਲ ਨਹੀਂ ਸੀ ਅਮਰੀਕਾ ਵੀ ਉਹ ਨਹੀਂ ਕਹਿ ਰਿਹਾ
ਹੁਣ ਜਦੋਂ ਕਿ ਈਰਾਨ ਦੀਆਂ ਕੋਰ ਮੰਗਾਂ ਦੇ ਵਿੱਚੋਂ ਇੱਕ ਮੰਗ ਇਹ ਸੀ ਕਿ ਲੈਬਨਾਨ ਵਾਲੇ ਪਾਸੇ ਵੀ ਕੋਈ ਜਿਹੜੀ ਐਕਟੀਵਿਟੀ ਆ ਦੋ ਹਫ਼ਤਿਆਂ ਵਾਸਤੇ ਤਾਂ ਉਹਨੂੰ ਤੁਸੀਂ ਰੋਕੋ ਡੋਨਲਡ ਟਰੰਪ ਨੇ ਤਾਂ ਵਾਸੂ ਜੀ ਫਰਦਰ ਹੋਰ ਡਬਲ ਡਾਊਨ ਕੀਤਾ ਕਹਿੰਦੇ ਸਾਡੀਆਂ ਫੋਰਸਿਸ ਜਿਹੜੀਆਂ ਹੈਗੀਆਂ ਨੇ ਉੱਥੇ ਇਲਾਕੇ 'ਚ ਮੌਜੂਦ ਰਹਿਣਗੀਆਂ ਉਹ ਹੁਣ ਰੀਗਰੁੱਪ ਕਰ ਰਹੀਆਂ ਨੇ ਆਰਾਮ ਕਰ ਰਹੀਆਂ ਨੇ ਤੇ ਦੇ ਆਰ ਲੁਕਿੰਗ ਫਾਰਵਰਡ ਕਿ ਜਿਹੜਾ ਸਾਡਾ
ਨੈਕਸਟ ਕੌਨਕੁਐਸਟ
ਫੋਰ ਦਾ ਨੈਕਸਟ ਕੌਨਕੁਐਸਟ ਵੀ ਜਿਹੜੀ ਸਾਡੀ ਅਗਲੀ ਕਾਰਵਾਈ ਹੋਏਗੀ ਉਹ ਤਾਂ ਉਹਦੇ ਵਾਸਤੇ ਤਤਪਰ ਹੋਏ ਬੈਠੇ ਨੇ ਸੋ ਜੋ ਇੱਕ ਤਰ੍ਹਾਂ ਇੱਕ ਜੰਗ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੀ ਧਮਕੀ ਆ ਤੇ ਹੁਣ ਕੱਲ੍ਹ ਨੂੰ ਗੱਲਬਾਤ ਹੋਣੀ ਪਾਕਿਸਤਾਨ ਦੇ ਵਿੱਚ ਉਹ ਗੱਲਬਾਤ ਵੀ ਕਿਸ ਸਿੱਟੇ ਤੱਕ ਪਹੁੰਚ ਸਕੇਗੀ ਉਹ 'ਚੋਂ ਕੀ ਕੁਝ ਕੱਢਣ ਪਾਉਣ ਨੂੰ ਹੋਏਗਾ ਦੈਟ ਰਿਮੇਨਸ ਟੂ ਬੀ ਸੀਨ ਪਰ ਜਿਹੜੀ ਇਹ ਸੀਜ਼ ਫਾਇਰ ਦੋ ਹਫ਼ਤਿਆਂ ਵਾਸਤੇ ਕੀਤੀ ਗਈ ਸੀ ਇਹ ਤਾਂ ਦੋ ਘੰਟੇ ਨਹੀਂ ਚੱਲੀ ਯਾਰ
ਤੇ ਇੱਦਾਂ ਲੱਗ ਰਿਹਾ ਵਿਜੇ ਜੀ ਕਿ ਸਾਰੀਆਂ ਜਿਹੜੀਆਂ ਤਾਰਾਂ ਨੇ ਨਾ ਸਾਰੀਆਂ ਜਿਹੜੀਆਂ ਸਟ੍ਰਿੰਗਸ ਨੇ ਉਹ ਬੈਂਜਮਿਨ ਨੇਤਨਯਾਹੂ ਦੇ ਹੱਥ ਵਿੱਚ ਹੀ ਨੇ ਜਿੱਦਾਂ ਜਿੱਦਾਂ ਉਹ ਨਚਾਈ ਜਾਂਦਾ ਤੇ ਅਮਰੀਕਾ ਨੱਚੀ ਜਾਂਦਾ
ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ
ਹੈਵ ਅ ਗੁੱਡ ਡੇ ਸ਼ਾਮੀ ਸੁਣਦੇ ਹਾਂ ਤੁਹਾਨੂੰ ਕੱਲ੍ਹ ਫੇਰ ਗੱਲ ਹੁੰਦੀ ਹੈ
ਥੈਂਕ ਯੂ ਵੈਰੀ ਮਚ
ਥੈਂਕ ਯੂ